ਆਵਾਜ਼ ਦਾ ਖੂਬਸੂਰਤ ਮਾਰਨਿੰਗ ਸੰਵਾਦ ਤੁਸੀਂ ਸੁਣ ਰਹੇ ਹੋ ਹਰਮਨ ਰੇਡੀਓ ਆਸਟ੍ਰੇਲੀਆ ਦੇ ਸੰਗ ਪ੍ਰੋਗਰਾਮ ਲਹਿਰਾਂ ਦਿਲ ਪੰਜਾਬੀ ਜਜ਼ਬਾ ਪੰਜਾਬੀ
ਜਦੋਂ ਇੱਕ ਬੰਦਾ ਖਿਮਾ ਕਰਨ ਤੋਂ ਮਨਾ ਕਰ ਰਿਹਾ ਹੈ ਤਾਂ ਉਹ ਉਹਨਾਂ ਦਰਵਾਜ਼ਿਆਂ ਨੂੰ ਬੰਦ ਕਰ ਰਿਹਾ ਹੈ ਜਿਨ੍ਹਾਂ ਨੂੰ ਇੱਕ ਦਿਨ ਉਹਨੂੰ ਖੋਲਣ ਦੀ ਲੋੜ ਪੈ ਸਕਦੀ ਹੈ। ਸੋਹਣੇ ਵਿਚਾਰਾਂ ਲਈ ਜੁੜੇ ਰਹੋ ਹਰਮਨ ਰੇਡੀਓ ਦੇ ਨਾਲ।
ਬੁੱਲੇ ਸ਼ਾਹ ਇੱਥੇ ਸਭ ਮੁਸਾਫ਼ਰ ਕਿਸੇ ਨਾ ਇੱਥੇ ਰਹਿਣਾ ਆਪੋ ਆਪਣੀ ਵਾਟ ਮੁਕਾ ਕੇ ਸਭ ਨੂੰ ਮੁੜਨਾ ਪੈਣਾ ਤੇ ਲਓ ਫਿਰ ਦੋਸਤੋ ਜ਼ਿੰਦਗੀ ਇੱਕ ਸਫ਼ਰ ਹੀ ਹੈ ਤੇ ਇਸ ਸਫ਼ਰ ਦੀ ਇਹ ਸੁਬਾਹ ਤੁਹਾਡੇ ਸਭ ਦੇ ਨਾਮ ਲੈ ਕੇ ਆਈ ਆ ਮੈਂ ਪ੍ਰੋਗਰਾਮ ਲਹਿਰਾਂ ਹਰਮਨ ਰੇਡੀਓ ਦੇ ਸੰਗ। ਮੈਂ ਤੁਹਾਡੀ ਆਪਣੀ ਬੌਬੀ ਸਿੱਧੂ ਪ੍ਰਿਸਟਿਨ ਤੋਂ ਕਿ ਦੁਨੀਆਂ ਦੇ ਜਿਸ ਕੋਨੇ ਵਿਚ ਵੀ ਵਸਦੇ ਹੋ ਬਸ ਚੱਲੇ ਆਓ ਲਾਉਂਦੇ ਆ ਰੌਣਕਾਂ। ਪਰ ਸਾਰਿਆਂ ਤੋਂ ਪਹਿਲਾਂ ਕਰਦੇ ਹਾਂ ਜੀ ਤੁਹਾਡਾ ਬਹੁਤ ਹੀ ਨਿੱਘਾ ਜਿਹਾ ਸਵਾਗਤ ਤੇ ਕਹਿੰਦੇ ਆ ਬੜੀ ਪਿਆਰੀ ਜੀ ਜੀ ਆਇਆ ਤੇ ਮੇਰੇ ਵੱਲੋਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਆਦਾਬ ਨਮਸਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੇ ਹੋਰ ਸੁਣਾਓ ਕੀ ਹਾਲ ਚਾਲ ਆ ਤੁਹਾਡਾ ਸਾਰਿਆਂ ਦਾ? ਠੀਕ ਠਾਕ ਹੋ ਜੀ? ਬਿਲਕੁਲ ਜੀ ਠੀਕ ਠਾਕ ਹੋ। ਤੇ ਰੇਡੀਓ ਆਨ ਕਰ ਲਿਆ ਹੋਊਗਾ ਤੇ ਆਪਾਂ ਫਿਰ ਹੁਣ ਪ੍ਰੋਗਰਾਮ ਦੀ ਸ਼ੁਰੂਆਤ ਵੀ ਕਰਨੀ ਆ ਤੇ ਮੇਰੇ ਨਾਲ ਪ੍ਰੋਗਰਾਮ ਦੇ ਵਿਚ ਤੁਹਾਡੇ ਲਈ ਅੱਜ ਮੇਰੇ ਨਾਲ ਹੀ ਆਏ ਨੇ ਜੀ ਦਲਜੀਤ ਸਿੰਘ ਮਹਿਤਾ ਚੌਂਕ ਤੋਂ, ਰਾਜ ਮੋਹਿੰਦਰ ਸਿੰਘ ਤੇ ਨਿੱਕਾ ਢਿੱਲੋ। ਦੇਖ ਲੋ ਇੰਨੇ ਜਾਣੇ ਅੱਜ ਅਸੀਂ ਲੈ ਕੇ ਆਏ ਆ ਪ੍ਰੋਗਰਾਮ ਤੁਹਾਡੇ ਲਈ। ਸੋ ਇਹਨਾਂ ਦਾ ਸਾਰਿਆਂ ਦਾ ਸਵਾਗਤ ਆ ਜੀ ਪ੍ਰੋਗਰਾਮ ਦੇ ਵਿਚ। ਸੋ ਗੱਲ ਕਰਦੇ ਆ ਜੀ ਅੱਜ ਦੇ ਦਿਨ ਦੀ ਤੇ ਨਾ ਸ਼ੁੱਕਰਵਾਰ ਤੇ ਤਰੀਕ ਹੋ ਗਈ ਆ ਜੀ 25 ਤੇ ਸਾਲ ਚੱਲ ਰਿਹਾ 2016 ਤੇ ਲਓ ਜੀ 2016 ਵੀ ਖਤਮ ਹੀ ਹੋ ਚੁੱਕਾ ਵਾ ਤੇ ਟਾਈਮ ਹੋ ਚੁੱਕਾ ਸਿਡਨੀ ਸਮੇ ਮੁਤਾਬਕ 8:04 ਸਵੇਰ ਦੇ ਤੇ ਬ੍ਰਿਸਬਨ ਦੇ ਵਿਚ ਹੋਇਆ ਜੀ ਟਾਈਮ 7:04 ਤੇ ਪ੍ਰੋਗਰਾਮ ਦੇ ਵਿਚ ਬ੍ਰਿਸਬਨ ਦੇ ਮੌਸਮ ਦੀ ਗੱਲ ਨਾ ਕਰੀਏ ਤਾਂ ਗੱਲ ਜੀ ਬਣਦੀ ਨੀ ਕਿਉਂਕਿ ਇੰਨੀ ਕੁ ਜ਼ਿਆਦਾ ਗਰਮੀ ਆ ਨਾ ਉਹ ਬਸ ਪੁੱਛੋ ਹੀ ਨਾ। ਉਹ ਕਹਿੰਦੇ ਹੁੰਦੇ ਆ ਨਾ ਕਿ ਬਸ ਤੇਲ ਚ ਮੱਛੀ ਦੇ ਪਕੌੜੇ ਤਲ ਲਓ ਬਸ ਉਹ ਹਾਲ ਚਾਲ ਆ। ਹੁਣ ਤਾਂ ਪਕੌੜੇ ਤਲਣ ਵਾਲੀ ਗੱਲ ਹੀ ਹੋਈ ਪਈ ਆ। ਆ ਪਿਛਲੇ 2-3 ਦਿਨਾਂ ਦੇ ਵਿਚ ਤਾਂ ਜੀ ਬ੍ਰਿਸਬਨ ਦੇ ਵਿਚ ਕਾਫੀ ਜ਼ਿਆਦਾ ਗਰਮੀ ਸੀ ਬਹੁਤ ਧੁੱਪ ਸੀ ਤੇ ਅੱਜ ਵੀ ਜਿਹੜਾ ਮੌਸਮ ਆ ਜੀ ਹਾਲ ਦੀ ਘੜੀ ਦਾ ਧੁੱਪ ਨਿਕਲੀ ਹੋਈ ਆ ਪਰ ਕਿਤੇ ਨਾ ਕਿਤੇ ਬੱਦਲਬਾਈ ਵੀ ਹੈਗੀ ਆ। ਸੂਰਜ ਦੇਵਤਾ ਜੀ ਕਿਤੇ ਨਾ ਕਿਤੇ ਲੁਕ ਜਾਂਦੇ ਆ ਤੇ ਫਿਰ ਝਾਤੀ ਮਾਰ ਹੀ ਲੈਂਦੇ ਆ। ਤੇ ਲਓ ਫਿਰ ਇਹ ਤਾਂ ਹੋ ਗਿਆ ਬ੍ਰਿਸਬਨ ਦਾ ਮੌਸਮ ਪਰ ਮੈਨੂੰ ਪਤਾ ਮੈਲਬਰਨ ਵਾਲਿਓ ਤੇ ਕੈਨਬਰਾ ਵਾਲਿਓ ਤੁਹਾਡੇ ਤਾਂ ਇੱਥੇ ਥੋੜੀ ਜੀ ਠੰਡ ਹੀ ਆ ਹਨਾ। ਚਲੋ ਕੋਈ ਗੱਲ ਨੀ ਜੀ ਤੁਸੀਂ ਠੰਡੇ ਮੁਲਕਾਂ ਦੇ ਵਾਸੀ ਹਨਾ ਤੁਹਾਡੇ ਵੱਲੋਂ ਸਾਨੂੰ ਠੰਡੀਆਂ ਹਵਾਵਾਂ ਆਉਂਦੀਆਂ ਰਹਿਣ ਸਾਡੇ ਲਈ ਇੰਨਾ ਹੀ ਵਧੀਆ ਵਾ। ਤੇ ਇੰਡੀਆ ਦੇ ਵਿੱਚ ਗੱਲ ਕਰੀਏ ਤਾਂ ਜੀ ਇੰਡੀਆ ਵਿੱਚ ਤਾਂ ਮੌਸਮ ਹੁਣ ਠੰਡ ਦਾ ਹੋਇਆ ਵਾ ਤੇ ਉੱਥੇ ਕੋਟੀਆਂ ਸਵੈਟਰ ਮੇਰੇ ਖਿਆਲ 'ਚ ਤਾਂ ਪੈਣੇ ਸ਼ੁਰੂ ਹੋ ਗਏ ਹੋਣਗੇ। ਪਰ ਮੌਸਮ ਦੇ ਵਿਚ ਤਾਂ ਠੰਡ ਆ ਜੀ ਪਰ ਉਦਾਂ ਜਿਹੜਾ ਮਾਹੌਲ ਆ ਉਹਦੇ ਵਿਚ ਇੰਨੀ ਕੁ ਜ਼ਿਆਦਾ ਗਰਮੀ ਆ ਕਿ ਲੋਕਾਂ ਨੂੰ ਸ਼ਾਇਦ ਠੰਡ ਦਾ ਅਹਿਸਾਸ ਹੀ ਹਜੇ ਭੁੱਲ ਗਿਆ ਵਾ ਕਿ ਭਾਈ ਠੰਡ ਆ ਗਈ ਆ। ਚਲੋ ਜੀ ਕੋਈ ਗੱਲ ਨੀ ਗੱਲਾਂ ਬਾਤਾਂ ਚੱਲੀ ਜਾਣੀਆਂ ਨੇ ਤੇ ਪ੍ਰੋਗਰਾਮ ਦੇ ਵਿਚ ਆਪਾਂ ਐਸ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਆ ਜੀ ਗੱਲਾਂ ਬਾਤਾਂ ਤਾਂ ਕਰਨੀਆਂ ਹੁੰਦੀਆਂ ਨੇ ਫਿਰ ਸਵਾਲ ਜਵਾਬ ਵੀ ਹੁੰਦਾ ਬੁਜ਼ਾਰਤ ਵੀ ਹੁੰਦੀ ਆ ਤੇ ਖਬਰਾਂ ਬਾਰੇ ਗੱਲਬਾਤ ਵੀ ਜ਼ਰੂਰ ਕਰਾਂਗੇ ਮਿੰਟੂ ਬਰਾੜ ਜੀ ਦੇ ਨਾਲ ਤੇ ਕੁਝ ਗੱਲਬਾਤ ਥੋੜੀ ਥੋੜੀ ਕਰਾਂਗੇ ਮੈਂ ਆਪਣੀ ਸਮਝ ਦੇ ਮੁਤਾਬਕ ਜੋ ਕਿ ਅੱਜ ਕੱਲ ਦੇ ਚੱਲ ਰਹੇ ਜੋ ਮੁੱਦੇ ਚੱਲ ਰਹੇ ਆ ਜੀ ਕਾਫੀ ਜ਼ਿਆਦਾ ਭੱਖੇ ਹੋਏ ਆ ਉਸਦੇ ਬਾਰੇ ਵੀ ਜ਼ਰੂਰ ਗੱਲਬਾਤ ਕਰਾਂਗੇ ਤੇ ਨਾਲੇ ਦੇਖਾਂਗੇ ਕਿ ਲੋਕਾਂ ਨੂੰ ਗੁੱਸਾ ਕਿਉਂ ਆਉਂਦਾ ਵਾ ਹਨਾ। ਤੁਸੀਂ ਦੱਸ ਦਿਓ ਜੀ ਤੁਹਾਨੂੰ ਗੁੱਸਾ ਕਿਉਂ ਆਉਂਦਾ ਵਾ ਫਿਰ ਮੈਨੂੰ ਵੀ ਦੱਸ ਤੁਸੀਂ ਨਾ ਮੈਨੂੰ ਵੀ ਪਤਾ ਲੱਗ ਜੂ ਨਾਲੇ ਮੈਨੂੰ ਵੀ ਦੱਸ ਦਿਓ ਕਿ ਜਦੋਂ ਗੁੱਸਾ ਆਉਂਦਾ ਵਾ ਤਾਂ ਫਿਰ ਕੰਟਰੋਲ ਕਿੱਦਾਂ ਕਰਦੇ ਆ। ਤਾਂ ਜ਼ਰੂਰ ਗੱਲਾਂ ਬਾਤਾਂ ਕਰਦੇ ਰਵਾਂਗੇ ਜੀ ਪਰ ਪਹਿਲਾਂ ਇੱਕ ਗਾਣਾ ਸੁਣ ਲੈਂਦੇ ਹੋ। ਤੁਸੀਂ ਕਹੋਗੇ ਕਿ ਬੌਬੀ ਨੇ ਹਜੇ ਤੱਕ ਇੱਕ ਗਾਣਾ ਵੀ ਨਹੀਂ ਸੁਣਾਇਆ ਤੇ ਆਉਂਦੇ ਆਉਂਦੇ ਗੱਲਾਂ ਬਾਤਾਂ ਹੀ ਕਰਨੀਆਂ ਸ਼ੁਰੂ ਕਰ ਦਿੱਤੀਆਂ। ਗਾਣਾ ਸੁਣਦੇ ਆ ਜੀ ਸੂਰਮਾ ਗੁਰਜੀਤ ਜੀਤੀ ਦੀ ਆਵਾਜ਼ ਦੇ ਵਿੱਚ ਬੜਾ ਹੀ ਪਿਆਰਾ ਜਿਹਾ ਸੌਂਗ ਆ ਤੇ ਮੈਨੂੰ ਤਾਂ ਇਹ ਗਾਣਾ ਬੜਾ ਹੀ ਪਸੰਦ ਆ। ਸੁਣਿਓ ਜ਼ਰਾ ਗੌਰ ਦੇ ਨਾਲ ਤੇ ਫਿਰ ਗੱਲਬਾਤ ਕਰਦੇ ਹਾਂ ਜੀ।
ਅੱਜ ਗੱਭਰੂ ਰਿਹਾ ਨਾ ਕਿਸੇ ਕੰਮ ਦਾ ਇੱਕ ਵੇਲੇ ਸੀ ਮੈਦਾਨ ਫਤਿਹ ਕਰਦਾ ਅੱਜ ਗੱਭਰੂ ਰਿਹਾ ਨਾ ਕਿਸੇ ਕੰਮ ਦਾ ਜਮਦਾ
ਤੋਂ ਗਾਣਾ ਸੁਣ ਰਹੇ ਸੂਰਮਾ ਗੁਰਜੀਤ ਜੀਤੀ ਦਾ ਗਾਇਆ ਹੋਇਆ ਗਾਣਾ ਵਾਕਈ ਜੀ ਬੜਾ ਪਿਆਰਾ ਵਾ ਤੇ ਇਹ ਤਾਂ ਕਹਿ ਰਹੇ ਆ ਕਿ ਸੂਰਮਾ ਕੋਈ ਨੀ ਜੰਮਦਾ ਪਰ ਅੱਜ ਦੀ ਹਕੀਕਤ ਇਹ ਆ ਕਿ ਹਰ ਕੋਈ ਸੂਰਮਾ ਬਣਿਆ ਫਿਰਦਾ ਵਾ ਗਾਣਿਆਂ ਦੇ ਵਿੱਚ ਸੋ ਏਦਾਂ ਹੀ ਜੇ ਕਾਰ ਵਿਹਾਰ ਚੱਲਦਾ ਹੀ ਰਹਿੰਦਾ ਵਾ ਪਰ ਉਹ ਸੂਰਮੇ ਆ ਨਾ ਜਿਹੜੇ ਆਪਣੇ ਆਪ ਨੂੰ ਸੂਰਮੇ ਕਹਾਉਂਦੇ ਕਿਤੇ ਨਾ ਕਿਤੇ ਆਪਣਾ ਵਹਿਲ ਪੁਣਾ ਦਿਖਾਉਂਦੇ ਆ ਤੇ ਭਗਤੇ ਦੇ ਸੁਪਨਿਆਂ ਦਾ ਉਹ ਖੁਸ਼ਹਾਲ ਪੰਜਾਬ ਪਤਝੜ ਵਰਗਾ ਲੱਗਦਾ ਹਰ ਕੋਈ ਆਪਣੀ ਮਨਮਾਨੀ ਆਪਣੇ ਆਪ ਨੂੰ ਹੀ ਜੱਜ ਬਣਾਈ ਬੈਠਾ ਵਾ ਸੱਚ ਤੇ ਹਕੀਕਤ ਤੋਂ ਉਹਾਂ ਦੂਰ ਤੇ ਹੁਣ ਦਾ ਜਿਹੜਾ ਪੰਜਾਬ ਆ ਜੀ ਅਸਲੀਅਤ ਦੇਖੀ ਜਾਵੇ ਤਾਂ ਪੰਜਾਬ ਲੜ ਰਿਹਾ ਵਾ ਨਸ਼ੇ ਦੇ ਨਾਲ ਭੁੱਖ ਦੇ ਨਾਲ ਬੇਰੁਜ਼ਗਾਰੀ ਦੇ ਨਾਲ ਤੇ ਆਪਣੇ ਰਿਸ਼ਤਿਆਂ ਦੇ ਨਾਲ ਚਲੋ ਜੀ ਕੋਈ ਗੱਲ ਨੀ ਇਹ ਤਾਂ ਚਲੋ ਚੱਲਦੀਆਂ ਰਹਿਣੀਆਂ ਨੇ ਜ਼ਿੰਦਗੀ ਦਾ ਕਾਰਾ ਵਿਹਾਰਾ ਵਾ ਕਿਉਂਕਿ ਉਲਝਣਾਂ ਉਲਝਾਈਆਂ ਵੀ ਅਸੀਂ ਆ ਤੇ ਉਲਝਣਾਂ ਸੁਲਝਾਉਣੀਆਂ ਵੀ ਅਸੀਂ ਆ ਸੋ ਇੱਥੇ ਨਾ ਜਦੋਂ ਮੈਂ ਇਹ ਸਾਰਾ ਕੁਛ ਦੇਖਦੀ ਹਾਂ ਤਾਂ ਅਮਰੀਕ ਗਲਫ ਦੀਆਂ ਲਿਖੀਆਂ ਕੁਝ ਲਾਈਨਾਂ ਯਾਦ ਆ ਜਾਂਦੀਆਂ ਮੈਨੂੰ ਉਹਨਾਂ ਨੇ ਲਿਖਿਆ ਸੀ ਕਹਿੰਦੇ ਕਿ ਪੁਰਖਿਆਂ ਦਾ ਕਹਿਣਾ ਸੀ ਕਿਰਦਾਰ ਉੱਚਾ ਰੱਖਿਓ ਪੁਰਖਿਆਂ ਦਾ ਕਹਿਣਾ ਸੀ ਕਿਰਦਾਰ ਉੱਚਾ ਰੱਖਿਓ ਪਰ ਅਸੀਂ ਹਥਿਆਰ ਤੇ ਦਰਬਾਰ ਉੱਚੇ ਕਰ ਲਏ ਹੁਕਮ ਤਾਂ ਅਸੀਂ ਮੱਤ ਉੱਚੀ ਮਨ ਨਮਾ ਕੇ ਰੱਖਿਓ ਪਰ ਅਦੁੱਲਾ ਆਪਣੇ ਹੰਕਾਰ ਉੱਚੇ ਕਰ ਲਈ ਸੋ ਵਾਕਈ ਜੀ ਅੱਜ ਜੋ ਵੀ ਕੁਛ ਚੱਲ ਰਿਹਾ ਵਾ ਉਹ ਹੰਕਾਰ ਹੀ ਹਰ ਥਾਂ ਪ੍ਰਧਾਨ ਆ ਜਿਹੜਾ ਵੀ ਕੋਈ ਕਹਿੰਦਾ ਵਾ ਕਿ ਮੈਂ ਬਸ ਮੈਂ ਜੋ ਮੈਂ ਕਹਿਤਾ ਸੋ ਸਹੀ ਆ ਤੇ ਬਾਕੀ ਤਾਂ ਸਾਰੇ ਵੈਸੇ ਹੀ ਕੀੜੇ ਮਕੌੜਿਆਂ ਦੀ ਤਰ੍ਹਾਂ ਤੁਰੇ ਫਿਰਦੇ ਆ ਤੇ ਭੁੱਲਦੇ ਜਾ ਰਹੇ ਆ ਜੀ ਸਾਰੇ ਆਪਣੀ ਵਿਰਾਸਤ ਨੂੰ ਇਨਸਾਨ ਹੋਣ ਤੋਂ ਪਹਿਲਾਂ ਅਸੀਂ ਜਾਤਾਂ ਪਾਤਾਂ ਚ ਵੰਡੇ ਜਾਂਦੇ ਆ ਤੇ ਚਲੋ ਜੀ ਪਤਾ ਸਭ ਨੂੰ ਹੀ ਆ ਜੀ ਕਹਿੰਦੇ ਹੁੰਦੇ ਆ ਨਾ ਵੀ ਸਮਝਣਾ ਨੀ ਕੋਈ ਚਾਹੁੰਦਾ ਸਮਝ ਸਭ ਨੂੰ ਆ ਪਰ ਅਸੀਂ ਅਣਜਾਣ ਬਣ ਜਾਂਦੇ ਉਸੇ ਤਰ੍ਹਾਂ ਉਹ ਕਹਿੰਦੇ ਨਾ ਕਿ ਅਕਲਾਂ ਬਾਜੂ ਖੂਹ ਖਾਲੀ ਬਾਜ਼ ਮੁਹੱਬਤ ਰੂਹ ਖਾਲੀ ਤੇਰੇ ਵਜੋਂ ਮੈਂ ਖਾਲੀ ਤੇ ਮੇਰੇ ਵਜੋਂ ਤੂੰ ਖਾਲੀ ਸੋ ਇੱਕ ਦੂਸਰੇ ਤੋਂ ਬਿਨਾਂ ਜੀ ਅਸੀਂ ਖੋਖਲੇ ਹਾਂ ਤੇ ਬਿਨਾਂ ਰਿਸ਼ਤਿਆਂ ਚ ਮੁਹੱਬਤ ਇਹ ਸੰਸਾਰ ਨਹੀਂ ਚੱਲਣਾ ਤੇ ਇਹਨਾਂ ਰਿਸ਼ਤਿਆਂ ਦੀ ਸਾਂਝ ਨੂੰ ਕਰਦੇ ਆ ਪੱਕਾ ਤੇ ਲਾਉਂਦੇ ਆ ਰੌਣਕਾਂ ਅਸੀਂ ਆਪਣੇ ਦੋਸਤਾਂ ਦੇ ਨਾਲ ਹੁਣ ਤੁਸੀਂ ਪੁੱਛੋਗੇ ਕਿ ਦੋਸਤ ਕੌਣ ਆ ਤੁਸੀਂ ਸਾਰੇ ਜੀ ਸਾਡੇ ਮਹਿਮਾਨ ਵੀ ਹੋ ਤੇ ਇਸ ਪ੍ਰੋਗਰਾਮ ਨੂੰ ਸੁਣਨ ਵਾਲੇ ਵੀ ਹੋ ਤੇ ਇਸ ਪ੍ਰੋਗਰਾਮ ਨੂੰ ਕਰਨਾ ਵੀ ਤੁਸੀਂ ਆ ਹੁਣ ਤੁਸੀਂ ਸੋਚੋਗੇ ਕਿ ਬਾਬੀ ਪ੍ਰੋਗਰਾਮ ਅਸੀਂ ਕਿੱਦਾਂ ਕਰਨਾ ਵਾ ਜੀ ਆਪਣੇ ਸੁਨੇਹਿਆਂ ਦੇ ਨਾਲ ਫਟਾਫਟ ਭੇਜ ਦੋ ਸੋਹਣੇ ਸੋਹਣੇ ਸੁਨੇਹੇ ਟੈਲੀਗ੍ਰਾਮ ਦੇ ਜ਼ਰੀਏ ਭੁੱਲ ਗਏ ਤੁਸੀਂ ਓਹੋ ਚਲੋ ਨੰਬਰ ਤੁਹਾਨੂੰ ਮੈਂ ਦੱਸ ਦਿੰਦੀ ਹਾਂ ਟੈਲੀਗ੍ਰਾਮ ਦਾ ਨੰਬਰ ਹੈ ਜੀ +917580144890 ਤੇ ਈਮੇਲ ਤੁਸੀਂ ਸਾਨੂੰ ਕਰ ਸਕਦੇ ਹੋ request@harmanradio.com ਤੇ ਵੈਸੇ ਤੁਸੀਂ ਸਾਨੂੰ ਵੋਇਸ ਮੈਸੇਜ ਵੀ ਭੇਜ ਸਕਦੇ ਹੋ ਪਰ ਥੋੜੇ ਭੇਜਿਓ ਚੰਗਾ ਜ਼ਿਆਦਾ ਨਾ ਭੇਜਿਓ ਫਿਰ ਸੁਣਨ ਦੇ ਵਿੱਚ ਨਾ ਕਨਫਿਊਜ਼ਨ ਥੋੜੀ ਜਿਹੀ ਹੋ ਜਾਂਦੀ ਆ ਚਲੋ ਕੋਈ ਗੱਲ ਨਹੀਂ ਜੀ ਵੈਸੇ ਇੱਦਾਂ ਦੀ ਕੋਈ ਗੱਲ ਨਹੀਂ ਹੈਗੀ ਚੱਲੀ ਜਾਂਦਾ ਵਾ ਤੇ ਪਰ ਆਪਣੇ ਵਿਚਾਰ ਸਾਨੂੰ ਜ਼ਰੂਰ ਭੇਜਿਓ ਗੱਲਾਂ ਬਾਤਾਂ ਦਾ ਸਿਲਸਿਲਾ ਵੀ ਚੱਲਦਾ ਰਹੂਗਾ ਤੇ ਕੋਈ ਇਨਸਾਨ ਕਹਿੰਦੇ ਉਦੋਂ ਤੱਕ ਨਹੀਂ ਹਾਰ ਸਕਦਾ ਜੇ ਗੱਲ ਕਰੀਏ ਆਪਾਂ ਅੱਜ ਦੇ ਵਿਚਾਰ ਦੀ ਵਿਚਾਰ ਕੀ ਕਹਿੰਦਾ ਕਿ ਇਨਸਾਨ ਕੋਈ ਉਦੋਂ ਤੱਕ ਨਹੀਂ ਹਾਰ ਸਕਦਾ ਜਦੋਂ ਤੱਕ ਉਹ ਆਪਣੀ ਦਿਮਾਗ ਤੋਂ ਹਾਰ ਨਹੀਂ ਮੰਨ ਜਾਂਦਾ ਸੋ ਇਹ ਕਿਹਾ ਸੀ ਜੀ ਨੈਪੋਲੀਅਨ ਨੇ ਸੋ ਬਿਲਕੁਲ ਸਹੀ ਆ ਜੀ ਜਿੰਨਾ ਚਿਰ ਤੁਸੀਂ ਆਪਣੇ ਦਿਮਾਗ ਤੋਂ ਹਾਰ ਨਹੀਂ ਮੰਨ ਲਓਗੇ ਓਨਾ ਚਿਰ ਤੁਸੀਂ ਨਹੀਂ ਹਾਰੋਗੇ ਵੈਸੇ ਗੁਰਬਾਣੀ ਚ ਵੀ ਲਿਖਿਆ ਵਾ ਨਾ ਕਿ ਮਨ ਕੇ ਹਾਰੇ ਹਾਰ ਹੈ ਮਨ ਕੇ ਜੀਤੇ ਜੀਤ ਸੋ ਮਨ ਨੂੰ ਜਿੱਤਣਾ ਵਾ ਤਾਂ ਸਭ ਕੁਛ ਹੀ ਜਿੱਤ ਲਓਗੇ ਤੇ ਮਨ ਨੂੰ ਜਿੱਤਣਾ ਬੜਾ ਹੀ ਸੌਖਾ ਵਾ ਔਖਾ ਨੀ ਹੈਗਾ ਲੋਕ ਕਹਿ ਦਿੰਦੇ ਆ ਔਖਾ ਨੀ ਬਸ ਖੁਸ਼ ਰਿਹਾ ਕਰੋ ਜੇ ਮਨ ਖੁਸ਼ ਆ ਤਾਂ ਸਭ ਕੁਛ ਆਪਣੇ ਆਪ ਹੀ ਠੀਕ ਹੋ ਜਾਊਗਾ ਤੇ ਚਲੋ ਕੋਈ ਗੱਲ ਨੀ ਸੀ ਹੁਣ ਆਪਾਂ ਸਵਾਲ ਜਵਾਬ ਵੱਲ ਵੀ ਵੱਧਦੇ ਆ ਨਾ ਸਵਾਲ ਇੱਕ ਮੈਂ ਤੁਹਾਨੂੰ ਬੜਾ ਹੀ ਈਜ਼ੀ ਪੁੱਛਣ ਲੱਗੀ ਆ ਅੱਜ ਸਾਰਿਆਂ ਨੇ ਨਿੱਕੇ ਹੁੰਦਿਆਂ ਨੇ ਫੱਟੀ ਤਾਂ ਦੇਖੀ ਆ ਨਾ ਦੇਖੀ ਆ ਨਾ ਹਾਂਜੀ ਹਾਂਜੀ ਬਿਲਕੁਲ ਦੇਖੀ ਆ ਨਾ ਤੇ ਫੱਟੀ ਆਪਾਂ ਧੋਂਦੇ ਸੀ ਜਦੋਂ ਲਿਖਣ ਤੋਂ ਬਾਅਦ ਫੱਟੀ ਤੇ ਜੋ ਵੀ ਲਿਖਿਆ ਹੁੰਦਾ ਸੀ ਸਿਆਹੀ ਜੋ ਵੀ ਹੁਣ ਅਗਲੇ ਦਿਨ ਫੇਰ ਲਿਖਣਾ ਹੁੰਦਾ ਸੀ ਨਾ ਉਹਦੇ ਤੇ ਉਹ ਕੁਛ ਨਾ ਕੁਛ ਤਾਂ ਨਵਾਂ ਲੈਸਨ ਤੇ ਚੱਲ ਤੁਸੀਂ ਇਹ ਦੱਸੋ ਕਿ ਫੱਟੀ ਆ ਜਿਹੜੀ ਉਹ ਕਿਉਂ ਮਤਲਬ ਕਿ ਸਾਨੂੰ ਦਿੱਤੀ ਜਾਂਦੀ ਸੀ ਉਹਦੇ ਤੇ ਲਿਖਾਈ ਕਿਉਂ ਕਰਾਉਂਦੇ ਸੀਗੇ ਕੀ ਰੀਜ਼ਨ ਸੀਗਾ ਤੇ ਦੂਸਰੀ ਗੱਲ ਜਦੋਂ ਫੱਟੀ ਨੂੰ ਧੋਂਦੇ ਸੀ ਤਾਂ ਉਸ ਤੋਂ ਬਾਅਦ ਉਹਦੇ ਉੱਪਰ ਜੋ ਗਾਚੀ ਲਾਈ ਜਾਂਦੀ ਸੀ ਉਹਨੂੰ ਕੀ ਕਹਿੰਦੇ ਆ ਠੀਕ ਹੈ ਜੀ ਸਵਾਲ ਬੜਾ ਹੀ ਈਜ਼ੀ ਆ ਫੱਟੀ ਤੇ ਲਿਖਾਈ ਕਿਉਂ ਕਰਾਉਂਦੇ ਸੀ ਤੇ ਦੂਸਰੀ ਗੱਲ ਕਿ ਜਦੋਂ ਫੱਟੀ ਧੋਂਦੇ ਆ ਤੇ ਉਹਦੇ ਤੇ ਜਦੋਂ ਗਾਚੀ ਮਲਦੇ ਆ ਤਾਂ ਉਹਨੂੰ ਕੀ ਕਹਿੰਦੇ ਆ ਤੇ ਉਹਦੇ ਨਾਲ ਰਲਦਾ ਹੀ ਇੱਕ ਮੁਹਾਵਰਾ ਵਾ ਦੱਸ ਦੋ ਫਿਰ ਫਟਾਫਟ ਤੇ ਮੈਂ ਤੁਹਾਨੂੰ ਇੱਕ ਗਾਣਾ ਸੁਣਾ ਦਿੰਦੀ ਹਾਂ ਉਹਦੇ ਨਾਲ ਨਾਲ ਬੜਾ ਹੀ ਸੌਖਾ ਵਾ ਮੁਹਾਵਰਾ ਵੀ ਦੱਸਣਾ ਨਾ ਭੁੱਲਿਓ ਬੜਾ ਢੁਕਦਾ ਅੱਜ ਕੱਲ ਦੇ ਮਾਹੌਲ ਦੇ ਉੱਪਰ ਵੈਸੇ ਢੁਕਦਾ ਤਾਂ ਪਹਿਲਾਂ ਵੀ ਸੀ ਪਰ ਅੱਜ ਕੱਲ ਦਾ ਜਿਹੜੀ ਸਿਚੁਏਸ਼ਨ ਆ ਨਾ ਉਹ ਤੇ ਤਾਂ ਬੜਾ ਵਧੀਆ ਢੁਕਦਾ ਵਾ ਤੇ ਫਟਾਫਟ ਉਹ ਮੁਹਾਵਰਾ ਵੀ ਮੈਨੂੰ ਦੱਸ ਦਿਓ ਅਖਾਣ ਜੋ ਵੀ ਕਹਿ ਸਕਦੇ ਹੋ ਕੁਛ ਅਖਾਣ ਵੀ ਕਹਿ ਸਕਦੇ ਆ ਕੁਛ ਮੁਹਾਵਰਾ ਵੀ ਕਹਿ ਸਕਦੇ ਆ ਤਾਂ ਤੁਸੀਂ ਸਾਨੂੰ ਦੱਸਿਓ ਜੀ ਜ਼ਰੂਰ ਤੇ ਮੈਂ ਤੁਹਾਨੂੰ ਇੱਕ ਗਾਣਾ ਸੁਣਾਉਣੀ ਆ ਮਨਕੀਰਤ ਔਲਖ ਦਾ ਕਦਰ ਸੋ ਕਦਰ ਕਰਨੀ ਜ਼ਰੂਰੀ ਹੈ ਜੀ ਲਾਈਫ ਦੇ ਵਿੱਚ ਕਿਉਂਕਿ ਕਦਰ ਤੋਂ ਬਿਨਾਂ ਤਾਂ ਇਨਸਾਨ ਦਾ ਕੋਈ ਵੀ ਹੱਲ ਨਹੀਂ
ਤੁਰੇ ਨਾ ਲੰਮ ਨਖਰੇ ਨੀ ਕਰੀਦੇ ਕੋਈ ਨਾਤਾ ਹੋਵੇ ਨੀ ਚਾਰ ਸੋਹਣਿਆ ਅਦਰੀ ਕਰੀਦੇ ਨਖਰੇ ਨੀ ਕਰੀਦੇ ਡਰਦਾ ਹੋਵੇ ਤੇ ਚਾਰ ਸੋਹਣਿਆ ਕਦਰ ਕਰੀਦੇ ਨਖਰੇ ਨੀ ਕਰੀਦੇ ਅੰਨ ਪਾਣੀ ਲੰਘਦਾ ਨਾ ਮੇਰੇ ਗਲ ਚੋਂ ਸੜਕਾਂ ਤੇ ਅੱਖ ਤੇਰੀ ਖੜੀ ਰਹਿੰਦੀ ਹੈ ਨਖਰੇ ਨੀ ਕਰੀਦੇ ਕੋਈ ਨਾਤਾ ਹੋਵੇ ਤੇ ਚਾਰ ਸੋਹਣਿਆ ਕਦਰ ਕਰੀਦੇ ਨਖਰੇ ਨੀ ਕਰੀਦੇ ਡਰਦਾ ਹੋਵੇ ਤੇ ਚਾਰ ਸੋਹਣਿਆ ਕਦਰ ਕਰੀਦੇ ਨਖਰੇ ਨੀ ਕਰੀਦੇ ਉਹ ਕੰਧਾਂ ਵੱਲ ਦੇਖ ਕੇ ਜਵਾਨੀ ਕੱਢਦੀ ਫਿੱਕਿਆਂ ਨੂੰ ਜਾਣਦਾ ਵੀ ਚਿੱਤ ਨਾ ਕਰੇ ਨਖਰੇ ਨੀ ਕਰੀਦੇ ਕੋਈ ਨਾਤਾ ਹੋਵੇ ਤੇ ਚਾਰ ਸੋਹਣਿਆ ਕਦਰ ਕਰੀਦੇ ਨਖਰੇ ਨੀ ਕਰੀਦੇ ਡਰਦਾ ਹੋਵੇ ਤੇ ਚਾਰ ਸੋਹਣਿਆ ਕਦਰ ਕਰੀਦੇ ਨਖਰੇ ਨੀ ਕਰੀਦੇ ਐਡੀ ਧੁੱਗੇ ਨਾਲ ਤੇਰੀ ਨਿੱਤ ਪੈਣੀ ਉੱਠਣੀ ਮਲੀ ਮੁੰਡੇਰਾਂ ਵਾਲੇ ਬੰਦੇ ਤਕੜੇ ਯਾਰਾਂ ਨਾਲ ਫੇਰ ਨਖਰੇ ਨੀ ਕਰੀਦੇ ਕੋਈ ਨਾਤਾ ਹੋਵੇ ਤੇ ਚਾਰ ਸੋਹਣਿਆ ਕਦਰ ਕਰੀਦੇ ਨਖਰੇ ਨੀ ਕਰੀਦੇ ਡਰਦਾ ਹੋਵੇ ਤੇ ਚਾਰ ਸੋਹਣਿਆ ਕਦਰ ਕਰੀਦੇ ਨਖਰੇ ਨੀ ਕਰੀਦੇ
ਤੋ ਗਾਣਾ ਸੁਣ ਰਹੀ ਸੀ ਤੁਸੀਂ ਕਦਰ ਤੇ ਗਾਇਆ ਸੀ ਮਨਕੀਰਤ ਔਲਖ ਨੇ ਵਾਕਿਆ ਜੀ ਕਹਿੰਦੇ ਹੁੰਦੇ ਆ ਕਿ ਨਖਰੇ ਨੀ ਕਰੀਦੇ ਕਦਰ ਕਰੀਦੀ ਆ ਸੋ ਇਹ ਕਦਰ ਆ ਜੀ ਕੁਝ ਕੁ ਲੋਕਾਂ ਨੂੰ ਹੀ ਕਰਨੀ ਆਉਂਦੀ ਆ ਤੇ ਕੁਝ ਕੁ ਲੋਕ ਹੀ ਹੈਗੇ ਆ ਜੀ ਜਿਨ੍ਹਾਂ ਨੂੰ ਕਰਵਾਉਣੀ ਆਉਂਦੀ ਆ ਸੋ ਇਸੇ ਬਾਰੇ ਆਪਾਂ ਜ਼ਰੂਰ ਗੱਲ ਕਰਾਂਗੇ ਕਦਰ ਬਾਰੇ ਪਰ ਫਿਲਹਾਲ ਆਪਾਂ ਚੱਲਦੇ ਹਾਂ ਜੀ ਖਬਰਾਂ ਵੱਲ ਤੇ ਕੀ ਹੋ ਰਿਹਾ ਵਾ ਜੀ ਇੰਡੀਆ ਦੇ ਵਿੱਚ ਤੇ ਉੱਥੋਂ ਕਿਉਂਕਿ ਵੋਟਾਂ ਦਾ ਜੋ ਟਾਈਮ ਆ ਉਹ ਕਾਫੀ ਨੇੜੇ ਆ ਰਿਹਾ ਵਾ ਤੇ ਇਸ ਕਰਕੇ ਜਿਹੜਾ ਉੱਥੋਂ ਦਾ ਮਾਹੌਲ ਆ ਕੁਛ ਜ਼ਿਆਦਾ ਹੀ ਗਰਮ ਗਰਮਾਇਆ ਪਿਆ ਵਾ ਸੋ ਕਰਦੇ ਹਾਂ ਜੀ ਸਵਾਗਤ ਮਿੰਟੂ ਬਰਾੜ ਜੀ ਦਾ ਐਡੀਲੇਡ ਸਟੂਡੀਓ ਤੋਂ ਬਸ ਉਸ ਤੋਂ ਪਹਿਲਾਂ ਜਿਹੜੇ ਸਾਡੇ ਦੋਸਤ ਪ੍ਰੋਗਰਾਮ ਦੇ ਵਿੱਚ ਆਲਰੇਡੀ ਸ਼ਿਰਕਤ ਕਰ ਚੁੱਕੇ ਆ ਜੀ ਉਹਨਾਂ ਨੂੰ ਮੈਂ ਨਿੱਘੀ ਜੀ ਆਇਆ ਕਹਿੰਦੀ ਹਾਂ ਤੇ ਮੇਰੇ ਸਵਾਲ ਦਾ ਜਵਾਬ ਵੀ ਤੁਸੀਂ ਬੜੀ ਛੇਤੀ ਦੇ ਦਿੱਤਾ ਮੈਨੂੰ ਲੱਗਦਾ ਚਲੋ ਇਸ ਦੇ ਬਾਰੇ ਗੱਲ ਕਰਦੇ ਹਾਂ ਤੇ ਪਰ ਫਿਲਹਾਲ ਮੈਂ ਮਾਫੀ ਚਾਹੂੰਗੀ ਕਿ ਆਪਾਂ ਸਾਰਿਆਂ ਦੇ ਜਿੰਨੇ ਵੀ ਮੇਰੇ ਕੋਲ ਮੈਸੇਜ ਆ ਸਕੀ ਆ ਪਹੁੰਚੇ ਆ ਉਹ ਥੋੜੇ ਜੇ ਲੇਟ ਪੜਾਂਗੇ ਪਰ ਸਾਰਿਆਂ ਤੋਂ ਪਹਿਲਾਂ ਕਹਿੰਦੇ ਆ ਨਿੱਘੀ ਜੀ ਆਇਆ ਮਿੰਟੂ ਬਰਾੜ ਜੀ ਨੂੰ ਹਾਂਜੀ ਬਰਾੜ ਸਾਹਿਬ ਸਤਿ ਸ੍ਰੀ ਅਕਾਲ
ਸਤਿ ਸ੍ਰੀ ਅਕਾਲ ਬਾਬੂ ਜੀ ਤੇ ਸਾਰੇ ਹਰਮਨ ਰੇਡੀਓ ਸੁਣਨ ਵਾਲੇ ਸਰੋਤਿਆਂ ਨੂੰ ਵੀ ਪਿਆਰ ਭਰੀ ਸਤਿ ਸ੍ਰੀ ਅਕਾਲ
ਹੋਰ ਜੀ ਕੀ ਕਹਿੰਦਾ ਅੱਜ ਐਡੀਲੇਡ ਦਾ ਮੌਸਮ ਤੁਹਾਡੇ ਇੱਥੇ ਕਿੱਦਾਂ ਦਾ ਦਿਨ ਚੜਿਆ ਵਾ ਕਿੰਨਾ ਕੁ ਗਰਮ ਆ
ਅੱਜ ਗਰਮੀ ਨਹੀਂ ਹੈ ਜੀ ਠੰਡ ਆ ਕਾਫੀ ਤੇ ਬਦਲਵਾਈ ਕਾਫੀ ਵੱਡੇ ਪੱਧਰ ਤੇ ਫੈਲੀ ਛਾਈ ਹੋਈ ਆ ਤੇ ਧੁੱਪ ਦਾ ਕਿਤੇ ਨਾਮ ਨਿਸ਼ਾਨ ਨੀ ਤੇ ਦਿਨ ਫੇਰ ਕੱਲ ਵਾਂਗੂ ਅੱਜ ਠੰਡਾ ਲੱਗਣ ਦੀ ਆਸ ਆ
ਜੀ ਤੇ ਹੋਰ ਪ੍ਰਾਜ ਸਾਹਿਬ ਗੇਮਾਂ ਦੀ ਤਿਆਰੀ ਕਿੱਦਾਂ ਚੱਲ ਰਹੀ ਆ
ਗੇਮਾਂ ਦੀ ਤਿਆਰੀ ਬੜੇ ਜ਼ੋਰਾਂ ਸ਼ੋਰਾਂ ਤੇ ਚੱਲ ਰਹੀ ਹੈ ਜੀ ਤੇ ਕੱਲ ਕਾਫੀ ਵੱਡੇ ਪੱਧਰ ਦੇ ਉੱਤੇ ਫੰਡ ਰੇਜ਼ਿੰਗ ਕੀਤੀ ਗਈ ਤੇ ਸਾਰਾ ਦਿਨ ਅਸੀਂ ਮੈਂ ਤੇ ਅਮਨਦੀਪ ਤੇ ਸਾਡੇ ਮੋਹਨ ਨਾਗਰਾ ਜੀ ਇਸ ਲਈ ਜੂਝਦੇ ਰਹੇ ਹਾਂ ਤੇ ਹੁਣ ਫੇਰ ਲਗਾਤਾਰ ਇਹ ਚਾਰ ਪੰਜ ਦਿਨ ਇਹੀ ਪ੍ਰੋਸੈਸ ਚੱਲਣਾ ਜੀ ਅੱਜ ਐਡਲੇਟ ਦੇ ਵਿੱਚ ਤੇ ਕੱਲ ਨੂੰ ਰਿਵਰਲੈਂਡ ਦੇ ਵਿੱਚ ਦੋ ਦਿਨ ਲਾਉਣੇ ਆ ਤੇ ਬੜੀ ਤੇਜ਼ੀ ਨਾਲ ਚੱਲ ਰਿਹਾ ਜੀ ਸਾਰਾ ਕੁਛ
ਜੀ ਚਲੋ ਬਹੁਤ ਵਧੀਆ ਗੱਲ ਹੈ ਜੀ ਸੋ ਬਰਾੜ ਸਾਹਿਬ ਖਬਰਾਂ ਦੇ ਵਿੱਚ ਗੱਲ ਕਰਦੇ ਹਾਂ ਆਪਾਂ ਸਾਰਿਆਂ ਤੋਂ ਪਹਿਲਾਂ ਮਨਮੋਹਨ ਸਿੰਘ ਦੇ ਭਾਸ਼ਣ ਬਾਰੇ ਜਿਹੜਾ ਕਿ ਉਹਨਾਂ ਨੇ ਲੋਕ ਸਭਾ ਦੇ ਵਿੱਚ ਜੋ ਵੀ ਗੱਲਬਾਤ ਹੋਈ ਆ ਉਸ ਦੇ ਬਾਰੇ ਕੀ ਅਪਡੇਟ ਆ
ਜੋ ਰਾਜ ਸਭਾ ਦੇ ਵਿੱਚ
ਕਰੰਸੀ ਦੇ ਬਾਰੇ
ਜੀ ਰਾਜ ਸਭਾ ਦੇ ਵਿੱਚ ਹਾਂਜੀ ਕੁਝ ਇੱਕ ਮੁੱਦੇ ਇਹੋ ਜਿਹੇ ਹੁੰਦੇ ਆ ਜੀ, ਉਹਨਾਂ ਮੁੱਦਿਆਂ ਦੇ ਉੱਤੇ ਨਾ ਜੋ ਮਰਜ਼ੀ ਗੱਲਾਂ ਹੋ ਜਾਣ, ਜਿੰਨੀ ਮਰਜ਼ੀ ਚਰਚਾ ਹੋ ਜੇ, ਜਿੱਥੇ ਮਰਜ਼ੀ ਉਹਦੇ ਤੇ ਪੁੱਛ ਪੜਤਾਲ ਹੋ ਜੇ ਉਹਦੀ, ਉਹਦੇ ਅਖੀਰ ਉਹਦਾ ਇੱਕ ਲੋਕਾਂ ਦੀ ਜਿਹੜੀ ਆਤਮਿਕ ਸੰਤੁਸ਼ਟੀ ਆ ਜਾਂ ਆਤਮਿਕ ਸ਼ਾਂਤੀ ਆ, ਉਹ ਉਹਨਾਂ ਚ ਇੱਕ ਸ਼ਾਂਤ ਨਹੀਂ ਹੁੰਦੀ ਜਿੰਨਾ ਚ ਇੱਕ ਸਿਰੇ ਦਾ ਬੰਦਾ ਜਾਂ ਜਿਹਨੂੰ ਕਹਿ ਸਕੀਏ ਵੀ ਜਿਹੜਾ ਜਿਹਦੇ ਤੋਂ ਅਸੀਂ ਜਿਹੜਾ ਕਿ ਐਕਸਪਰਟ ਦੇ ਵੀ ਕਹਿ ਸਕੀਏ ਵੀ ਐਕਸਪਰਟਾਂ ਦਾ ਵੀ ਟੌਪ, ਤਾਂ ਉਸ ਬੰਦੇ ਦੇ ਸੋਚ ਦੇਖਣੀ ਪੈਂਦੀ ਹੁੰਦੀ ਹੈ ਵੀ ਉਹ ਕੀ ਸੋਚਦਾ। ਤਾਂ ਮੈਨੂੰ ਅਕਸਰ ਹੀ ਰੋਜ਼ ਮੇਰੇ ਪਰਸਨਲ ਪੱਧਰ ਤੇ ਕਹਾਂ ਤਾਂ ਮੈਨੂੰ ਰੋਜ਼ ਇਸ ਦੀ ਉਡੀਕ ਸੀ, ਰੋਜ਼ ਮੈਂ ਇਸ ਦੀ ਉਡੀਕ ਚ ਰਹਿੰਦਾ ਸੀ ਵੀ ਡਾਕਟਰ ਮਨਮੋਹਨ ਸਿੰਘ ਇਸ ਵਿਸ਼ੇ ਤੇ ਕੀ ਬੋਲਣਗੇ, ਕਿਉਂਕਿ ਵੱਖਰੀ ਗੱਲ ਆ ਵੀ ਸਾਡੇ ਲੋਕਾਂ ਨੇ ਮਨਮੋਹਨ ਸਿੰਘ ਨੂੰ ਮਜ਼ਾਕ ਦਾ ਪਾਤਰ ਬਣਾਇਆ। ਪਹਿਲੀ ਗੱਲ ਤਾਂ ਮੈਂ ਤੁਹਾਨੂੰ ਦੱਸਾਂ, ਮੈਂ ਬਹੁਤ ਘੱਟ ਗੱਲਾਂ ਤੇ ਖਿੱਚਦਾ ਹੁੰਦਾ, ਪਰ ਮੈਂ ਜਦੋਂ ਮਨਮੋਹਨ ਸਿੰਘ ਜਾਂ ਅਬਦੁਲ ਕਲਾਮ ਵਰਗੇ ਬੰਦਿਆਂ ਦਾ ਲੋਕ ਮਜ਼ਾਕ ਦਾ ਪਾਤਰ ਬਣਾਉਂਦੇ ਆ ਨਾ, ਲੋਕ ਮੇਰੇ ਵਰਗੇ ਬਾਲੇ ਆਪਦੇ ਆਪ ਨੂੰ ਬੁੱਧੀਜੀਵੀ ਕਹਾਉਣ ਵਾਲੇ, ਤਾਂ ਉਦੋਂ ਮੈਨੂੰ ਬਹੁਤ ਜ਼ਿਆਦਾ ਖਿੱਚ ਚੜਦੀ ਹੈ। ਮੈਂ ਪਰਸਨਲ ਤੌਰ ਤੇ ਵੀ ਸੱਚੀ ਦੱਸਾਂ, ਮੈਂ ਛੇਤੀ ਛੇਤੀ ਖਿੱਚਦਾ ਨਹੀਂ ਹੁੰਦਾ, ਪਰ ਪਰਸਨਲ ਤੌਰ ਤੇ ਵੀ ਮੈਂ ਬਹੁਤ ਖਿੱਚਦਾ ਜਦੋਂ ਮਨਮੋਹਨ ਸਿੰਘ ਵਰਗੇ ਨੂੰ ਮਜ਼ਾਕ ਦਾ ਪਾਤਰ ਬਣਾਇਆ ਜਾਂਦਾ, ਉਹਨਾਂ ਦੇ ਕਾਰਟੂਨ ਬਣਾਇਆ ਜਾਂਦੇ, ਉਹਨਾਂ ਦੇ ਚੁਟਕਲੇ ਬਣਾਏ ਜਾਂਦੇ ਆ। ਉਹਨਾਂ ਲੋਕਾਂ ਨੂੰ ਪਤਾ ਹੀ ਨਹੀਂ ਹੈ ਮਨਮੋਹਨ ਸਿੰਘ ਕੀ ਚੀਜ਼ ਆ। ਇੱਕ ਪਾਸਾ ਛੱਡ ਦਿਓ ਵੀ ਉਹ ਕਾਂਗਰਸ ਗਿਆ, ਕਾਂਗਰਸ ਦਾ ਪ੍ਰਧਾਨ ਮੰਤਰੀ ਬਣਿਆ, ਇਹ ਗੱਲਾਂ ਇੱਕ ਅੱਡ ਚੈਪਟਰ ਆ, ਪਰ ਜੋ ਮਨਮੋਹਨ ਸਿੰਘ ਆ ਉਹਦੇ ਵਰਗਾ ਬਣਨ ਲਈ ਸਾਨੂੰ ਜਿਹੜੇ ਲੋਕ ਮਜ਼ਾਕ ਦਾ ਪਾਤਰ ਬਣਾਉਂਦੇ ਆ, ਜਿਹੜੇ ਦਿਨ ਰਾਤ ਅਖਬਾਰਾਂ ਚੁਟਕਲਿਆਂ ਚ ਕਰਦੇ ਆ, ਉਹਨਾਂ ਨੂੰ ਖੈਰ ਪਤਾ ਨਹੀਂ ਕਿੰਨੇ ਕੁ ਜਨਮ ਲੈਣੇ ਪੈਣ ਤਾਂ ਉਹ ਮਨਮੋਹਨ ਸਿੰਘ ਬਣ ਸਕਦੇ ਆ। ਮਨਮੋਹਨ ਸਿੰਘ ਇੱਕ ਅਰਥ ਸ਼ਾਸਤਰੀ ਨਹੀਂ, ਇੱਕ ਬਹੁਤ ਚੰਗਾ ਇਨਸਾਨ, ਉਸ ਬੰਦੇ ਨੇ ਸਾਬਤ ਕੀਤਾ ਏਡੇ ਏਡੇ ਅਹੁਦਿਆਂ ਤੇ ਰਹਿ ਕੇ, ਲਾਭਕਾਰੀ ਅਹੁਦਿਆਂ ਤੇ ਰਹਿ ਕੇ ਲਾਭ ਨਹੀਂ ਲਿਆ, ਉਹੀ ਆਪਦੀ ਜ਼ਿੰਦਗੀ ਜਿਉਂ ਉਸੇ ਸਟਾਈਲ ਚ ਰਿਹਾ, ਉਹ ਜਿਹੜੀਆਂ ਅਸੀਂ ਉਦਾਹਰਣਾਂ ਸੁਣਦੇ ਹੁੰਦੇ ਸੀ ਉਹੀ ਚੀਜ਼ਾਂ ਤੇ ਉਹਨੇ ਜੀਵਨ ਜਾਂਚ ਗੁਜ਼ਾਰੀ ਆ। ਤੇ ਤਜਰਬਿਆਂ ਦੀ ਗੱਲ ਕਰੀਏ ਤਾਂ ਉਹਦੇ ਉੱਤੇ ਤਾਂ ਤਜਰਬਾ ਹੋ ਨਹੀਂ ਸਕਦਾ, ਗਵਰਨਰ ਹੋ ਰਹੇ ਆ RBI ਦੇ, ਤੇ ਉਸ ਤੋਂ ਬਾਅਦ ਦੋ ਵਾਰ ਪ੍ਰਧਾਨ ਮੰਤਰੀ, ਇੱਕ ਵਾਰ ਵਿੱਤ ਮੰਤਰੀ, ਜਾਣੀ ਕਿ ਜਿੰਨਾ ਕੁ ਜੀਵਨ, ਕਈ ਵਾਰ ਮੈਂ ਦੇਖਿਆ ਵੀ 20-25 ਸਾਲ ਦਾ ਮੁੰਡਾ ਮਜ਼ਾਕ ਦਾ ਪਾਤਰ ਬਣਾ ਰਿਹਾ ਹੁੰਦਾ ਤੇ ਉਹਨਾਂ ਨੂੰ ਇਹ ਨਹੀਂ ਪਤਾ ਵੀ 25 ਸਾਲ ਤਾਂ ਉਹ ਜਿਹੜੀ ਟੌਪ ਚੇਅਰ ਦੇ ਉੱਤੇ ਬੈਠ ਗਏ ਆ। ਤੇ ਪਰ ਵੱਖਰੀ ਗੱਲ ਆ, ਚਲੋ ਜੀ ਉਹ ਅੱਡ ਚੈਪਟਰ ਆ, ਪਰ ਮੇਰੀ ਬਹੁਤ ਇੱਛਾ ਸੀ ਵੀ ਡਾਕਟਰ ਮਨਮੋਹਨ ਸਿੰਘ ਇਸ ਸਾਰੇ ਵਿਸ਼ੇ ਤੇ ਕੀ ਬੋਲਦੇ ਆ। ਤੇ ਕੱਲ ਜਦੋਂ ਰਾਜ ਸਭਾ ਦੇ ਵਿੱਚ ਬੋਲੇ ਆ ਤਾਂ ਮੈਨੂੰ ਉਹਨਾਂ ਦੀਆਂ ਜਿਹੜੀਆਂ ਗੱਲਾਂ, ਇੱਕ ਇੱਕ ਅੱਖਰ ਸੁਣਨ ਨੂੰ ਜੀ ਕੀਤਾ ਵੀ ਆਪਾਂ, ਕਿਉਂਕਿ ਇਹਨਾਂ ਕੁਝ ਇੱਕ ਬੰਦੇ ਹੁੰਦੇ ਆ ਜਿਨ੍ਹਾਂ ਨੇ ਕੀ ਤੋਲ ਮੋਲ ਕੇ ਬੋਲਣਾ, ਉਹਨਾਂ ਦੀ ਗੱਲ ਵਰਥ ਕਰਦੀ ਆ, ਉਹਨਾਂ ਦੀ ਗੱਲ ਨੇ ਕੋਈ ਟਵਿਸਟ ਦੇਣਾ ਹੁੰਦਾ, ਉਹਨਾਂ ਦੀ ਗੱਲ ਨੇ ਮੋੜ ਦੇਣਾ ਹੁੰਦਾ ਕਿਸੇ ਗੱਲ ਨੂੰ। ਤਾਂ ਉਹਨਾਂ ਨੇ ਕੱਲ ਜਿਹੜਾ ਇਸ ਚੀਜ਼ ਦੇ ਵਿੱਚ ਪਹਿਲੀ ਸ਼ਬਦਾਵਲੀ ਇਹ ਕਹੀ ਵੀ ਮੈਂ ਇਸ ਦੇ ਗਲਤ ਨਹੀਂ ਹਾਂ, ਇਸ ਨੂੰ ਗਲਤ ਨਹੀਂ ਕਹਿੰਦਾ ਇਸ ਨੂੰ, ਹਾਂ ਜਿਹੜੀ ਇਹ ਸਹੀ ਤਰੀਕਾ ਸੀ, ਪਰ ਇਸ ਤਰੀਕੇ ਨੂੰ ਜਿਹੜਾ ਵਰਤਿਆ ਗਿਆ ਉਹ ਬਹੁਤ ਗਲਤ ਤਰੀਕੇ ਨਾਲ ਵਰਤਿਆ ਗਿਆ। ਉਹਨੂੰ ਕਹਿੰਦੇ ਅਖੀਰਲੇ ਸ਼ਬਦ ਉਹਨਾਂ ਦੇ ਇਹ ਸੀ ਵੀ ਇੱਕ ਇਹ ਇੱਕ ਸੰਵਿਧਾਨ ਇੱਕ ਲੁੱਟ ਹੋ ਗਈ, ਸੰਵਿਧਾਨ ਦੇ ਦਾਇਰੇ ਚ ਰਹਿ ਕੇ ਉਹਨਾਂ ਨੇ ਜਿਹੜੀ ਉਹਦੀ ਸਾਰੀ ਸਮੀਖਿਆ ਕੀਤੀ ਆ, ਉਹ ਮੈਂ ਬੇਨਤੀ ਕਰੂੰਗਾ ਵੀ ਅੱਜ ਬਹੁਤ ਸਾਰੇ ਆਨ ਸਾਈਟ ਤੇ ਤੁਸੀਂ ਪੜ੍ਹ ਸਕਦੇ ਹੋ, ਬਹੁਤ ਥਾਂ ਤੇ ਸੁਣ ਸਕਦੇ ਹੋ, ਜ਼ਰੂਰ ਸੁਣਿਓ। ਉਹ ਆ ਤੋਲੀ ਮੋਲੀ ਤੇ ਐਗਜੈਕਟ ਸਮੀਖਿਆ, ਜਿਹੜੀ ਮੇਰੇ ਤੇਰੇ ਅਰਗੇ ਕਰਦੇ ਆ ਜਿਨ੍ਹਾਂ ਨੂੰ ਪਤਾ ਹੀ ਨਹੀਂ ਇਕਨੋਮਿਕਸ ਕਿਵੇਂ ਕੰਮ ਕਰਦੀ ਹੈ, ਕਿਵੇਂ ਗ੍ਰਾਫ ਉੱਤੇ ਡਿੱਗਦਾ ਥੱਲੇ, ਕਿਵੇਂ ਸੰਸੈਕ ਤੇ ਅਸਰ ਪੈਂਦਾ, ਕਿਵੇਂ ਰੁਪਈਏ ਦੀ ਮੁਦਰਾ ਦੀ ਕੀਮਤ ਡਿੱਗਦੀ ਹੈ, ਕਿਵੇਂ ਮੁਦਰਾ, ਮੇਰੇ ਵਰਗੇ ਨੂੰ ਤਾਂ ਐਂ ਲੱਗੀ ਜਾਂਦਾ ਵੀ ਯਾਰ 10 ਮਸ਼ੀਨਾਂ ਹੋਰ ਲਾ ਦੇਣ ਤੇ ਰੁਪਈਆਂ ਦੇ ਲਾ ਦੇਣ ਢੇਰ ਛਾਪ ਕੇ ਤੇ ਕਿਉਂ ਸਮੱਸਿਆ ਰਹੇ। ਪਰ ਇਹ ਹੁਣ ਜਿਹੜਾ ਸਿਸਟਮ ਆ, ਸਿਸਟਮ ਜਿਹੜੇ ਢੰਗ ਨਾਲ ਕੰਮ ਕਰਦਾ ਉਹ ਮਨਮੋਹਨ ਸਿੰਘ ਵਰਗੇ ਲੋਕ ਜਾਣਦੇ ਆ। ਸੋ ਮਨਮੋਹਨ ਸਿੰਘ ਦੀ ਜੇ ਬਰੀਫ ਦੇ ਵਿੱਚ ਗੱਲ ਕਰੀਏ ਤਾਂ ਬਰੀਫ ਦੇ ਵਿੱਚ ਉਹਨਾਂ ਨੇ ਇਸ ਨੂੰ ਜਿਹੜੀ ਉਹਨਾਂ ਨੇ ਕਿਹਾ ਵੀ ਇਹ ਫੈਸਲਾ ਨਹੀਂ ਗਲਤ ਸੀ, ਜਿਹੜੀ ਪੋਜੀਸ਼ਨ ਤੇ ਹੁਣ ਆਇਆ ਉਹ ਫੈਸਲਾ ਕਰ ਲਿਆ, ਠੀਕ ਆ, ਕੋਈ ਫੈਸਲਾ ਨਹੀਂ ਗਲਤ, ਪਰ ਫੈਸਲਾ ਕਰਨ ਦਾ ਤਰੀਕਾ ਗਲਤ ਆ, ਉਹਨੂੰ ਲਾਗੂ ਕਰਨ ਦਾ ਤਰੀਕਾ ਗਲਤ ਆ। ਉਹਨਾਂ ਨੇ ਕਿਹਾ ਵੀ 50 ਦਿਨ ਕੋਈ ਬਾਹਲੇ ਨਹੀਂ ਹੈ, ਵੀ 50 ਦਿਨਾਂ ਚ ਇੱਕ ਦੇਸ਼ ਦੀ ਆਰਥਿਕ ਵਿਵਸਥਾ ਜੇ ਕੰਟਰੋਲ ਚ ਆ ਜਾਂਦੀ ਆ ਕੋਈ ਬਾਹਲੇ ਨਹੀਂ, ਪਰ ਗਰੀਬ ਲਈ 50 ਦਿਨ ਇੰਨੇ ਕੁ ਜ਼ਿਆਦੇ ਆ ਵੀ ਉਹਦੀ ਇਹ ਜ਼ਿੰਦਗੀ ਦੇ ਅੰਤਿਮ 50 ਦਿਨ ਵੀ ਹੋ ਸਕਦੇ ਆ। ਉਹਨਾਂ ਨੇ ਇਸ ਦੇ ਉੱਤੇ ਦੱਸਿਆ ਵੀ 65 ਬੰਦਿਆਂ ਦੀ ਜਾਨ ਚਲੀ ਗਈ ਹੈ ਇਸ ਘਟਨਾਕ੍ਰਮ ਤੋਂ ਬਾਅਦ, ਤਾਂ ਜਿਹਦੇ ਪਰਿਵਾਰ ਦਾ ਇੱਕ ਜੀ ਚੱਲਿਆ ਗਿਆ ਉਹ ਤਾਂ ਹੁਣ ਅੱਜ ਤੱਕ ਜ਼ਖਮ ਲੋਕਾਂ ਦੇ 47 ਵਾਲੇ ਰਿਸਦੇ ਆ, ਕਿਸੇ ਦੇ 84 ਵਾਲੇ ਰਿਸਦੇ ਆ, ਤੇ ਹੁਣ ਇਹ ਕਿਆ ਕਰਨਗੇ ਵੀ ਨੋਟਬੰਦੀ ਨੇ ਸਾਡਾ ਜੀ ਸਾਡੀ ਜਾਨ ਲੈ ਲਈ, ਨੋਟਬੰਦੀ ਨੇ ਸਾਡੇ ਪਰਿਵਾਰ ਦਾ ਇੱਕ ਜੀ ਖੋਲ ਲਿਆ। ਸੋ ਇਹ ਚੀਜ਼ਾਂ ਵਿਚਾਰਨ ਤੇ ਸੋਚਣ ਵਾਲੀਆਂ। ਪਰ ਮਨਮੋਹਨ ਸਿੰਘ ਹੋਰਾਂ ਦੀ ਜਿਹੜੀ ਪੂਰੀ ਸਪੀਚ ਹੈ, ਅਟੈਂਸ਼ਨ ਸਹੀ ਸੀਗੀ ਸਰਕਾਰ ਦੀ, ਪਰ ਸਰਕਾਰ ਨੇ ਬਿਨਾਂ ਸੋਚੇ ਸਮਝੇ ਦਲੇਰ ਜਿਹੜੇ ਫੈਸਲੇ ਨੀ ਹੁੰਦੇ ਬੈਲਿੰਗ ਵਾਲੇ ਫੈਸਲੇ ਲੈਣੇ ਹੁੰਦੇ ਵੀ ਚੱਕ ਦਿਓ ਟਿੱਡੇ, ਉਹ ਚੱਕ ਦਿਓ ਟਿੱਡੇ ਵਾਲਾ ਫੈਸਲਾ ਜਿਹੜਾ ਲਿਆ ਉਹ ਕਿਤੇ ਨਾ ਕਿਤੇ ਉਹ ਭੁਗਤਣਾ ਪੈ ਰਿਹਾ ਤੇ ਉਹ ਭੁਗਤ ਰਹੇ ਆ ਤੇ ਅੱਜ ਰੁਪਈਆ ਜਿਹੜਾ ਨਿਊਨਤਮ ਸਤਰ ਦੇ ਉੱਤੇ ਜਾ ਵੜਿਆ ਪਿਛਲੇ ਤਿੰਨ ਚਾਰ ਸਾਲਾਂ ਦੇ ਉੱਤੇ ਰੁਪਈਏ ਦੀ ਪਹਿਲੀ ਵਾਰ ਇਹ ਹਸ਼ਰ ਹੋਇਆ ਤੇ ਜਿਹੜੀ ਚੀਜ਼ ਦੀ ਅਸੀਂ ਆਸ ਇਹ ਕਰਦੇ ਸੀ ਵੀ ਮੋਦੀ ਆਉਣ ਤੇ ਡਾਲਰ ਤੇ ਰੁਪਈਏ ਦਾ ਮੁੱਲ ਇੱਕ ਹੋਜੂ, ਕਈ ਲੋਕ ਤਾਂ ਇਹ ਵੀ ਕਹਿੰਦੇ ਸੀਗੇ ਵੀ ਇੱਕ ਰੁਪਈਏ ਦੇ $50 ਆਇਆ ਕਰਨਗੇ
ਜੀ। ਮਰਾਜ ਸਾਹਿਬ ਅੱਗੇ ਖਬਰ ਅਗਲੀ ਖਬਰ ਬਾਰੇ ਗੱਲ ਕਰਦੇ ਆ ਜੋ ਕਿ ਇਲੈਕਸ਼ਨ ਦਾ ਉੱਥੇ ਮਾਹੌਲ ਬਣਿਆ ਹੋਇਆ ਤੇ ਪਾਰਟੀਆਂ ਇੱਕ ਦੂਸਰੇ ਤੇ ਹੀ ਜੋ ਕੀਚੜ ਸੁੱਟ ਰਹੀਆਂ ਨੇ ਤੇ ਹੁਣ ਆਮ ਆਦਮੀ ਦੇ ਸੰਜੇ ਸਿੰਘ ਤੇ 1 ਕਰੋੜ ਦੇ ਘਪਲੇ ਦਾ ਜੋ ਦੋਸ਼ ਲੱਗਾ ਵਾ ਉਸ ਦੇ ਬਾਰੇ ਕੀ ਕਹੋਗੇ?
ਦੇਖੋ ਦੋਸ਼ ਅੱਜ ਪਹਿਲੀ ਵਾਰ ਨਹੀਂ ਲੱਗਿਆ, ਦੋਸ਼ ਬਹੁਤ ਵਾਰ ਲੱਗ ਚੁੱਕੇ ਆ, ਦੋਸ਼ ਹਰ ਸੀਟ ਦੇ ਉੱਤੇ ਲੱਗ ਰਹੇ ਆ, ਵੱਖੇ ਵੱਖੇ ਢੰਗ ਨਾਲ ਲੱਗ ਰਹੇ ਆ, ਕਿਤੇ ਕਿਸੇ ਦੀ ਭਾਈ ਭਤੀਜਾਵਾਦ ਦੀ ਗੱਲ ਆ ਜਾਂਦੀ ਆ, ਕਿਤੇ ਪੈਸੇ ਦੇਣ ਲੈਣ ਦੀ ਗੱਲ ਆ ਜਾਂਦੀ ਆ, ਤੇ ਪਿਛਲੇ ਕੁਝ ਕੁ ਦਿਨਾਂ ਦੇ ਵਿੱਚ ਇਹ ਕਾਫੀ ਭਖਿਆ ਹੋਇਆ ਤੇ ਪਰ ਹੁਣ ਗੱਲ ਇਹ ਆ ਜਾਂਦੀ ਆ ਵੀ 100% ਤਾਂ ਕੋਈ ਗਲਤ ਨਹੀਂ ਹੁੰਦਾ ਤੇ 100% ਕੋਈ ਸਹੀ ਨਹੀਂ ਹੁੰਦਾ, ਤਾਲੀ ਦੋਨਾਂ ਹੱਥਾਂ ਨਾਲ ਵੱਜਦੀ ਹੈ, ਕਿਤੇ ਨਾ ਕਿਤੇ ਕਮੀ ਦੋਨਾਂ ਪਾਸੇ ਹੁੰਦੀ ਹੈ। ਜੇ ਹੁਣ ਇਸ ਦੇ ਵਿੱਚ ਡਾਕਟਰ ਬਿਨੋਦ ਜੀ ਕਹਿ ਰਹੇ ਆ ਕਹਿੰਦੇ ਵੀ ਮੈਥੋਂ 1 ਕਰੋੜ ਦੀ ਮੰਗ ਕੀਤੀ ਗਈ ਹੈ, ਤਾਂ ਦੂਜੇ ਪਾਸੇ ਜਿਹੜੀ ਪਾਰਟੀ ਦੇ ਬੁਲਾਰੇ ਜਾਂ ਸੰਜੇ ਸਿੰਘ ਦਾ ਜਿਹੜਾ ਬਿਆਨ ਆ ਉਹ ਕਹਿ ਰਹੇ ਵੀ ਸਬੂਤ ਦੇਣ ਤੇ ਮੇਰੇ ਗੋਲੀ ਮਾਰ ਦੇਣ ਜੇ ਕਿਤੋਂ ਸਾਬਤ ਹੁੰਦਾ ਤਾਂ ਵੀ ਮੈਂ ਪੈਸੇ ਲਏ ਆ ਤੇ, ਪਰ ਉਹ ਕਹਿੰਦੇ ਵੀ ਅਸੀਂ ਜਿਹੜੀ ਉਹਨਾਂ ਨੂੰ ਇਹ ਕਿਹਾ ਸੀ ਵੀ ਆਪਦੇ ਹਲਕੇ ਦੇ ਵਿੱਚ ਉਹਨਾਂ ਦੇ ਜਿਹੜੇ ਬੂਥ ਸੀ ਜਾਂ ਜਿੱਦਾਂ ਕਿ ਏਰੀਆ ਸੀ ਉਹਦੇ ਚ ਘਰ ਸੀ 14,000 ਤੋਂ ਉੱਤੇ ਵੀ ਉਹਨਾਂ ਨੂੰ ਤੁਸੀਂ ਡੋਰ ਟੂ ਡੋਰ ਜਾਣਾ ਗਾ, ਇਹ ਕੰਪੇਨਿੰਗ ਦੀ ਡਿਊਟੀ ਲਾਈ ਸੀ ਤੇ ਪਰ ਉਹ ਹਜੇ ਤੱਕ 1400 ਕੁਛ ਘਰਾਂ ਚ ਗਏ ਆ ਤੇ ਉਹਨਾਂ ਨੇ ਜਿਹੜੀ ਪੇਪਰ ਵਰਕ ਦੇ ਵਿੱਚ ਦੱਸਿਆ ਉਹ ਜ਼ਿਆਦਾ ਦੱਸਤਾ ਵੀ ਮੈਂ ਸਾਰੇ ਘਰ ਕੰਪਲੀਟ ਕਰ ਲਿਆ, ਮੈਂ ਇੰਨੇ ਥਾਂ ਉਹਨਾਂ ਨੇ ਜਿਹੜੀ ਨੋਟ ਕਰਾਈਆਂ ਵੀ ਕਿੰਨੇ ਥਾਂ ਤੇ ਕੰਧਾਂ ਤੇ ਪੇਂਟਿੰਗ ਕਿੰਨੇ ਥਾਂ ਤੇ ਕੀ ਹੋਇਆ ਤੇ 30 ਲੱਖ ਦਾ ਖਰਚਾ ਹੋਇਆ, ਉਹ ਸਾਰੀਆਂ ਗੱਲਾਂ ਜਿਹੜੀਆਂ ਕਾਗਜ਼ਾਂ ਦੇ ਵਿੱਚ ਉਹ ਪੂਰੇ ਨਹੀਂ ਉਤਰੇ ਆ। ਬਿਨੋਦ ਕਹਿੰਦੇ ਸੀ ਤਾਂ ਉਹਨਾਂ ਦੀ ਸੀਟ ਕੱਟ ਕੇ ਕਿਸੇ ਹੋਰ ਨੂੰ ਦਿੱਤੀ ਆ, ਪਰ ਹੁਣ ਦੇਖੋ ਦੂਜੇ ਪਾਸੇ ਜਿਹੜੇ ਬਿਨੋਦ ਆ ਜੀ ਉਹ ਕਹਿ ਰਹੇ ਆ ਕਹਿੰਦੇ ਵੀ ਮੈਂ ਪੂਰੇ ਜ਼ੋਰਾਂ ਸ਼ੋਰਾਂ ਦੇ ਉੱਤੇ ਕੰਮ ਕਰ ਰਿਹਾ ਸੀ ਤੇ ਪਰ ਮੈਨੂੰ ਪਾਰਟੀਆਂ ਦੀ ਵੀ 1 ਕਰੋੜ ਰੁਪਈਆ ਤੈਨੂੰ ਜਮ੍ਹਾਂ ਕਰਾਉਣਾ ਪਊਗਾ, ਚਾਹੇ ਤੂੰ ਆਪਦਾ ਘਰ ਵੇਚ ਚਾਹੇ ਆਪਣਾ ਆਪ ਵੇਚ, ਤੇ ਇਹਦੇ ਬਿਨਾਂ ਤਾਂ ਫਿਰ ਖਰਚੇ ਨਹੀਂ ਨਿਕਲਣੇ ਆਪਣੇ। ਦੇਖੋ ਇੱਕ ਤਾਂ ਚੀਜ਼ ਸਾਨੂੰ ਦਿਮਾਗ ਚੋਂ ਇਹ ਕੱਢ ਦੇਣੀ ਚਾਹੀਦੀ ਆ ਵੀ ਆਮ ਆਦਮੀ ਪਾਰਟੀ ਜਾਂ ਆਮ ਆਦਮੀ ਦੇ ਜਿਹੜੇ ਕੈਂਡੀਡੇਟ ਆ ਜਾਂ ਆਮ ਆਦਮੀ ਦੇ ਜਿਹੜੇ ਵਰਕਰ ਆ ਉਹ ਬਿਨਾਂ ਪੈਸਾ ਲਾਏ ਤੁਰ ਸਕਦੇ ਆ, ਕਿਉਂਕਿ ਉਹਨਾਂ ਕੋਲ ਇਹੋ ਜਿਹਾ ਕੋਈ ਵੀ ਹਥਿਆਰ ਨਹੀਂ ਹੈ ਵੀ ਉਹ ਬਿਨਾਂ ਪੈਸੇ ਤੋਂ ਲਾ ਕੇ ਉਹਨਾਂ ਦੇ ਮੋਟਰਸਾਈਕਲ ਤੁਰ ਪੈਣਗੇ, ਬਿਨਾਂ ਪੈਸਿਆਂ ਤੋਂ ਉਹਨਾਂ ਦੀਆਂ ਗੱਡੀਆਂ ਤੁਰ ਪੈਣਗੀਆਂ, ਬਿਨਾਂ ਪੈਸਿਆਂ ਤੋਂ ਉਹਨਾਂ ਦੀ ਪੇਂਟਿੰਗਾਂ ਹੋ ਜਾਣਗੀਆਂ, ਹੋਲਡਿੰਗ ਬਣ ਜਾਣਗੇ, ਇਹ ਜਿਹਾ ਜਿਹੜਾ ਮਟੀਰੀਅਲ ਆ ਉਹ ਪੈਸਾ ਤਾਂ ਲੱਗਣਾ ਹੀ ਲੱਗਣਾ। ਹੁਣ ਉਹ ਪੈਸਾ ਕਿਵੇਂ ਤੇ ਕਿਹੜੇ ਰੂਪ ਚ ਆਉਂਦਾ ਇਹ ਹੁਣ ਅਸੀਂ ਦੇਖਣਾ। ਹੁਣ ਦੋ ਤਿੰਨ ਗੱਲਾਂ ਹੋ ਜਾਂਦੀਆਂ, ਜ਼ਰੂਰੀ ਨਹੀਂ ਹੁੰਦਾ ਵੀ ਇੱਕ ਪਾਰਟੀ ਦਾ ਜੇ ਕੈਂਡੀਡੇਟ ਆ ਆਪਦੇ ਘਰ ਵੇਚ ਕੇ ਪੈਸੇ ਇਕੱਠੇ ਕਰੇ ਜਾਂ ਹੋਰ ਹੋਵੇ, ਇਹ ਤਾਂ ਉਸ ਏਰੀਏ ਦੇ ਜਿਹੜੇ ਜਿੰਨੇ ਵੀ ਆਪਣੇ ਵਰਕਰ ਹੁੰਦੇ ਆ ਉਸ ਪਾਰਟੀ ਨਾਲ ਜੁੜੇ ਲੋਕ ਹੁੰਦੇ ਆ ਉਹਨਾਂ ਨੇ ਤੈਅ ਕਰਨਾ ਹੁੰਦਾ ਵੀ ਜਿਹੜਾ ਅਸੀਂ ਕੰਪੇਨਿੰਗ ਕਿਵੇਂ ਚਲਾਉਣੀ ਆ ਤੇ ਉਹ ਕੰਪੇਨਿੰਗ ਦਾ ਜਿਹੜਾ ਫੰਡ ਕਿੱਥੋਂ ਆਉਣਾ। ਹੁਣ ਗੱਲ ਇਹ ਆ ਜਾਂਦੀ ਹੈ ਵੀ ਹੁਣ ਤੱਕ ਤਾਂ ਮਾਹੌਲ ਇਹ ਬਣਿਆ ਹੋਇਆ ਸੀ ਵੀ ਕੋਈ ਵੀ MLA ਫੰਡ ਇਕੱਠਾ ਕਰਦਾ ਸੀ ਪਿੰਡਾਂ ਚੋਂ ਤੇ ਜਦੋਂ ਉਹਦੀ ਖਾਣ ਦੀ ਵਾਰੀ ਆਉਂਦੀ ਸੀ ਉਦੋਂ ਇਕੱਲਾ ਖਾਂਦਾ ਸੀਗਾ ਤੇ ਉਹਨੇ ਕਿਸੇ ਨਾਲ ਵੰਡ ਕੇ ਥੋੜਾ ਉਦੋਂ ਬਾਅਦ ਖਾਣਾ ਸੀਗਾ, ਪਰ ਇਹ ਅੱਡੋ ਅੱਡ ਪਾਰਟੀਆਂ ਦੀਆਂ ਰਵਾਇਤਾਂ ਸੀ ਪਹਿਲਾਂ ਤੇ ਲੋਕਾਂ ਨੂੰ MLA ਨੂੰ ਤੋਲਿਆ ਜਾਂਦਾ ਸੀ, ਕੋਈ ਲੱਡੂਆਂ ਨਾਲ ਤੋਲਦਾ ਸੀ, ਕੋਈ ਪੈਸੇ ਨਾਲ, ਕੋਈ ਸਿੱਕਿਆਂ ਨਾਲ, ਤਾਂ ਉਹ ਇੱਕ ਮਾਹੌਲ ਸਿਰਜਿਆ ਜਾਂਦਾ ਸੀ ਇੱਕ ਫੰਡ ਇਕੱਠਾ ਕਰਦਾ ਜਿਹਦੇ ਨਾਲ ਕਿ ਉਹ ਕੰਮ ਚੱਲੇ। ਹੁਣ ਜੇ ਇੱਕ ਪਾਸੇ ਤਾਂ ਅਸੀਂ ਕਹੀਏ ਵੀ ਆਮ ਆਦਮੀ ਪਾਰਟੀ ਠੱਗੀ ਨਹੀਂ ਮਾਰਦੀ, ਆਮ ਆਦਮੀ ਪਾਰਟੀ ਕਿਸੇ ਤੋਂ ਪੈਸੇ ਨਹੀਂ ਲੈਂਦੀ ਜਾਂ ਨਹੀਂ ਕਰਨਾ, ਤਾਂ ਦੂਜੇ ਪਾਸੇ ਉਹਨਾਂ ਨੂੰ ਪੈਸੇ ਲੈਣੇ ਵੀ ਪੈਣੇ ਆ, ਪੈਸੇ ਬਿਨਾਂ ਸਰਦਾ ਵੀ ਨਹੀਂ ਹੈਗਾ, ਪੈਸਿਆਂ ਬਿਨਾਂ ਤੁਰ ਕੇ ਵੀ ਦਿਖਾਓ। ਸੋ ਸਾਨੂੰ ਨਾ ਥੋੜਾ ਜਿਹਾ ਆਪਣੇ ਵਿਚਾਰਾਂ ਦੇ ਵਿੱਚ ਇੱਕ ਪਿਕਚਰਾਂ ਨਹੀਂ ਬਣਾਉਣੀਆਂ ਚਾਹੀਦੀਆਂ, ਅਸੀਂ ਆਪਦੇ ਦਿਮਾਗ 'ਚ ਹੀ ਪਿਕਚਰ ਬਣਾ ਲੈਂਦੇ ਹਾਂ ਵੀ ਜੇ ਆਮ ਆਦਮੀ ਪਾਰਟੀ ਆ ਗਈ, ਜੇ ਕੇਜਰੀਵਾਲ ਆ ਗਿਆ ਤਾਂ ਉਹ ਮੋਹ ਮਾਇਆ ਹੋਰ ਸਾਰੀਆਂ ਚੀਜ਼ਾਂ ਤੋਂ ਬਹੁਤ ਨਿੱਛਲ ਆ, ਉੱਤੇ ਆ, ਉਹ ਗੱਲਾਂ ਛੱਡ ਦਿਓ। ਇਹ ਨਹੀਂ ਹੁੰਦਾ, ਉਹ ਮੋਹ ਮਾਇਆ ਦੇ ਕਈ ਕਾਰਨ ਹੁੰਦੇ। ਇੱਕ ਮੋਹ ਮਾਇਆ ਹੁੰਦਾ ਤੁਸੀਂ ਆਪਣੇ ਢਿੱਡ ਭਰਨੇ, ਆਪਦੇ ਬੱਚਿਆਂ ਦੇ ਢਿੱਡ ਭਰਨੇ, ਆਪਦੇ ਲਈ ਮਹਿਲ ਸਿਰਜਣੇ। ਇੱਕ ਮੋਹ ਮਾਇਆ ਹੁੰਦੀ ਹੈ ਵੀ ਭਾਈ ਜੇ ਹੁਣ ਤੁਸੀਂ ਕੋਈ ਚਲਾ ਰਹੇ ਹੋ ਤੇ ਉਹਦੇ ਤਾਂ ਹੁਣ ਖਰਚੇ ਚਲਾਉਣੇ ਪੈਣੇ ਆ ਨਾ, ਉਹ ਤਾਂ ਉਹਨੂੰ ਤਾਂ ਇਲੈਕਸ਼ਨ ਦਾ ਲੜਨੇ ਪੈਣੇ ਆ, ਜਿਵੇਂ ਮਰਜ਼ੀ ਲੜੋ। ਸੋ ਇਹਦੇ ਚ ਕਲੀਅਰ ਕੱਟ ਇਹ ਗੱਲ ਤਾਂ ਆਊਗੀ ਵੀ ਅਸੀਂ ਕਈ ਵਾਰੀ ਹੋ ਜਾਂਦੇ ਵੀ ਫਲਾਨੇ ਨੂੰ ਟਿਕਟ ਮਿਲ ਜੇ, ਧਮਕੇ ਨੂੰ ਮਿਲ ਜੇ, ਜਾਂ ਉਹਨੂੰ ਮਿਲਣੀ ਚਾਹੀਦੀ ਸੀ। ਪਾਰਟੀ ਨੂੰ ਇਹ ਤਾਂ ਪੁੱਛਣਾ ਹੀ ਪਊਗਾ ਵੀ ਭਾਈ ਹੁਣ ਇੰਨਾ ਪੈਸਾ ਕਿੱਥੋਂ ਆਊਗਾ। ਤੇ ਕਿਵੇਂ ਕਰੂਗਾ ਸਪੋਰਟ
ਜੀ।
ਹੁਣ ਜਿਵੇਂ ਬਹੁਤ ਸਾਰੇ ਸਾਡੇ ਵਿਦੇਸ਼ੀ ਸੱਜਣ ਮਿੱਤਰ ਇਕੱਠੇ ਹੋ ਕੇ ਆਪਦੀ ਹਲਕੇ ਦੀਆਂ ਸੀਟ ਦੇ ਵਿੱਚ ਉਹ ਹੈਲਪ ਕਰ ਰਹੇ ਆ, ਤਾਂ ਹੈਲਪ ਕਾਹਦੇ ਕਰਨ ਲਈ ਕਰ ਰਹੇ ਆ? ਉਹਦੇ ਇਲੈਕਸ਼ਨਾਂ ਦਾ ਖਰਚਾ ਦੇਣ ਲਈ, ਉਹਦੇ ਇਲੈਕਸ਼ਨ ਵੀ ਉਹ ਕਰਾ ਸਕੇ, ਆਪਦੇ ਇਲੈਕਸ਼ਨਾਂ ਨੂੰ ਜਿੱਤ ਸਕੇ, ਉਹ ਇਸ ਲਈ ਕਰ ਰਹੇ ਆ। ਸੋ ਇਹ ਜਿਹੜਾ ਘਟਨਾਕ੍ਰਮ ਜਿਹੜੇ ਚੱਲ ਰਹੇ ਆ ਨਾ, ਉਹਦੇ ਚ ਸਾਡੀ ਜਿਹੜੇ ਉਹ ਲੋਕ ਜ਼ਿਆਦਾ ਸਿਆਸਤ ਚ ਜੁੜੇ ਆ ਵੀ ਹਾਓ ਇਟ ਵਰਕ, ਲੋਕਾਂ ਨੂੰ ਇਹ ਨੀ ਪਤਾ ਵੀ ਇਹ ਕੰਮ ਕਿਵੇਂ ਕਰਦਾ ਹੈ ਪ੍ਰੋਜੈਕਟ। ਕੱਲੇ ਕੇਜਰੀਵਾਲ ਦਾ ਟ੍ਰੇਨ ਤੇ ਚੜ ਕੇ ਆ ਕੇ ਤੇ ਰੈਲੀਆਂ ਕਰਨਾ ਨਹੀਂ ਹੈ, ਰੈਲੀਆਂ ਦੇ ਕਰਨ ਦੇ ਇੰਤਜ਼ਾਮ ਕਰਨੇ, ਕੁਰਸੀਆਂ ਮੇਜ਼ ਥਾਵਾਂ ਹੋਰ ਕੀ ਨੀ ਕਰਨਾ ਪੈਂਦਾ, ਕੀ ਉਹ ਬਿਨਾਂ ਪੈਸੇ ਤੋਂ ਹੋ ਜਾਂਦਾ? ਪੈਸਾ ਤਾਂ ਦੇਖੋ ਲੱਗਦਾ। ਸੋ ਦੋਨਾਂ ਧਿਰਾਂ ਨੂੰ ਇਹ ਥੋੜੀ ਜਿਹੀ ਸਮਝਣਾ ਪੈਣਾ, ਇੱਕ ਤਾਂ ਆਮ ਆਦਮੀ ਪਾਰਟੀ ਨੂੰ ਅਫੀਸ਼ੀਅਲ ਤੌਰ ਤੇ ਵੀ ਕਲੀਅਰ ਕਰਨਾ ਪੈਣਾ ਵੀ ਪੈਸੇ ਤਾਂ ਭਾਈ ਦੇਵੋਗੇ ਤਾਂ ਹੀ ਇਹ ਕੰਮ ਚੱਲੂਗਾ, ਪੈਸੇ ਤਾਂ ਲੱਗਣਗੇ, ਪੈਸੇ ਤਾਂ ਆਸ ਰੱਖਾਂਗੇ ਪੈਸੇ ਦੀ, ਜਾਂ ਉਹਦੇ ਚ ਕਲੀਅਰ ਕੱਟ ਕਹਿਣ ਵੀ ਕੋਈ ਵੀ ਆਪਦੀ ਸੀਟ ਦਾ ਜਿਹੜਾ ਖਰਚਾ ਉਹ ਆਪੇ ਚੱਕੇ, ਜਿਵੇਂ ਮਰਜ਼ੀ ਜਿੱਥੋਂ ਮਰਜ਼ੀ ਚੱਕੇ ਕੰਪੇਨਿੰਗ ਦਾ, ਤੇ ਸਾਨੂੰ ਨੀ ਪਤਾ, ਇੱਦਾਂ ਵੀ ਹੋ ਸਕਦਾ। ਤੇ ਦੂਜੇ ਪਾਸੇ ਜਿਹੜੇ ਵਰਕਰਾਂ ਨੂੰ ਵੀ ਸਮਝਣਾ ਪੈਣਾ ਵੀ ਪੈਸਿਆਂ ਬਿਨਾਂ ਇਹ ਤੁਰਦੀ ਨਹੀਂ ਕਹਾਣੀ, ਤੇ ਐਵੇਂ ਇਲਜ਼ਾਮ ਨਾ ਲਾਈਏ ਇੱਕ ਦੂਜੇ ਦੇ
ਜੀ। ਸੋ ਅਗਲੀ ਖਬਰ ਦੇ ਵਿੱਚ ਗੱਲ ਕਰਦੇ ਹਾਂ ਜੀ SYL ਮੁੱਦੇ ਤੇ, ਉਸ ਦੀ ਕੋਈ ਨਵੀਂ ਅਪਡੇਟ ਬਰਾੜ ਸਾਹਿਬ?
ਦੇਖੋ ਅਪਡੇਟ ਤਾਂ ਉਹੀ ਹੈ ਵੀ ਜ਼ਮੀਨ ਦੇਤੀ ਆ ਵਾਪਸ, ਤੇ ਹੁਣ ਜ਼ਮੀਨ ਨੂੰ ਪੂਰਨ ਲਈ ਪੈਸੇ ਵੀ ਦੇਤੇ ਆ ਵੀ ਜਿਹੜੇ ਉਹਨੂੰ ਜੇ ਉਹਦਾ ਜਿੰਨਾ ਪੂਰਨ ਤੇ ਖਰਚਾ ਉਹ 10,000 ਦੇ ਤੇ ਮੈਨੂੰ ਲੱਗਦਾ ਤਾਂ ਉਹ ਵੀ ਕਹਿੰਦੇ ਦਿੱਤਾ ਜਾਊਗਾ। ਪਰ ਕੁੱਲ ਮਿਲਾ ਕੇ ਜਿਹੜਾ ਇਹ ਹਜੇ ਤੱਕ ਮੇਰੇ ਹਿਸਾਬ ਨਾਲ ਨਾ, ਕਈ ਵਾਰੀ ਇੱਕ ਉਹ ਨਹੀਂ ਹੁੰਦੀ ਕਹਾਵਤ ਆ ਪੰਜਾਬ ਚ ਆਪਣੇ ਪੁਰਾਣਿਆਂ ਦੀ, ਬਹੁਤ ਦੀ ਜ਼ਮੀਨ ਨਾ ਕਿਸੇ ਨੂੰ ਟੱਕਰੇ, ਭਾਈਆਂ ਤੋਂ ਭਾਈਆਂ ਦੇ ਕਰਾਉਂਦੀ ਟੱਕਰੇ। ਉਹ ਇਹ ਜਿਹੜੀ ਕਹਾਵਤ ਦਾ ਮਤਲਬ ਤਾਂ ਇਹ ਸੀਗਾ ਵੀ ਕਈ ਵਾਰ ਨਾ ਕੋਈ ਇੱਕ ਔਤ ਮਰ ਜਾਂਦਾ ਸੀ, ਔਤ ਸ਼ਬਦ ਦੇ ਮੈਨੇ ਵੀ ਦੱਸਦੇ, ਮੈਨੂੰ ਲੱਗਦਾ ਸਾਡੇ ਬਹੁਤ ਸਾਰੇ ਸਰੋਤਿਆਂ ਨੂੰ ਨਹੀਂ ਪਤਾ ਹੁੰਦਾ ਵੀ ਜਿਹੜਾ ਬਿਨਾਂ ਔਲਾਦ ਤੋਂ ਮਰ ਜਾਣਾ, ਜਿਹਦੇ ਔਲਾਦ ਨਹੀਂ ਹੋਈ ਉਹਦੀ ਕਿਸੇ ਨਾ ਕਿਸੇ ਕਾਰਨ ਕਰਕੇ, ਚਾਹੇ ਉਹਨੇ ਵਿਆਹ ਨਹੀਂ ਕਰਾਇਆ, ਚਾਹੇ ਉਂਜ ਨਹੀਂ ਉਹਨੂੰ ਔਲਾਦ ਹੋਈ, ਤਾਂ ਉਹਨੂੰ ਔਤ ਕਿਹਾ ਜਾਂਦਾ ਵੀ ਔਤ ਮਰ ਗਿਆ ਇਸ ਜਹਾਨ ਦੇ ਉੱਤੋਂ। ਤਾਂ ਉਹਦੀ ਜਿਹੜੀ ਜ਼ਮੀਨ ਉਹਦੇ ਹਿੱਸੇ ਦੀ ਜਿਹੜੀ ਜਾਇਦਾਦ ਹੁੰਦੀ ਸੀ ਉਹ ਉਹਦੇ ਬਾਅਦ ਦੇ ਜਿਹੜੇ ਵਾਰਸਾਂ ਦੇ, ਉਹਦੇ ਭਰਾਵਾਂ ਦੇ ਜਾਂ ਕੋਈ ਵੀ ਜਿਹੜਾ ਨੇੜੇ ਦਾ ਹੁੰਦਾ ਸੀ ਤੇ ਉਹਨੂੰ ਮਿਲ ਜਾਂਦੀ ਸੀ, ਤੇ ਉਹ ਹਮੇਸ਼ਾ ਲੜਾਈ ਦਾ ਤੇ ਕਲੇਸ਼ ਦਾ ਘਰ ਹੁੰਦੀ ਸੀ, ਉਹ ਦੂਜਾ ਝੱਲਦੇ ਨਹੀਂ ਹੁੰਦੇ ਸੀ ਸ਼ਰੀਕ, ਫਿਰ ਵੀ ਇਹਨੂੰ ਇੰਨੀ ਦੁੱਗਣੀ ਜ਼ਮੀਨ ਆ ਗਈ, ਇਹ ਹੋ ਗਿਆ ਤਾਂ ਫਿਰ ਉਹ ਕਤਲਾ ਗੌਰਤ ਦੇ ਵਿੱਚ ਹੋ ਕੇ ਜਿਹਨੂੰ ਮਿਲੀ ਹੁੰਦੀ ਸੀ ਉਹ ਵੀ ਖਤਮ ਹੋ ਜਾਂਦਾ ਸੀ। ਸੋ ਇਹੀ ਜਿਹੜੀ ਸਿਚੁਏਸ਼ਨ ਇੱਥੇ ਆਉਣ ਦੀ ਮੈਨੂੰ ਡਰ ਲੱਗ ਰਿਹਾ ਵੀ ਇਹ ਜ਼ਮੀਨਾਂ ਅੱਜ ਤੋਂ 30-40 ਸਾਲ ਪਹਿਲਾਂ ਅਕਵਾਇਰ ਹੋਣ ਤੋਂ ਬਾਅਦ ਜਿਹੜੇ ਜ਼ਮੀਨਦਾਰਾਂ ਦੀਆਂ ਅਕਵਾਇਰ ਹੋਈਆਂ ਸੀ ਉਹਨਾਂ ਨੂੰ ਪੈਸੇ ਮਿਲ ਗਏ ਸੀ ਤੇ ਉਹ ਯੂਜ਼ ਟੂ ਹੋ ਗਏ ਸੀ ਉਸ ਜ਼ਮੀਨ ਤੋਂ ਬਿਨਾਂ। ਹੁਣ ਜਦੋਂ ਉਹਨਾਂ ਨੂੰ ਦੁਬਾਰਾ ਉਹ ਜ਼ਮੀਨ ਵਾਪਸ ਮਿਲ ਗਈ ਤਾਂ ਇੱਕ ਲਾਲਸਾ ਜਾਗ ਪਈ ਉਹਨਾਂ ਦੇ ਅੰਦਰ ਵੀ ਇਹ ਜ਼ਮੀਨ ਸਾਡੀ ਆ, ਜ਼ਮੀਨ ਦੇ ਅਸੀਂ ਮਾਲਕ ਹਾਂ। ਤਾਂ ਲਾਲਸਾ ਜਾਗਣ ਤੋਂ ਬਾਅਦ ਹੁਣ ਉਹਨੂੰ ਜ਼ਮੀਨ ਨੂੰ ਪੂਰ ਕੇ ਉਹਦੇ ਤੇ ਕਬਜ਼ਾ ਕਰ ਲੈਣਗੇ। ਫੇਰ ਜਦੋਂ ਦੂਰੀ ਵਾਰ ਕਿਤੇ ਕੋਰਟ ਫੈਸਲਾ ਕਰਦੀ ਆ ਜਾਂ ਕਿਤੇ ਸਰਕਾਰਾਂ ਦੇ ਦਬਾਅ ਪੈਂਦੇ ਆ, ਕੋਈ ਹੋਰ ਸਰਕਾਰ ਆਉਂਦੀ ਹੈ ਤੇ ਦੁਬਾਰੇ SYL, ਕਿਉਂਕਿ ਇਹ ਮੁੱਦਾ ਨਿਬੜਿਆ ਤਾਂ ਹੈ ਨਹੀਂ, ਮੁੱਦਾ ਤਾਂ ਜੇ ਲੰਮ ਕਰਿਆ ਤੇ ਦੁਬਾਰੇ ਸਰਕਾਰਾਂ ਜ਼ਮੀਨਾਂ ਸੁਪਰੀਮ ਕੋਰਟ ਆਰਡਰ ਕਰ ਦਿੰਦੀ ਆ ਅਕਵਾਇਰ ਕਰੋ, ਤਾਂ ਉੱਥੇ ਉਹ ਫਿਰ ਟੱਕਰੇ ਜਿਹੜੇ ਨੀ ਹੁੰਦੇ ਟੱਕਰੇ ਹੋਣ ਵਾਲੀ ਗੱਲ, ਭਰਾਵਾਂ ਤੋਂ ਭਰਾਵਾਂ ਟੱਕਰੇ ਵਾਲੀ, ਉਹ ਗੱਲਾਂ ਉੱਥੇ ਹੋਣ ਦੀ ਆਸ ਆ ਜਿਹੜੀ ਚ ਅਸੀਂ ਕਹਿੰਦੇ ਵੀ ਖੂਨ ਵਧੂ ਆ। ਸਾਡੇ ਕੋਲ ਸਦਾ ਹੀ ਇੱਕ ਗੱਲ ਨਿਕਲੀ ਆ ਵੀ SYL ਦੇ ਵਿੱਚ ਪਾਣੀ ਨੀ ਜੇ ਵਗੂਆ ਤਾਂ ਖੂਨ ਹੀ ਵਗੂਆ, ਕਹਿਣਾ ਬੜਾ ਸੌਖਾ, ਇੱਕ ਮਿੰਟ ਚ ਮੈਂ ਬੈਠਾ ਇੱਥੇ ਕਹਿ ਦਿੰਦਾ, ਇੱਕ ਮਿੰਟ ਚ ਬਿਆਨ ਦੇਣ ਵਾਲਾ ਕਹਿ ਦਿੰਦਾ, ਪਰ ਇਹਦੀ ਜਾ ਕੇ ਦੇਖੋ ਖੂਨ ਵਗੂਆ, ਕਿਹਦਾ ਵਗੂਆ, ਕੀ ਤੁਸੀਂ ਆਪਣਾ ਜਾਂ ਆਪਣਿਆਂ ਦਾ ਖੂਨ ਵਗਾਉਣਾ ਚਾਹੋਗੇ ਉੱਥੇ? ਕੀ ਤੁਸੀਂ ਚਾਹੋਗੇ ਵੀ ਕੋਈ ਇੱਥੇ ਕਤਲੇ ਗੌਰਤ ਹੋਵੇ? ਫੇਰ ਆਪਾਂ ਪਤਾ ਕਿ ਤੁਸੀਂ ਕੀ ਕਹੋਗੇ, ਤੁਸੀਂ ਇਹ ਕਹੋਗੇ ਵੀ ਇਹ ਉਹ ਲੋਕ ਵਹਾਉਣ ਗੁਣ ਜਿਨ੍ਹਾਂ ਨੂੰ ਫਾਇਦਾ ਜਿਨ੍ਹਾਂ ਨੂੰ ਨੁਕਸਾਨ ਆ, ਫਿਰ ਫਾਇਦਾ ਤਾਂ ਉਹਨਾਂ ਨੂੰ ਆ ਜਿਨ੍ਹਾਂ ਨੂੰ ਜ਼ਮੀਨ ਵਾਪਸ ਹੋਈ ਆ, ਜਾਂ ਨੁਕਸਾਨ ਵੀ ਉਹਨਾਂ ਦਾ ਜਿਨ੍ਹਾਂ ਦੀ ਜ਼ਮੀਨ ਖੋਈ ਗਈ ਸੀ, ਤਾਂ ਫੇਰ ਤਾਂ ਉਹ ਜਿਹੜੇ ਉਨੇ ਕੁ ਪਰਿਵਾਰ ਜਾਂ ਉਹ ਲੋਕ ਆ ਗਏ ਜਿਹੜੇ ਕੇਸ ਦੀ ਇਹਨੂੰ ਝੱਲਣਗੇ, ਤੇ ਦੂਜੇ ਬੰਦੇ ਆ ਜਿਹੜੇ ਮੇਰੇ ਤੇਰੇ ਵਰਗੇ ਉਹ ਸਿਆਸਤ ਉਸ ਤੇ SYL ਨੈਟ ਤੇ ਕਰੀ ਜਾਂਦੇ ਆ
ਜੀ। ਸੋ ਅਗਲੀ ਖਬਰ ਬਾਰੇ ਗੱਲ ਕਰਦੇ ਹਾਂ ਜੀ, ਖਾਲਸੇ ਦੀ ਸਰਜਮੀ ਤੇ ਅੱਜ ਨਮਸਤਕ ਹੋਣਗੇ ਮੋਦੀ। ਗੁਰੂ ਗੋਬਿੰਦ ਸਿੰਘ ਜੀ ਦੇ 350ਵੇਂ ਪ੍ਰਕਾਸ਼ ਪੁਰਬ ਸਮਾਗਮ ਵਿਚ ਸ਼ਾਮਲ ਹੋਣ ਲਈ ਨਰਿੰਦਰ ਸਿੰਘ ਮੋਦੀ ਪਹੁੰਚ ਰਹੇ ਆ ਜੀ।
ਬਿਲਕੁਲ ਜੀ, ਚੱਲ ਰਿਹਾ ਕਾਫੀ ਦਿਨਾਂ ਤੋਂ ਪਟਨਾ ਦੇ ਵਿਚ, ਤੇ ਉਥੇ ਉਹਨਾਂ ਨੇ ਅੱਜ ਸ਼ਮੂਲੀਅਤ ਕਰਨੀ ਆ, ਕਰਨੀ ਵੀ ਚਾਹੀਦੀ ਹੈ ਦੇਸ਼ ਦੇ ਪ੍ਰਧਾਨ ਮੰਤਰੀ ਵੱਲੋਂ ਇੱਕ ਏਡੇ ਮਹਾਨ ਸ਼ਖਸੀਅਤ ਦੀ ਜੇ 350 ਸਾਲਾ ਮਨਾਇਆ ਜਾ ਰਿਹਾ ਤਾਂ ਉਹਨਾਂ ਨੂੰ ਉਹਨਾਂ ਦੀ ਨਤਮਸਤਕ ਹੋਣਾ ਬਣਦਾ ਪ੍ਰਧਾਨ ਮੰਤਰੀ ਦਾ। ਸੋ ਦੇਖਦੇ ਹਾਂ ਜੀ ਉਹ ਕੀ ਉੱਥੇ ਖਾਸ ਜਿਹੜਾ ਅਨਾਊਂਸ ਕਰਕੇ ਜਾਂਦੇ ਆ ਜਾਂ ਕੋਈ ਖਾਸ ਕੌਮ ਧਰਮ ਲਈ ਕੋਈ ਜੇ ਕਰਦੇ ਆ ਤਾਂ ਹੁਣ ਨਜ਼ਰ ਉੱਥੇ ਹੀ ਆ ਜੀ।
ਜੀ ਤੋ ਬਰਾੜ ਸਾਹਿਬ, ਸਾਡੇ ਕੁਝ ਲਿਸਨਰ ਵੀ ਪ੍ਰੋਗਰਾਮ ਦੇ ਵਿਚ ਸ਼ਾਮਲ ਹੋਇਆ, ਉਹਨਾਂ ਦੇ ਮੈਸੇਜ ਵੀ ਲੈ ਲਈਏ ਜੀ।
ਜੀ ਬਿਲਕੁਲ।
ਵਰਿੰਦਰ ਸਿੰਘ ਜੀ ਉਹਨਾਂ ਨੇ ਪੁੱਛਿਆ ਵਾ, ਕਹਿੰਦੇ ਕਿ ਟੂਡੇ ਆਈ ਵਾਂਟ ਟੂ ਆਸਕ ਫਰੋਮ ਮਿੰਟੂ ਭਾਜੀ, ਉਹਨਾਂ ਨੇ ਪੁੱਛਿਆ ਜੀ ਕੈਨੇਡਾ ਦੇ ਵਿੱਚ ਜਸਵਿੰਦਰ ਜੱਸੀ ਤੇ ਕੋਈ ਆਂਟੀ ਦੀ ਇੰਡੀਅਨ ਸਟੂਡੈਂਟ ਲਈ ਜੋ ਵੀ ਵਾਰਤਾਲਾਪ ਹੋਈ ਆ, ਜੋ ਗੱਲਬਾਤ ਹੋਈ ਆ, ਉਸਦਾ ਕੀ ਮਸਲਾ ਵਾ ਤੇ ਇਹ ਦੋਨੋਂ ਕੌਣ ਆ?
ਦੇਖੋ ਜੀ, ਕੱਲ ਮੇਰਾ ਧਿਆਨ ਇਸ ਬਾਰੇ ਦਵਾਇਆ ਗਿਆ ਸੀਗਾ, ਮੈਨੂੰ ਸਿਡਨੀ ਤੋਂ ਵੀ ਇੱਕ ਕਾਲ ਆਈ ਸੀ, ਪਰ ਮੈਂ ਹਜੇ ਤੱਕ ਉਹ ਵਾਰਤਾਲਾਪ ਸੁਣਨ ਦਾ ਮੈਨੂੰ ਟਾਈਮ ਨਹੀਂ ਮਿਲਿਆ ਤੇ ਮੈਨੂੰ ਉਸ ਵਾਰਤਾਲਾਪ ਬਾਰੇ ਪਤਾ ਨਹੀਂ, ਪਰ ਉਹ ਮੈਨੂੰ ਮੂਲ ਥੋੜਾ ਜਿਹਾ ਇੰਨਾ ਹੀ ਦੱਸਿਆ ਗਿਆ ਸੀ ਵੀ ਪੁਰਾਣੇ ਨਵਿਆਂ ਬਾਰੇ ਕੀ ਸੋਚਦੇ ਆ ਇਹ ਵਾਰਤਾਲਾਪ, ਉਹਦੇ ਚ ਇਹ ਆ ਵੀ ਪੁਰਾਣੇ ਲੋਕ, ਦੇਖੋ ਅਸੀਂ ਇਸ ਦੌਰ ਦੇ ਵਿੱਚੋਂ ਗੁਜ਼ਰ ਚੁੱਕੇ ਹਾਂ, ਆਸਟ੍ਰੇਲੀਆ ਇਸ ਦੌਰ ਦੇ ਵਿੱਚੋਂ ਨਿਕਲ ਚੁੱਕਿਆ, 2007-8-9 ਦਾ ਇਹ ਦੌਰ ਸੀ ਜਦੋਂ ਆਸਟ੍ਰੇਲੀਆ ਦੇ ਵਿੱਚ ਇੱਦਾਂ ਹੀ ਹੋਇਆ ਸੀ, ਜਦੋਂ ਸਟੂਡੈਂਟਾਂ ਦਾ ਦੌਰ ਆਇਆ, ਸਟੂਡੈਂਟ ਬਹੁਤ ਵੱਡੇ ਪੱਧਰ ਤੇ ਆਏ। ਹੁਣ ਜੇ ਅਸੀਂ ਮੰਨਦੇ ਹਾਂ, ਕਈ ਵਾਰੀ ਸਾਨੂੰ ਕੋਈ ਰੇਸਿਸਟ ਗੱਲ ਸੁਣਨ ਨੂੰ ਮਿਲਦੀ ਆ ਤੇ ਉਹਦਾ ਕਾਰਨ ਹੁੰਦਾ ਵੀ ਗੋਰਿਆਂ ਦੇ ਬੱਚੇ ਜਾਂ ਹੋਰ ਉਹ ਸੋਚਦੇ ਆ ਵੀ ਇਹਨਾਂ ਨੇ ਆ ਕੇ ਸਾਡੀਆਂ ਜੌਬਾਂ ਹਥਿਆ ਲਈਆਂ, ਤੇ ਉਹ ਇਹ ਕਾਰਨ ਆ। ਪਰ 2007-8-9 ਦੇ ਵਿੱਚ ਕਾਰਨ ਜਿਹੜਾ ਵੱਖਰਾ ਬਣਿਆ ਸੀ, ਉਹ ਕਾਰਨ ਇਹ ਸੀ ਆ ਵੀ ਜੌਬਾਂ ਜਿਹੜੇ ਸਾਡੇ ਆਪਣੇ ਸੀ ਉਹਨਾਂ ਨੂੰ ਇਹ ਲੱਗਿਆ ਵੀ ਇੰਨੀ ਵੱਡੀ ਪੱਧਰ ਤੇ ਜਿਹੜੇ ਨਵੇਂ ਯੂਥ ਆ ਰਿਹਾ ਤੇ ਉਹ ਇਹਨਾਂ ਦੀ ਸਰਦਾਰੀ ਜਾਂ ਇਹਨਾਂ ਦੀ ਇੰਪੋਰਟੈਂਸ ਆ ਜਿਹੜੀ ਉਹ ਖੋ ਰਿਹਾ ਕਿਤੇ ਨਾ ਕਿਤੇ। ਇਹ ਚੀਜ਼ ਸਾਡੇ ਭਾਈਚਾਰੇ ਚ ਵੀ ਆਈ ਸੀ, ਮੈਂ 100% ਨਹੀਂ ਕਹਿੰਦਾ, ਪਰ 20% ਲੋਕਾਂ ਚ ਆਉਂਦੀ ਹੁੰਦੀ ਹੈ ਤੇ 20% ਲੋਕ ਹੀ ਫਿਰ ਹੰਗਾਮਾ ਬਣਾ ਦਿੰਦੇ ਆ, ਫਿਰ ਉਹ ਬੜੇ ਤਰੀਕੇ ਨਾਲ ਇਹਨੂੰ ਟੈਕਲ ਵੀ ਕਰਦੇ ਆ ਤੇ ਉਹ ਟੈਕਲ ਕਰਕੇ ਤੇ ਉਸ ਨੂੰ ਫਿਰ ਇਹੋ ਜਿਹੀ ਕੋਸ਼ਿਸ਼ ਇਹੋ ਜਿਹਾ ਰੰਗ ਰੂਪ ਦੇ ਦਿੰਦੇ ਆ ਜਿਹੜੇ ਰੰਗ ਰੂਪ ਨਾਲ ਫਿਰ ਇੱਕ ਜਮਾਤ ਦੇ ਉੱਤੇ, ਕਿਸੇ ਵੀ ਇੱਕ ਦੇ ਉੱਤੇ, ਚਾਹੇ ਵਿਦਿਆਰਥੀ ਜਮਾਤ ਆ ਤੇ ਚਾਹੇ ਉਹਦੇ ਤੇ ਪ੍ਰੈਸ਼ਰ ਆ ਜਾਂਦਾ। ਮੈਨੂੰ ਲੱਗਦਾ ਘਟਨਾਕ੍ਰਮ ਕੋਈ ਇਸੇ ਨਾਲ ਹੀ ਸੰਬੰਧਿਤ ਆ, ਪਰ ਮੈਂ ਜਿੰਨਾ ਚਿਰ ਸੁਣਿਆ ਨਹੀਂ, ਕੈਨੇਡਾ ਬਾਰੇ ਵਿਸ਼ੇਸ਼ ਟਿੱਪਣੀ ਮੈਂ ਨਹੀਂ ਕਰਨੀ ਚਾਹੂੰਗਾ। ਜ਼ਰੂਰ ਅਸੀਂ ਸੰਡੇ ਦੇ ਪ੍ਰੋਗਰਾਮ ਦੇ ਵਿੱਚ ਮੈਂ ਤੇ ਅਮਨਦੀਪ ਜਾਂ ਮੰਡੇ ਨੂੰ ਆਪਾਂ ਡਿਸਕਸ ਕਰਾਂਗੇ ਇਸ ਵਿਸ਼ੇ ਦੇ ਉੱਤੇ ਤੇ, ਪਰ ਫਿਲਹਾਲ ਜਿਹੜੀ ਗੱਲ ਜੇ ਆਸਟ੍ਰੇਲੀਆ ਦੀ ਅਸੀਂ ਗੱਲ ਕਰੀਏ ਤਾਂ ਜਿਹੜੀ ਇਹਨੂੰ ਵਿਉਂਤਬੰਦੀ ਦੇ ਤਰੀਕੇ ਨਾਲ ਕਿਵੇਂ ਨਜਿੱਠਾ, ਮੈਨੂੰ ਮੈਂ ਆਪਣੀ ਲੈਣਾ, ਮੈਂ ਕਿਸੇ ਤੋਂ ਕੀ ਲੈਣਾ, ਮੈਂ ਪਰਸਨਲ ਲੈਣਾ। ਮੈਂ ਆਸਟ੍ਰੇਲੀਆ ਦੇ ਵਿੱਚ ਆਇਆ, ਮੈਂ 2007 ਚਰਚਾ ਚ ਆਉਣਾ ਸ਼ੁਰੂ ਹੋਇਆ ਆਪਦੀਆਂ ਲਿਖਤਾਂ ਨਾਲ ਜਾਂ ਆਪਦੇ ਕੰਮਾਂ ਨਾਲ ਜੋ ਜਿੰਨਾ ਕੁ ਮੈਂ ਕਰ ਸਕਦਾ ਸੀ, ਤਾਂ ਉਹ ਚਰਚਾ ਤੋਂ ਬਾਅਦ ਮੇਰੇ ਨਾਲ ਬਹੁਤ ਸਾਰਾ ਜਿਹੜਾ ਵਰਗ ਸੀ ਉਹ ਮੇਰਾ ਦੁਸ਼ਮਣ ਬਣ ਕੇ ਖੜਾ ਹੋ ਗਿਆ ਵੀ ਇਹ ਕਿੱਧਰੋਂ ਨਵਾਂ ਉੱਠ ਖੜਿਆ, ਇਹ ਕਿੱਧਰੋਂ ਇਹ ਮਤਾਂ ਦੇਣ ਵਾਲਾ ਕੌਣ ਆ ਗਿਆ, ਇਹੋ ਜਿਹੀਆਂ ਗੱਲਾਂ ਲਿਖਣ ਬੋਲਣ ਵਾਲਾ ਕੌਣ ਆ ਗਿਆ। ਤਾਂ ਉਹਦੀ ਬੜੀ ਇੱਕ ਸਟੈਟਰ ਇੱਕ ਢੰਗ ਨਾਲ ਫਿਰ ਮੈਨੂੰ ਘੇਰਿਆ ਗਿਆ, ਮੈਨੂੰ ਬੜੀ ਇੱਕ ਸਿਧਾਂਤਕ ਤਰੀਕੇ ਨਾਲ ਮੈਨੂੰ ਘੇਰਨ ਦੀ ਕੋਸ਼ਿਸ਼ ਕੀਤੀ ਗਈ ਸਿੱਧੇ ਤੌਰ ਦੇ ਉੱਤੇ ਵੀ ਮੇਰੇ ਮਾਮਲੇ ਅਫਵਾਹਾਂ ਫੈਲਾਈਆਂ ਗਈਆਂ। ਕਿਸੇ ਨੇ ਮੈਨੂੰ ਮਾਈਗ੍ਰੇਸ਼ਨ ਦਾ ਏਜੰਟ ਕਿਹਾ, ਕਹਿੰਦੇ ਜੀ ਇਹ ਰੌਲਾ ਇਹ ਪਾਉਂਦਾ ਵੀ ਇਹ ਮਾਈਗ੍ਰੇਸ਼ਨ ਦਾ ਏਜੰਟ ਆ ਤੇ ਇਹਦੀ ਦੁਕਾਨਦਾਰੀ ਕਾ ਬੰਦ ਹੁੰਦੀ ਆ ਸਟੂਡੈਂਟ ਦੇ ਮਾਮਲੇ ਚ, ਤਾਂ ਕਰਕੇ ਇਹੋ ਜਿਹੀਆਂ ਗੱਲਾਂ ਲਿਖਦਾ ਬੋਲਦਾ। ਪਰ ਮੇਰਾ ਮੈਂ ਉੱਥੇ ਕੋਈ ਬੁਰਾ ਨਹੀਂ ਆਇਆ, ਮੇਰੇ ਮੁਤਾਬਕ ਮਾਈਗ੍ਰੇਸ਼ਨ ਦਾ ਏਜੰਟ ਹੋਣਾ ਕੋਈ ਗੱਲ ਆ, ਮਾਈਗ੍ਰੇਸ਼ਨ ਦਾ ਏਜੰਟ ਹੋਣਾ ਕੋਈ ਮੈਂ ਕਸਾਈ ਹੋ ਗਿਆ ਜਾਂ ਜਿਹੜੇ ਮਾਈਗ੍ਰੇਸ਼ਨ ਦੇ ਤਾਂ ਉਹ ਮਾੜੇ ਆ? ਨਹੀਂ, ਜਿੰਨੇ ਲੋਕ ਆਏ ਆ ਅਸੀਂ ਉਹਨਾਂ ਦੇ ਸਹਾਰੇ ਆਏ ਆ ਇੱਥੇ, ਸਾਨੂੰ ਉਹਨਾਂ ਦੇ ਸ਼ੁਕਰਗੁਜ਼ਾਰ ਹੋਣਾ ਚਾਹੀਦਾ। ਮਾੜੇ ਹੈਗੇ ਆ, ਉਹਨਾਂ ਚ ਵੀ 5-7% ਹੈਗੇ ਆ ਜਿਹੜੇ ਕਿਸੇ ਦੇ ਪੈਸੇ ਮਾਰ ਗਏ ਜਾਂ ਕਿਸੇ ਨੂੰ ਸਭ ਜਵਾਕ ਦਿਖਾ ਗਏ ਜਾਂ ਕਿਸੇ ਨੂੰ ਮੂਰਖ ਬਣਾ ਗਏ, ਉਹ ਮਾੜੇ ਆ। ਪਰ ਮਾਈਗ੍ਰੇਸ਼ਨ ਏਜੰਟ ਹੋਣਾ ਮਾੜੀ ਗੱਲ ਨਹੀਂ ਹੈ, ਮਾਈਗ੍ਰੇਸ਼ਨ ਏਜੰਟ ਨੇ ਪਤਾ ਨਹੀਂ ਲੱਖਾਂ ਕਰੋੜਾਂ ਦੇ ਬੱਚਿਆਂ ਨੂੰ ਸੈੱਟ ਕਰਤਾ, ਤਾਂ ਉਹ ਉਹਨਾਂ ਨੇ ਕੀ ਮਾੜਾ ਕਰਤਾ ਮਾਈਗ੍ਰੇਸ਼ਨ? ਮੈਂ ਤਾਂ ਚੱਲ ਮਾਈਗ੍ਰੇਸ਼ਨ ਨਾ ਮੇਰੇ ਬਿਜ਼ਨਸ ਫਰਕ ਪੈਂਦਾ ਸੀ ਨਾ ਮੇਰੇ ਇਸ ਚੀਜ਼ ਨੂੰ ਫਰਕ ਪੈਂਦਾ ਸੀ, ਪਰ ਇਹ ਗੱਲ ਸ਼ਰਿਆਂ ਦੇਖੀ ਬੋਲੀ ਗਈ ਖਿਲਾਫ ਵੀ ਭਾਈ ਇਹਦਾ ਇਹਨੂੰ ਬਿਜ਼ਨਸ ਚ ਲੋਸ ਪੈ ਰਿਹਾ ਤੇ ਤਾਂ ਕਰਕੇ ਇਹ ਬੰਦਾ ਇਹੋ ਜਿਹੀਆਂ ਗੱਲਾਂ ਲਿਖ ਬੋਲ ਰਿਹਾ। ਪਰ ਮੇਰਾ ਨਾ ਉਦੋਂ ਮਨ ਚਾਹੇ ਮੈਨੂੰ ਉਦੋਂ ਕੋਈ ਲੋਸ ਪੈਂਦਾ ਸੀ ਨਾ ਮੈਨੂੰ ਅੱਜ ਤਾਈਂ ਕੋਈ ਉਹਨਾਂ ਚੀਜ਼ਾਂ ਦੇ ਬੈਨੀਫਿਟ ਹੋਏ ਆ, ਪਰ ਮੈਨੂੰ ਆਪਦੀ ਜ਼ਮੀਨ ਮੇਰੀ ਆਤਮਾ ਕੋਲੋਂ ਮੇਰੀ ਤਸੱਲੀ ਆ ਵੀ ਮੈਂ ਜਿੱਥੇ ਲੋੜ ਪਈ ਸੀ ਜਾਂ ਜਿੱਥੇ ਗਲਤ ਸੀ ਮੈਂ ਉੱਥੇ ਗਲਤ ਨੂੰ ਗਲਤ ਕਿਹਾ, ਚਾਹੇ ਉਹਦਾ ਅਸਰ ਹੋਇਆ ਚਾਹੇ ਨਾ ਹੋਇਆ। ਫਿਰ ਉਦੋਂ ਮੇਰੇ ਖਿਲਾਫ਼ ਬਹੁਤ ਵੱਡੀ ਸਾਜ਼ਿਸ਼ ਰਚੀ ਗਈ, ਇਹੋ ਜਿਹਾ ਕੀ ਗਿਆ ਉਹਨਾਂ ਨੇ ਦੇਖਿਆ ਵੀ ਇਹ ਗੱਲ ਨਾ ਕਾ ਤੇ ਇਹਨੂੰ ਇਹ ਲਿਖ ਲੱਗਿਆ ਤੇ ਇਹ ਲਿਖਤਾਂ ਜਿਹੜੀ ਸਟੂਡੈਂਟ ਪੜ੍ਹ ਰਹੇ ਆ ਜਾਂ ਨਵਾਂ ਲੋਕ ਪੜ੍ਹ ਰਹੇ ਆ ਜਾਂ ਦੇਸ਼ ਵਿਦੇਸ਼ਾਂ ਚ ਜਿਹੜੇ ਲੋਕਾਂ ਨੂੰ ਆਸਟ੍ਰੇਲੀਆ ਜਗਿਆਸਾ ਸੀ ਉਹ ਪੜ੍ਹ ਰਹੇ ਸੀਗੇ ਵੱਖੋ ਵੱਖਰੀਆਂ ਭਾਸ਼ਾਵਾਂ ਚ ਛਪ ਰਹੀ ਸੀ, ਤਾਂ ਉਹਨਾਂ ਨੂੰ ਇਹ ਲੱਗਿਆ ਵੀ ਜੇ ਆਪਾਂ ਇੱਕ ਵੱਡਾ ਲੇਖਕ ਲਿਆ ਕੇ ਉਹਦੇ ਤੋਂ ਕੋਈ ਹੋਰ ਲੇਖ ਲਿਖਾਉਂਦੀ ਮਿੱਟੀ ਪੱਟੀ ਜਾਵੇ ਹੋਰ ਹੋਵੇ ਤਾਂ ਉਹ ਉਹਦੇ ਨਾਲ ਇਸ ਬੰਦੇ ਦੀ ਵੀ ਨਾਲੇ ਤਾਂ ਫੱਟੀ ਪੁੱਛ ਜੂਗੀ, ਫਿਰ ਮੈਂ ਤੁਹਾਡਾ ਜਵਾਬ ਹੀ ਦੇਤਾ ਤੇ ਉਹ ਨਾਲੇ ਲੋਕਾਂ ਦੀ ਵੀ ਹੋ ਜੂਗੀ ਤੇ ਸਹੀ ਨੀ ਸੀਗੀ ਮੇਰੀ ਗੱਲ ਇਹ ਕਹਿਣ ਦਾ ਮਤਲਬ ਵੀ ਨਾਲੇ ਤਾਂ ਉਹਨਾਂ ਨੇ ਮੈਨੂੰ ਹਾਸ਼ੀਏ ਤੇ ਧੱਕ ਦੇਣਾ ਸੀਗਾ, ਠੀਕ ਹੈ ਨਾ, ਨਾਲੇ ਮੈਨੂੰ ਹਾਸ਼ੀਏ ਤੇ ਭੇਜ ਦੇਣਾ ਸੀ ਤੇ ਨਾਲੇ ਉਹਨਾਂ ਨਾਲ ਇਹ ਸੀਗਾ ਵੀ ਜਿਹੜਾ ਆਸਟ੍ਰੇਲੀਆ ਦੇ ਵਿੱਚ ਸਟੂਡੈਂਟਾਂ ਤੋਂ ਡਰ ਰਹੇ ਸੀ ਜਾਂ ਨਵੇਂ ਆ ਰਹੇ ਲੋਕਾਂ ਤੋਂ ਜਿਹੜੀ ਉਹਨਾਂ ਨੂੰ ਲੱਗ ਰਿਹਾ ਸੀ ਵੀ ਸਾਡੀ ਸਰਦਾਰੀ ਖੁੱਸ ਜੂਗੀ, ਉਹਨਾਂ ਨੇ ਹੱਲ ਕਰ ਲੈਣੀ ਸੀ। ਤਾਂ ਉਸ ਘਟਨਾ ਕ੍ਰਮ ਦੌਰਾਨ ਹੀ ਉਹ ਸਾਰਾ ਕੁਛ ਹੋਇਆ, ਜਦੋਂ ਆਸਟ੍ਰੇਲੀਅਨ ਸਟੂਡੈਂਟ ਦੇ ਉੱਤੇ ਬਹੁਤ ਭੈੜੇ ਭੈੜੇ ਬਲੇਮ ਲਾਏ ਗਏ, ਉਹ ਬਲੇਮਾਂ ਨੂੰ ਫਿਰ ਪ੍ਰਟੈਂਡ ਕਰਨ ਲਈ ਲੇਖ ਲਿਖੇ ਗਏ। ਅੱਜ ਵੀ ਉਹ ਲੇਖ ਤੁਹਾਨੂੰ ਆਨਲਾਈਨ ਮਿਲ ਜਾਣਗੇ। ਮੈਂ ਤਾਂ ਉਹਦੇ ਅਗੇਂਸਟ ਸਿਰਫ ਇੱਕ ਲੇਖ ਲਿਖਿਆ, ਸਿਰਫ ਇੱਕ ਲੇਖ, ਤੇ ਮੈਂ ਇੱਕ ਲੇਖ ਦੇ ਉੱਤੇ ਅੱਜ ਤੱਕ ਪਹਿਰਾ ਦੇ ਰਿਹਾ। ਪਿਛਲੇ 2009 ਦੀ ਗੱਲ ਹੈ ਤੇ ਅੱਜ ਤੱਕ ਦੇਖ ਲਓ 8 ਸਾਲ ਹੋ ਗਏ, 7-8 ਸਾਲ, ਤਾਂ ਮੈਂ ਉਸੇ ਲੇਖ ਤੇ ਪਹਿਰਾ ਦੇ ਰਿਹਾ, ਅੱਜ ਤੱਕ ਉੱਥੇ ਹੀ ਖੜਾ। ਪਰ ਉਸ ਦੇ ਅਗੇਂਸਟ ਬਹੁਤ ਕੁਛ ਲਿਖਿਆ ਗਿਆ, ਬਹੁਤ ਪ੍ਰਟੈਂਡ ਕੀਤਾ ਗਿਆ ਉਸ ਲੇਖਕ ਨੂੰ ਵੀ, ਮਹਾਨ ਲੇਖਕਾਂ ਨੂੰ ਵੀ, ਬਹੁਤ ਕੁਛ ਹੋਇਆ। ਪਰ ਕਾਰਨ ਤੇ ਮਨਸ਼ਾ ਕੀ ਸੀ? ਸੇਮ ਇਹੀ ਜਿਹੜੀ ਅੱਜ ਕੈਨੇਡਾ ਦੇ ਵਿੱਚ ਆਈ ਆ ਗੱਲ, ਕੈਨੇਡਾ ਦੇ ਵਿੱਚ ਜਿਹੜੀ ਗੱਲ ਹੋ ਰਹੀ ਆ ਇਹੀ ਮਨਸ਼ਾ ਉਦੋਂ ਸੀ। ਹੁਣ ਮੇਰੀ ਪੋਜੀਸ਼ਨ ਇਹ ਹੋ ਗਈ ਵੀ ਮੇਰੇ ਇਹ ਮਸਲਾ ਇੰਨਾ ਕੁ ਜ਼ਿਆਦਾ ਗਲੇ ਦੀ ਹੱਡੀ ਬਣ ਚੁੱਕਿਆ ਵੀ ਮੈਂ ਕੈਨੇਡਾ ਗਿਆ ਤਾਂ ਹਰ ਰੇਡੀਓ ਤੇ ਇਸ ਮਸਲੇ ਦੀ ਚਰਚਾ ਹੋਈ ਵੀ ਤੁਸੀਂ ਐਂ ਲਿਖਿਆ ਸੀ 8 ਚ 9 ਚ ਐਂ ਲਿਖਿਆ ਸੀ, ਤਾਂ ਅੱਜ ਵੀ ਇਹੀ ਚਰਚਾ ਗਾਹੇ ਬਗਾਏ ਹੁੰਦੀ ਹੈ। ਤੇ ਫਿਰ ਮੈਨੂੰ ਹੁਣ ਆਪਦੇ ਚੋਂ ਹੀਣ ਭਾਵਨਾ ਜੀ ਆਉਣ ਲੱਗ ਗਈ ਵੀ ਮੈਂ ਕਿਤੇ ਇੱਕ ਮਸਲੇ ਨੂੰ ਬਣਾ ਤਾਂ ਨਹੀਂ ਰਿਹਾ, ਮੈਂ ਕਿਤੇ ਇੱਕ ਮਸਲੇ ਦੀਆਂ ਰੋਟੀਆਂ ਖਾਣ ਦੀ ਕੋਸ਼ਿਸ਼ ਤਾਂ ਨਹੀਂ ਕਰ ਰਿਹਾ। ਮੈਨੂੰ ਇਹ ਮਹਿਸੂਸ ਹੋਣ ਲੱਗਿਆ ਤੇ ਮੈਂ ਇਸ ਮਸਲੇ ਨੂੰ ਬਹੁਤ ਘੱਟ ਛੇੜਦਾ ਹੁੰਦਾ ਵੀ ਯਾਰ ਹੁਣ ਉਹ ਬੀਤੇ ਸਮੇਂ ਦੀ ਗੱਲ ਹੋ ਗਈ, ਹੁਣ ਸਾਡੇ ਲੋਕਾਂ ਨੂੰ, ਸਾਡੇ ਸਟੂਡੈਂਟ ਨੂੰ ਲੋਕਾਂ ਨੇ ਐਡਜਸਟ ਕਰ ਲਿਆ, ਉਹਨਾਂ ਨੂੰ ਬਰਦਾਸ਼ਤ ਕਰਨਾ ਸ਼ੁਰੂ ਕਰਤਾ, ਉਹਨਾਂ ਨੂੰ ਪਤਾ ਲੱਗ ਗਿਆ ਵੀ ਕੋਈ ਨੀ ਨਵੇਂ ਵੀ ਆ ਰਹੇ ਤਾਂ ਉਹਨਾਂ ਲਈ ਵੀ ਸਪੇਸ ਹੈਗਾ, ਉਹ ਵੀ ਆਪਦਾ ਸਪੇਸ ਬਣਾ ਰਹੇ, ਆਪਦੇ ਕੰਮ ਕਰਕੇ ਬਣਾ ਰਹੇ, ਮਿਹਨਤ ਕਰਕੇ ਬਣਾ ਰਹੇ ਆ। ਸੋ ਸਾਨੂੰ ਉਹਨਾਂ ਨੂੰ ਮੰਨਣਾ ਪੈਣਾ, ਉਹਨਾਂ ਨੂੰ ਸਮਝਣਾ ਪੈਣਾ, ਉਹਨਾਂ ਨੂੰ ਸਾਥ ਦੇਣਾ ਪੈਣਾ, ਉਹਨਾਂ ਦੀ ਮਦਦ ਕਰਨੀ ਪੈਣੀ ਆ। ਸੋ ਇਹੀ ਮਸਲਾ ਜਿਹੜਾ ਹੁਣ ਕੈਨੇਡਾ ਦੇ ਵਿੱਚ ਆ। ਪਰ ਆਪਾਂ ਇਹਦੇ ਤੇ ਵਿਸਥਾਰ ਦੇ ਵਿੱਚ ਜੇ ਗੱਲਬਾਤ ਨਾ, ਕੈਨੇਡਾ ਦੀ ਵਿਸਥਾਰ ਚ ਗੱਲਬਾਤ, ਉਹ ਆਪਾਂ ਫਿਰ ਉਹ ਸਾਰੀ ਮੈਨੂੰ ਜ਼ਰੂਰ ਭੇਜਿਓ ਜੀ ਲਿੰਕ, ਜੋ ਵੀ ਹੈ ਭੇਜੇ ਵੀ ਹੋਣਗੇ ਸੱਜਣਾ ਮਿੱਤਰਾਂ ਨੇ, ਪਰ ਰਸ਼ ਦੇ ਵਿੱਚ ਕਈ ਵਾਰੀ ਉਹ ਗੁਆਚ ਜਾਂਦੇ ਆ, ਤੇ ਕੋਈ ਨੀ ਜੇ ਨਵਾਂ ਹੈਗਾ ਕੋਈ ਲਿੰਕ ਉਹ ਮੈਨੂੰ ਭੇਜਿਓ ਤੇ ਮੈਂ ਜ਼ਰੂਰ ਸੁਣੂੰਗਾ
ਜੀ। ਸੋ ਬਰਾੜ ਸਾਹਿਬ ਅੱਗੇ ਜਗਤਾਰ ਸਿੰਘ ਢੁੱਡੀ ਕੇ ਹਾਂਗਕਾਂਗ ਵਾਲੇ, ਉਹਨਾਂ ਨੇ ਕਈ ਸਵਾਲ ਪੁੱਛੇ ਆ ਜੀ। ਵੈਸੇ ਨੋਟਬੰਦੀ ਬਾਰੇ ਤਾਂ ਤੁਸੀਂ ਆਲਰੇਡੀ ਖੁਲਾਸਾ ਕਰ ਹੀ ਚੁੱਕੇ ਹੋ ਜੀ, ਤੇ ਉਹ ਕਹਿੰਦੇ ਕਿ ਦੁਨੀਆਂ 'ਚ ਕਿਧਰੇ ਵੀ ਕੋਈ ਮਾੜੀ ਘਟਨਾ ਹੁੰਦੀ ਆ ਤਾਂ ਸਿੱਖ ਭਾਈਚਾਰਾ ਹਮੇਸ਼ਾ ਤਤਪਰ ਰਹਿੰਦਾ ਵਾ ਸੇਵਾ ਬਚਾਓ ਕਾਰਜਾਂ ਲਈ, ਚਾਹੇ ਕੁਦਰਤ ਦੀ ਕਰੋਪੀ ਹੋਵੇ ਤੇ ਚਾਹੇ ਕੋਈ ਮਨੁੱਖੀ ਵਰਤਾਰਾ ਅਣਮਨੁੱਖੀ ਵਰਤਾਰਾ। ਪਿਛਲੇ ਦਿਨੀ ਰੇਲ ਦੁਰਘਟਨਾ ਹੋਈ, ਉੱਥੇ ਸਿੱਖ ਭਾਈਚਾਰੇ ਨੇ ਸਭ ਤੋਂ ਵੱਧ ਬਚਾਓ ਕਾਰਜਾਂ ਵਿੱਚ ਯੋਗਦਾਨ ਪਾਇਆ, ਭਾਰਤੀ ਸਰਕਾਰ ਫਿਰ ਵੀ ਸਿੱਖ ਭਾਈਚਾਰੇ ਨੂੰ ਇੱਕ ਨੰਬਰ ਸ਼ਹਿਰੀ ਦੇ ਤੌਰ ਤੇ ਕਿਉਂ ਨਹੀਂ ਦੇਖਦੀ? ਇਸ ਦੇ ਬਾਰੇ ਤੁਹਾਡੇ ਕੀ ਵਿਚਾਰ ਹੈ?
ਦੇਖੋ, ਇਸ ਵਿਚਾਰ ਨੂੰ ਬਹੁਤ ਸਾਰਾ ਲਿਖਿਆ ਗਿਆ, ਬਹੁਤ ਸਾਰਾ ਬੋਲਿਆ ਗਿਆ, ਮੇਰੇ ਕੋਈ ਬੋਲਣ ਨਾਲ ਨਹੀਂ ਫਰਕ ਪੈਣ ਲੱਗਿਆ। ਪਰ ਇੱਕ ਗੱਲ ਹੈ ਵੀ ਇਹਦੇ ਚ ਕਸੂਰ ਸਾਡਾ ਆਪਣਾ ਵੀ ਆ, ਇਹ ਸਾਨੂੰ ਮੰਨਣਾ ਪੈਣਾ। ਅਸੀਂ ਦੂਜੇ ਨੂੰ ਨਿੰਦਣਾ ਭੰਡਣਾ ਬੜੀ ਛੇਤੀ ਕਰ ਦਿੰਦੇ ਹਾਂ ਵੀ ਸਾਨੂੰ ਸਰਕਾਰ ਨੇ ਇਹ ਨਹੀਂ ਕੀਤਾ, ਸਾਨੂੰ ਉਹ ਨਹੀਂ ਕੀਤਾ, ਪਰ ਅਸੀਂ ਵੀ ਕਿਤੇ ਯੂਨਿਟੀ ਨਹੀਂ ਦਿਖਾਈ, ਅਸੀਂ ਵੀ ਕਿਤੇ ਇਕੱਠੇ ਹੋ ਕੇ ਨਹੀਂ ਦਿਖਾਇਆ। ਜੇ ਅਸੀਂ ਇਕੱਠੇ ਹੋ ਕੇ ਇੱਕ ਝੰਡੇ ਹੇਠ ਹੋ ਕੇ ਅਸੀਂ ਲੜਦੇ ਹਾਂ, ਜੇ ਉਵੇਂ ਅਸੀਂ ਇਕੱਠੇ ਹੋ ਕੇ ਆਪਣੀਆਂ ਗੱਲਾਂ ਵੀ ਮਨਵਾਈਏ ਤਾਂ ਜ਼ਿਆਦਾ ਬਿਹਤਰ ਆ। ਸਾਨੂੰ ਸਰਕਾਰਾਂ ਦਰਬਾਰਾਂ 'ਚ ਇੱਥੇ ਹੀ ਪ੍ਰੋਬਲਮ ਆਉਂਦੀ ਆ ਵੀ ਜੇ ਸਾਡਾ ਕੋਈ ਵੀ ਕਿਤੇ ਸਾਡੀ ਪਹੁੰਚ ਬਣਦੀ ਆ ਤਾਂ ਉਹ ਪਹੁੰਚ ਅਸੀਂ ਫਿਰ ਆਪਦੇ ਆਪ ਦੀ ਵਿਸ਼ਾਲ ਦਿਖਾਉਣ ਲੱਗ ਜਾਂਦੇ ਵੀ ਅਸੀਂ ਸਾਰੀ ਦੁਨੀਆਂ ਬਾਰੇ ਸੋਚਦੇ ਹਾਂ, ਸਾਡੇ ਸਰਬੱਤ ਦੇ ਭਲੇ ਸੋਚਦੇ ਹਾਂ, ਤੇ ਉੱਥੇ ਅਸੀਂ ਆਪਦੀਆਂ ਜਿਹੜੀਆਂ ਲੋੜਾਂ ਹੁੰਦੀਆਂ ਕਿਤੇ ਨਾ ਕਿਤੇ ਉਹਨਾਂ ਨੂੰ ਭੁੱਲ ਜਾਂਦੇ ਆ, ਉਹ ਮੰਗਦੇ ਨਹੀਂ ਜਾਂ ਸ਼ਰਮ ਮਹਿਸੂਸ ਕਰਦੇ ਆ ਉਹਨਾਂ ਨੂੰ ਕਰਨ ਦੀ, ਮੰਗਣ ਦੀ। ਸੋ ਇਹ ਜਿਹੀਆਂ ਚੀਜ਼ਾਂ ਦੇ ਉੱਤੇ ਸਾਨੂੰ ਥੋੜਾ ਜਿਹਾ ਇੱਕ ਕਰਨਾ ਪੈਣਾ ਗਾ, ਸੋਚਣਾ ਪੈਣਾ ਇਸ ਵੀ ਇਹ ਸਾਨੂੰ ਇਕੱਠੇ ਹੋਈਏ, ਅਸੀਂ ਇਕੱਠੇ ਹੋ ਕੇ ਆਪਣੀ ਆਵਾਜ਼ ਬੁਲੰਦ ਕਰੀਏ, ਆਵਾਜ਼ ਬੁਲੰਦ ਕਰਕੇ ਸਰਕਾਰਾਂ ਤੋਂ ਮਨਾਈਏ ਉਹ ਚੀਜ਼ਾਂ। ਸੋ ਕਿਉਂ ਸਾਨੂੰ ਦੋਮ ਦਰਜੇ ਦਾ ਸਮਝਿਆ ਜਾਵੇ? ਪਰ ਜੇ ਤੁਸੀਂ ਹੁਣ ਪਬਲਿਕਲੀ ਜੇ ਗੱਲ ਦੇਖੋਗੇ ਨਾ, ਜੇ ਇੱਕ ਚੀਜ਼ ਤੁਸੀਂ ਆਪਾਂ ਕਈ ਵਾਰੀ ਇੱਕ ਗੱਲ ਨੂੰ ਭੁੱਲ ਦੇ ਦਿੰਦੇ ਆ, ਕੋਰਟ ਦਾ ਕੋਈ ਫੈਸਲਾ ਜਾਂ ਕਿਸੇ ਘਟਨਾ ਜਿਹੜੇ ਫੈਸਲੇ ਆ ਦੋ ਤਿੰਨ ਜਿਨ੍ਹਾਂ ਦੇ ਉੱਤੇ ਸਾਡੇ ਗਲੇ ਦੀ ਹੱਡੀ ਬਣੇ ਹੋਏ ਆ, ਜਿੱਦਾਂ 84 ਦਾ ਅਕਾਲ ਹੀ ਸਭ ਤੋਂ ਵੱਡੀ ਆਉਂਦੀ ਆ ਵੀ ਸਾਨੂੰ ਇੱਕ ਨੰਬਰ ਦੇ ਸਮਝ ਆਉਂਦਾ ਤਾਂ ਸਾਡੇ ਫੈਸਲੇ ਆ ਜਾਂਦੇ ਹੁਣ ਨੂੰ। ਪਰ ਦੂਜੇ ਪਾਸੇ ਜੇ ਤੁਸੀਂ ਦੇਖੋਗੇ ਹਰ ਥੋੜੇ ਸਮੇਂ ਬਾਅਦ ਸਾਡੇ ਹਾਕਮਾਂ ਨੂੰ ਮਜਬੂਰੀ ਹੋਈ ਆ ਸਿੱਖ ਕੌਮ ਦੇ ਗੁਣ ਗਾਉਣ ਦੀ, ਤੇ ਉਹਨੂੰ ਗਾਉਣੇ ਪਏ ਆ, ਚਾਹੇ ਜਿਵੇਂ ਮਰਜ਼ੀ ਗਾਉਣੇ ਪਏ ਆ। ਉਹ ਹੁਣ ਅੱਜ ਹੀ ਤੁਸੀਂ ਦੇਖ ਲਿਓ ਵੀ ਮੋਦੀ ਜਾ ਰਹੇ ਆ, ਤੇ ਕੱਲ ਦੇ ਤੁਸੀਂ ਬਿਆਨ ਦੇਖ ਲਿਓ ਮੋਦੀ ਦੇ ਸਿੱਖ ਕੌਮ ਪ੍ਰਤੀ ਕੀ ਹੋਣਗੇ। ਸੋ ਇਹ ਸਾਡੀ ਇਹ ਵੀ ਇੱਕ ਪ੍ਰਾਪਤੀ ਸਮਝੀਏ ਵੀ ਇਹਨਾਂ ਦੇ ਗਲੇ ਦੀ ਅਸੀਂ ਹੱਡੀ ਬਣੇ ਹੋਏ ਆ ਸਭ ਲੋਕਾਂ ਦੇ, ਕਿਸ ਕਾਰਨ? ਅਸੀਂ ਆਪਦੀ ਨੇਕ ਨੀਤੀ ਤੇ ਕੰਮ ਕਾਰਨ। ਪਰ ਇਹ ਨੇਕ ਨੀਤੀ ਕੰਮ ਤੇ ਇਹ ਚੀਜ਼ਾਂ ਜੇ ਅਸੀਂ ਸਾਰੇ ਜਾਣੇ ਰਲ ਕੇ ਇਕੱਠੇ ਹੋ ਕੇ ਹੰਭਲਾ ਮਾਰੀਏ ਤਾਂ ਕੋਈ ਵੱਡੀ ਚੀਜ਼ ਨਹੀਂ। ਹੁਣ ਸਾਊਥ ਆਸਟ੍ਰੇਲੀਆ ਵਿੱਚ ਖੇਡਾਂ ਹੋ ਰਹੀਆਂ, ਐਡਲੇਡ ਸਿੱਖ ਗੇਮਾਂ ਹੋ ਰਹੀਆਂ, ਬੜੀ ਖੁਸ਼ੀ ਹੋਈ, 5-6 ਗੁਰੂ ਘਰਾਂ ਨੇ ਵੱਧ ਚੜ ਕੇ ਹਿੱਸਾ ਪਾਉਣ ਦਾ ਵਾਅਦਾ ਕਰ ਰੱਖਿਆ, ਤੇ ਬੜੀ ਉਹ ਜਦੋਂ ਜਾਂਦੇ ਆ ਜਿੱਥੇ ਜਾਂਦੇ ਆ ਬੜਾ ਮਾਣ ਸਤਿਕਾਰ ਦੇ ਰਹੇ ਆ, ਸਾਰੇ ਆਪੋ ਆਪਦੇ ਪੱਧਰ ਤੇ ਇਕੱਠੇ ਹੋਏ ਹੋਏ ਆ। ਤੇ ਮੇਰੇ ਹਿਸਾਬ ਨਾਲ ਕੋਈ ਖਾਸ ਪ੍ਰੋਜੈਕਟ ਨਹੀਂ ਹੈ ਇਹਦੇ, ਬੜੇ ਆਰਾਮ ਨਾਲ $3-4 ਲੱਖ ਇਕੱਠਾ ਹੋਜੂਗਾ, ਕਿਉਂਕਿ ਜੇ ਐਡਲੇਡ ਦੇ ਵਿੱਚ ਗੱਲ ਕਰੀਏ ਤਾਂ ਅਸੀਂ ਘੱਟੋ ਘੱਟ 10,000 ਦੇ ਲਾਗੇ ਦੀ ਸਾਡੀ ਗਿਣਤੀ ਹੋ ਗਈ ਆ ਹੁਣ ਪੰਜਾਬੀਆਂ ਦੀ, ਤੇ 10,000 ਬੰਦਿਆਂ ਨੂੰ ਜੇ ਅਸੀਂ 3 ਲੱਖ ਇਕੱਠਾ ਕਰਨਾ ਤਾਂ ਕਿੱਡੀ ਕੁ ਵੱਡੀ ਗੱਲ ਆ, 10,000 ਬੰਦਿਆਂ ਲਈ 3 ਲੱਖ ਇਕੱਠਾ ਕਰਨਾ ਤਾਂ ਕੁਛ ਵੀ ਚੀਜ਼ ਨਹੀਂ ਆਇਆ ਨਾ। ਸੋ ਇਸ ਕਰਕੇ ਜੇ ਅਸੀਂ ਇਹੀ ਰਲ ਕੇ ਜੇ ਕਰਾਈਏ ਤਾਂ ਉਹ ਐਡੀਆਂ ਵੱਡੀਆਂ ਸਫਲ ਤੇ ਕਾਮਯਾਬ ਖੇਡਾਂ ਬਣ ਜਾਣੀਆਂ ਵੀ ਅਸੀਂ ਸਿਰਫ ਇੱਕ ਦਿਨ ਜੇ ਮੰਨ ਲਈਏ ਸਾਰੇ ਰਲ ਕੇ ਇੱਕ ਦਿਨ ਸਿੱਖ ਖੇਡਾਂ ਤੇ ਲਾ ਦਈਏ ਵੀ ਆਓ ਜੀ ਆਪਾਂ ਆਉਣ ਵਾਲੀਆਂ ਸਿੱਖ ਖੇਡਾਂ ਲਈ ਨਾ ਇੱਕ ਦਿਨ ਸਾਰੇ ਜਾਣੇ ਡੋਨੇਟ ਕਰੀਏ ਤੇ ਉਹ ਇੱਕ ਦਿਨ ਦੇ ਵਿੱਚ ਉਹ ਆਪੋ ਆਪਦੇ ਪੈਸਿਆਂ ਦਾ ਇੰਤਜ਼ਾਮ ਦੂ ਕੰਮਾਂ ਦਾ ਇੰਤਜ਼ਾਮ ਕਰ ਦਈਏ ਤਾਂ ਉਹ ਗੇਮਾਂ ਹੋ ਗਈਆਂ। ਪਰ ਜੇ ਅਸੀਂ ਕਰੀਏ ਕਿ ਵੀ ਭਾਈ ਇਹਦੇ 'ਚ ਤਾਂ ਮਿੰਟੂ ਮੂਹਰੇ ਲੱਗਿਆ, ਅੱਜ ਤਾਂ ਮੋਹਨ ਨਾਗਰਾ ਮੂਹਰੇ ਲੱਗਿਆ, ਅੱਜ ਤਾਂ ਫਲਾਨਾ ਲੱਗਿਆ, ਉਹ ਆਪੇ ਕਰੇ ਮੈਂ ਕਿਉਂ ਕਰਾਂ, ਉਹ ਚੌਧਰੀ ਬਣੂਗਾ ਉਹ ਕਿਉਂ ਕਰੇ, ਤੇ ਅਸੀਂ ਇਹ ਗੱਲਾਂ ਕਰਦੇ ਹਾਂ ਤਾਂ ਫਿਰ ਤੁਹਾਡੇ ਸਾਹਮਣੇ ਆ ਜੀ ਕੀ ਹੋਈ ਜਾਂਦਾ, ਫਿਰ ਤਾਂ ਉਹ ਉਵੇਂ ਹੁੰਦੀ ਨੀ ਗੱਲ, ਫਿਰ ਅਸੀਂ ਆ ਸਾਰੀ ਉਮਰ ਹੀ ਕਹੀ ਜਾਵਾਂਗੇ ਵੀ ਸਿੱਖਾਂ ਦੀ ਉਹ ਹੋ ਰਹੀ ਆ
ਜੀ। ਸੋ ਮਰਾਜ ਸਾਹਿਬ ਖਬਰਾਂ ਦੇ ਵਿੱਚ ਇੰਨਾ ਹੀ, ਇਸ ਤੋਂ ਇਲਾਵਾ ਕੋਈ ਹੋਰ ਖਬਰ ਹੋਰ ਜਾਣਕਾਰੀ ਜੋ ਤੁਸੀਂ ਸਾਂਝੀ ਕਰਨਾ ਚਾਹੋ?
ਜਾਣਕਾਰੀਆਂ ਤਾਂ ਕਈ ਹੈ ਜੀ, ਇੱਕ ਤਾਂ ਸਾਡੇ ਮੈਂ ਇੱਥੇ ਸੂਚਨਾਵਾਂ ਹੀ ਕਹੂੰਗਾ ਵੀ ਇੱਕ ਤਾਂ ਸੰਡੇ ਨੂੰ ਮਨਮੀਤ ਅਲੀ ਸ਼ੇਰ ਦੀ ਅੰਤਿਮ ਅਰਦਾਸ ਜਿਹੜੀ ਕਰਵਾਈ ਜਾ ਰਹੀ ਆ ਐਲਨ ਬਾਈ ਗਾਰਡਨ ਦੇ ਜਿਹੜੇ ਗੁਰਦੁਆਰਾ ਸਾਹਿਬ ਗੁਰੂ ਨਾਨਕ ਦਰਬਾਰ ਵਿਖੇ ਉਹਨਾਂ ਦੇ ਕਜ਼ਨ ਜਿਹੜੇ ਇੱਥੇ ਰਹਿੰਦੇ ਸਨ ਉਹਨਾਂ ਵੱਲੋਂ ਉਪਰਾਲਾ ਕੀਤਾ ਗਿਆ ਤੇ ਉਹ ਸੰਡੇ ਨੂੰ ਰੱਖੀ ਗਈ ਹੈ ਜੀ 11 ਵਜੇ ਦੇ ਕਰੀਬ, ਤੇ ਜਿਹੜਾ ਵੀ ਸੱਜਣ ਮਿੱਤਰ ਸ਼ਾਮਲ ਹੋਣਾ ਚਾਹੇ ਤਾਂ ਜ਼ਰੂਰ ਉੱਥੇ ਪਹੁੰਚੇ ਜੀ। ਤੇ ਮੰਡੇ ਦੀ ਸ਼ਾਮ ਇੱਕ ਕਵੀ ਦਰਬਾਰ ਦੇ ਨਾਲ ਨਾਲ ਇੱਕ ਕਿਤਾਬ ਲਾਂਚ ਰੱਖੀ ਗਈ ਹੈ ਜੀ, ਮੈਡਮ ਸੁਰਿੰਦਰ ਸੰਤ ਸਿੱਧਕ ਹੋਰਾਂ ਦੀ ਕਿਤਾਬ ਆਈ ਸੀ ਚਾਨਣ ਦੀਆਂ ਪੈੜਾਂ, ਤੇ ਉਹਨਾਂ ਦੀ ਕਿਤਾਬ ਇੰਡੀਆ ਦੇ ਵਿੱਚ ਲਾਂਚ ਹੋ ਗਈ ਸੀ ਪਰ ਆਸਟ੍ਰੇਲੀਆ ਦੇ ਵਿੱਚ ਵੀ ਉਹ ਲਾਂਚ ਹੋਣ ਜਾ ਰਹੀ ਆ, ਤੇ ਉਹਦੇ ਲਈ ਵੀ ਇੱਕ ਪ੍ਰੋਗਰਾਮ ਰੱਖਿਆ ਗਿਆ ਜੀ। ਉਹ ਹੈ ਜੀ ਗਲੈਨਸਮੰਡ ਜਿਹੜਾ ਗੁਰੂ ਘਰ ਆ ਉਹਨਾਂ ਦੀ ਜਿਹੜਾ ਹਾਲ ਆ ਉੱਥੇ ਇੱਕ ਉਹਨਾਂ ਦਾ ਲਿਟਰੇਰੀ ਹਾਲ ਆ ਜੀ, ਤੇ ਉਹ ਹਾਲ ਦੇ ਵਿੱਚ ਇਹ ਰੱਖਿਆ ਗਿਆ ਤੇ ਇਹ ਮੰਡੇ ਦੀ ਸ਼ਾਮ ਨੂੰ ਆ ਜੀ 5 ਵਜੇ। ਤੇ ਸੋ ਮੈਂ ਬੇਨਤੀ ਕਰਦਾ ਵੀ ਜੇ ਸਾਡਾ ਕੋਈ ਵੀ ਲਿਸਨਰ ਲਿਖਣ ਪੜ੍ਹਨ ਦਾ ਸ਼ੌਕੀਨ ਆ ਤਾਂ ਉਹ ਜ਼ਰੂਰ ਸਾਨੂੰ ਆਪਣਾ ਨਾਂ ਲਿਖਾ ਦੇ, ਕਿਉਂਕਿ ਅਸੀਂ ਨਵੀਆਂ ਕਲਮਾਂ ਨੂੰ ਵੀ ਉੱਥੇ ਕੋਸ਼ਿਸ਼ ਕਰ ਰਹੇ ਹਾਂ ਵੀ ਪ੍ਰਮੋਟ ਕਰੀਏ, ਉਹਨਾਂ ਤੋਂ ਕੁਛ ਸੁਣੀਏ ਜੇ ਕਈ ਥੋੜੀ ਜਿਹੀ ਝਿਜਕ ਮੰਨਦੇ ਆ ਹਜੇ ਨਵੇਂ ਸਾਡੇ ਲੇਖਕ ਆ ਜਾਂ ਕਵੀ ਆ ਉਹਨਾਂ ਨੂੰ ਬੇਨਤੀ ਆ ਜੇ ਝਿਜਕਦੇ ਆ ਤਾਂ ਵੀ ਉਹ ਆਉਣ ਉੱਥੇ ਉੱਥੇ ਕਵਿਤਾ ਦੇਣ ਤਾਂ ਉਸ ਕਵਿਤਾ ਨੂੰ ਆਪਾਂ ਫਿਰ ਜਿਹੜੀ ਇੱਕ ਸਿਸਟਮ ਦੇ ਨਾਲ ਜਿਹੜੀ ਉਸ ਕਵਿਤਾ ਨੂੰ ਲੋਕਾਂ ਸਾਹਮਣੇ ਪੇਸ਼ ਕਰੀਏ ਤੇ ਤੁਹਾਡਾ ਹੌਸਲਾ ਵਧੇ ਤਾਂ ਤੁਸੀਂ ਅੱਗੇ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜੀ ਇਸ ਕਵਿਤਾ ਜਾਂ ਲੇਖਣੀ ਦੇ ਜਿਹੜੇ ਕੰਮ ਆ ਉਹਨਾਂ ਚ ਅੱਗੇ ਆ ਸਕੋ। ਤੇ ਤੀਜੀ ਹੈ ਜੀ ਜਿਹੜੀ ਸਿੱਖ ਗੇਮਾਂ ਦੇ ਮਾਮਲੇ ਚ ਅਸੀਂ ਜਿਹੜੇ ਨਿਕਲੇ ਹੋਏ ਹਾਂ ਟੂਰ ਤੇ, ਪਤਾ ਨੀ ਕਦੋਂ ਕਿੱਥੇ ਤੁਹਾਡਾ ਵੀ ਆ ਕੇ ਦਰ ਖੜਕਾ ਲਈਏ, ਤਾਂ ਜ਼ਰੂਰ ਉਮੀਦ ਹੈ ਸਾਨੂੰ ਆਸ ਆ ਵੀ ਤੁਸੀਂ ਵੀ ਜ਼ਰੂਰ ਵੱਧ ਚੜ ਕੇ ਜਿਹੜਾ ਹਿੱਸਾ ਪਾਓਗੇ ਆਓਗੇ ਤੇ ਇਹਦੇ ਵਿੱਚ ਜਿਹੜਾ ਵੀ ਤਨ ਮਨ ਧਨ ਨਾਲ ਜਿੱਥੇ ਵੀ ਤੁਸੀਂ ਸਪੋਰਟ ਕਰ ਸਕਦੇ ਹੋ ਜ਼ਰੂਰ ਕਰੋਗੇ
ਜੀ। ਬਹੁਤ ਬਹੁਤ ਸ਼ੁਕਰੀਆ ਬਰਾੜ ਸਾਹਿਬ,
ਮਿਹਰਬਾਨੀ
ਜੀ। ਦੋਸਤੋ ਇਹ ਸਨ ਮਿੰਟੂ ਬਰਾੜ ਜੀ ਐਡੀਲੇਡ ਸਟੂਡੀਓ ਤੋਂ। ਸੋ ਮੇਰੇ ਖਿਆਲ ਖਬਰਾਂ ਬਾਰੇ ਕਾਫੀ ਜ਼ਿਆਦਾ ਤੁਹਾਡੇ ਜਿਹੜੇ ਸਵਾਲ ਜਵਾਬ ਆ ਉਹ ਪੂਰੇ ਹੋ ਗਏ ਹੋਣਗੇ ਤੇ ਤੁਹਾਨੂੰ ਜੋ ਵੀ ਅੰਦਰ ਵਲਵਲਾ ਉੱਠਦਾ ਵਾ ਉਸਦੇ ਜਵਾਬ ਵੀ ਮਿਲ ਗਏ ਹੋਣਗੇ। ਤੇ ਲਓ ਫਿਰ ਆਪਾਂ ਚੱਲਦੇ ਹਾਂ ਜੀ ਹੁਣ ਪ੍ਰੋਗਰਾਮ ਦੇ ਅਗਲੇ ਹਿੱਸੇ ਦੇ ਵਿੱਚ ਤੁਹਾਡੇ ਮੈਸੇਜਸ ਦੇ ਨਾਲ, ਕਿਉਂਕਿ ਮੈਸੇਜ ਕਾਫੀ ਟਾਈਮ ਤੋਂ ਆਏ ਹੋਏ ਆ ਜੀ, ਸ਼ਾਮਲ ਕਰ ਲੈਂਦੇ ਹਾਂ ਜੀ। ਨਿੱਕਾ ਢਿੱਲੋਂ ਗੁੱਡ ਮਾਰਨਿੰਗ ਕਹਿ ਰਹੇ ਆ, ਤੇ ਦਲਪਿੰਦਰ ਸਿੰਧੂ ਪ੍ਰਿਤਪਿੰਦ ਤੋਂ ਸਤਿ ਸ੍ਰੀ ਅਕਾਲ ਕਹਿ ਰਹੇ ਆ ਸਾਰਿਆਂ ਨੂੰ ਤੇ ਕਹਿੰਦੇ ਕਿ ਤੁਹਾਡਾ ਅੱਜ ਦਾ ਦਿਨ ਬਹੁਤ ਵਧੀਆ ਹੋਵੇ। ਤੁਹਾਡਾ ਵੀ ਜੀ ਅੱਜ ਦਾ ਦਿਨ ਬਹੁਤ ਹੀ ਵਧੀਆ ਹੋਵੇ। ਤੇ ਜਸਪਾਲ ਸਿੰਨੀ ਸਤਿ ਸ੍ਰੀ ਅਕਾਲ ਬੁਲਾ ਰਹੇ ਆ ਜੀ, ਤੇ ਨਾਲ ਹੀ ਇਹਨਾਂ ਨੇ ਜੋ ਮੈਂ ਪੁੱਛਿਆ ਸੀ ਨਾ ਮੁਹਾਵਰਾ ਕਿਹੜਾ ਹੁੰਦਾ ਵਾ ਤੇ ਉਹ ਉਹਨਾਂ ਨੇ ਜਵਾਬ ਦੇ ਦਿੱਤਾ, ਪਰ ਉਹਨਾਂ ਨੇ ਇਹ ਨੀ ਦੱਸਿਆ ਕਿ ਫੱਟੀ ਤੇ ਜਿਹੜੀ ਲਿਖਾਈ ਆ ਉਹ ਕਿਉਂ ਕਰਵਾਈ ਜਾਂਦੀ ਸੀ। ਤੇ ਲਓ ਜੀ ਫਿਰ ਇਹਨਾਂ ਦਾ ਜਵਾਬ ਜਿਹੜਾ ਹੈ ਤਾਂ ਵਧੀਆ ਵਾ, ਠੀਕ ਆ ਬਿਲਕੁਲ, ਪਰ ਪੂਰਾ ਨੀ ਹੈਗਾ। ਤੇ ਅੱਗੇ ਮੇਰੀ ਭੈਣ ਰਾਜ ਚਾਹਲ ਪ੍ਰੋਗਰਾਮ ਦੇ ਵਿੱਚ ਸ਼ਿਰਕਤ ਕੀਤੀ ਹੈ ਜੀ, ਕਹਿੰਦੇ ਸਤਿ ਸ੍ਰੀ ਅਕਾਲ ਬੁਲਾ ਰਹੇ ਆ, ਕਹਿੰਦੇ ਕੀ ਹਾਲ ਆ ਅੜੀਏ, ਵਾਲਾ ਹੀ ਵਧੀਆ ਅੜੀਏ, ਬਸ ਹੁਣ ਤੁਹਾਡਾ ਮੈਸੇਜ ਆ ਗਿਆ, ਹੁਣ ਤਾਂ ਉਦੋਂ ਵੀ ਵਧੀਆ ਹੋ ਗਿਆ, ਆਹ ਤਾਂ ਵਾਲਾ ਹੀ ਵਧੀਆ ਵਰਡ ਲਿਖਿਆ ਅੜੀਏ। ਤੇ ਲਓ ਜੀ ਫਿਰ ਪ੍ਰੋਗਰਾਮ ਦੇ ਵਿੱਚ ਆਉਣ ਲਈ, ਤੇ ਮੇਰਾ ਇਹ ਵਰਡ ਜੋ ਤੁਸੀਂ ਮੇਰੇ ਲਈ ਵਰਤਿਆ ਨਾ ਬਹੁਤ ਵਧੀਆ ਲੱਗਾ। ਸੋ ਇਸੇ ਤਰ੍ਹਾਂ ਪ੍ਰੋਗਰਾਮ ਦੇ ਵਿੱਚ ਬਣੇ ਰਹਿਣਾ, ਕਹਿੰਦੇ ਕਿ ਪ੍ਰੋਗਰਾਮ ਬਹੁਤ ਵਧੀਆ ਚੱਲ ਰਿਹਾ, ਹਮੇਸ਼ਾ ਦੀ ਤਰ੍ਹਾਂ ਲੱਗੇ ਰਹੋ, ਬਸ ਜੀ ਤੁਸੀਂ ਸਾਥ ਦਿੰਦੇ ਰਹੋ ਤੇ ਆਪਾਂ ਏਦਾਂ ਹੀ ਲੱਗੇ ਰਹਿਣਾ ਮਾ। ਤੇ ਨਾਲ ਇਹਨਾਂ ਨੇ ਬੜੀ ਸੋਹਣੀ ਇੱਕ ਫੋਟੋ ਭੇਜੀ ਆ ਜੀ, ਤੇ ਲਿਖਿਆ ਹੋਇਆ ਵਾ ਕਿ ਬਾਰ ਬਾਰ ਬਿਖਰ ਕੇ ਵੀ ਮੁਕੰਮਲ ਖੜੀ ਆ, ਦੇਖ ਜ਼ਿੰਦਗੀ ਮੈਂ ਤੇਰੇ ਤੋਂ ਕਿੰਨੀ ਬੜੀ ਆ। ਕਿਆ ਬਾਤ ਹੈ ਜੀ, ਵਾਕਈ ਜੀ। ਉਹ ਕਹਿੰਦੇ ਹੁੰਦੇ ਆ ਨਾ ਕਿ ਜ਼ਿੰਦਗੀ ਜ਼ਿੰਦਾ ਦਿਲੀ ਕਾ ਨਾਮ ਹੈ, ਮੁਰਦਾ ਲੋਕ ਕਿਆ ਖਾਕ ਜੀਆ ਕਰਤੇ ਹੈ। ਸੋ ਇਸੇ ਤਰ੍ਹਾਂ ਜ਼ਿੰਦਗੀ ਦੇ ਵਿੱਚ ਜ਼ਿੰਦਾ ਦਿਲ ਬਣੇ ਰਹੋ, ਤੇ ਜ਼ਿੰਦਗੀ ਦੇ ਵਿੱਚ ਆਉਣ ਵਾਲੀਆਂ ਜਿਹੜੀਆਂ ਮੁਸੀਬਤਾਂ ਵਾ, ਉਹ ਵੀ ਇੱਕ ਦਿਨ ਫਿਰ ਸਿਰ ਝੁਕਾ ਹੀ ਦੇਣਗੀਆਂ। ਬਸ ਬੰਦੇ ਦੇ ਵਿੱਚ ਖੜਨ ਦੀ ਹਿੰਮਤ ਹੋਣੀ ਚਾਹੀਦੀ ਆ, ਤੇ ਜਗ੍ਹਾ ਔਰ ਕੋਈ ਮੈਟਰ ਨਹੀਂ ਰੱਖਦਾ ਕਿ ਪ੍ਰੋਬਲਮ ਕਿੰਨੀ ਵੱਡੀ ਆ, ਤੇ ਮਨ ਕੇ ਜੀਤੇ ਜੀਤ ਹੈ ਮਨ ਕੇ ਹਾਰੇ ਹਾਰ। ਇੱਥੇ ਵੀ ਜੀ ਫਿਰ ਉਹੀ ਗੱਲ ਆ ਜਾਂਦੀ ਆ, ਤੇ ਮੁਹਾਵਰਾ ਇਹਨਾਂ ਨੇ ਵੀ ਬਿਲਕੁਲ ਸਹੀ ਦੱਸਿਆ ਵਾ। ਹਾਂਜੀ ਰਾਜ, ਬਿਲਕੁਲ ਤੁਹਾਡਾ ਜਿਹੜਾ ਜਵਾਬ ਸਹੀ ਆ, ਪਰ ਥੋੜਾ ਜਿਹਾ ਅਧੂਰਾ ਵਾ। ਤੁਸੀਂ ਇਹ ਨੀ ਦੱਸਿਆ ਕਿ ਫੱਟੀ ਤੇ ਲਿਖਾਈ ਕਿਉਂ ਕਰਾਉਂਦੇ ਸੀ। ਚਲੋ ਕੋਈ ਗੱਲ ਨੀ, ਆਪਾਂ ਦੇਖਦੇ ਹਾਂ ਜੀ ਅੱਗੇ ਕੌਣ ਹੋ ਰਿਹਾ ਵਾ। ਈਮੇਲ ਦੇ ਜ਼ਰੀਏ ਸਾਡੇ ਨਾਲ ਪ੍ਰੋਗਰਾਮ ਦੇ ਵਿੱਚ ਸ਼ਿਰਕਤ ਕੀਤੀ ਹੈ ਜੀ ਅਰਸ਼ ਮੱਲੀ ਨੇ। ਕਹਿੰਦੇ ਕਿ ਜੀ ਸਤਿ ਸ਼੍ਰੀ ਅਕਾਲ ਬੋਬੀ ਜੀ, ਅਰਸ਼ ਮੱਲੀ ਸਿਡਨੀ ਤੋਂ ਹਾਜ਼ਰੀ ਪ੍ਰਵਾਨ ਕਰੋ। ਲਓ ਜੀ, ਕਬੂਲ ਆ ਤੁਹਾਡੀ ਹਾਜ਼ਰੀ ਵੀ, ਤੇ ਹੋਰ ਸੁਣਾਓ ਕੀ ਹਾਲ ਚਾਲ ਆ, ਕਿੱਦਾਂ ਦਾ ਸਿਡਨੀ ਦਾ ਮਾਹੌਲ ਤੇ ਪ੍ਰੋਗਰਾਮ ਦੇ ਵਿੱਚ ਤੁਸੀਂ ਮੇਰੇ ਨਾਲ ਅਰਸ਼ ਜੀ ਪਹਿਲੀ ਵਾਰ ਆਏ ਹੋ, ਸੋ ਮੋਸਟ ਵੈਲਕਮ। ਪਰ ਹੁਣ ਜਾਣਾ ਕਿਤੇ ਨਾ, ਇਸੇ ਤਰ੍ਹਾਂ ਹਰ ਵਾਰ ਮੇਰਾ ਸਾਥ ਦਿੰਦੇ ਰਹਿਣਾ। ਤੇ ਅੱਗੇ ਜੀ ਗੁਰਜੀਤ ਸਿੰਘ ਚਾਹਲ, ਕਿਆ ਬਾਤ ਆ ਜੀ, ਇਹਨਾਂ ਨੇ ਏਡਾ ਕੁ ਵੱਡਾ ਮੈਸੇਜ ਕੀਤਾ ਵਾ ਨਾ, ਤੇ ਇਹਨਾਂ ਨੇ ਸਵਾਲ ਵੀ ਇੱਕ ਪੁੱਛਿਆ ਸੀ, ਸੋ ਜ਼ਰੂਰ ਪੜੂੰਗੀ ਜੀ ਮੈਂ ਬਾਅਦ ਦੇ ਵਿੱਚ ਇਹਨਾਂ ਦਾ ਜਿਹੜਾ ਜਵਾਬ ਆ ਉਹ ਬਾਅਦ ਵਿੱਚ ਸਵਾਲ ਆ ਜਿਹੜਾ ਬਾਅਦ ਵਿੱਚ ਪੜ੍ਹਦੀ ਆ, ਪਰ ਇਹਨਾਂ ਨੇ ਜਵਾਬ ਦਿੱਤਾ ਵਾ ਜੀ ਜਿਹੜਾ ਮੈਂ ਸਵਾਲ ਪੁੱਛਿਆ ਸੀ। ਕਹਿੰਦੇ ਕਿ ਫੱਟੀ ਤੇ ਲਿਖਾਈ ਇਸ ਲਈ ਕਰਵਾਉਂਦੇ ਸੀ ਕਿ ਫੱਟੀ ਧੋ ਕੇ ਦੁਬਾਰਾ ਵਰਤ ਵਿੱਚ ਆ ਜਾਂਦੀ ਆ, ਤੇ ਇਸ ਉੱਪਰ ਲਿਖਣ ਨੂੰ ਉਗੜਨਾ ਕਹਿੰਦੇ ਆ ਜੀ। ਵੈਸੇ ਜਿਹੜੇ ਜਵਾਬ ਦੀ ਮੈਂ ਉਮੀਦ ਕੀਤੀ ਸੀ ਨਾ ਉਹ ਨੀ ਹੈਗਾ, ਪਰ ਚਲੋ ਫਿਰ ਵੀ ਕਹਿੰਦੇ ਹੁੰਦੇ ਨਾ ਕਿ ਮੰਨ ਲੈਂਦੇ ਆ। ਮੂਲਧਨ ਵਿਆਜ ਵਾਲੇ ਸਵਾਲ ਆਪਾਂ ਕਰਦੇ ਹੁੰਦੇ ਸੀ ਨਾ ਕਿ ਮੰਨ ਲਓ ਮੂਲਧਨ ਇੰਨਾ ਵਿਆਜ ਇੰਨਾ, ਸੋ ਉਸ ਆਈਡੀਏ ਤੋਂ ਮੈਂ ਕਹਿ ਸਕਦੀ ਹਾਂ ਕਿ ਮੰਨ ਲੈਂਦੇ ਆ, ਜਵਾਬ ਹਲੇ ਪੂਰਾ ਸਹੀ ਨੀ ਹੈਗਾ। ਤੇ ਬਾਕੀ ਜੀ ਹਜੇ ਪ੍ਰੋਗਰਾਮ ਦੇ ਵਿੱਚ ਬਹੁਤ ਸਾਰੇ ਮੈਸੇਜ ਹੋਰ ਵੀ ਆਏ ਆ ਜੀ। ਅਨਰਜਿਸਟਰਡ ਨੇ ਕੋਈ 705 ਆ ਜੀ ਉਹਨਾਂ ਦਾ ਨੰਬਰ, ਸੋ ਤੁਸੀਂ ਵੀ ਪਲੀਜ਼ ਜੇ ਹੋ ਸਕੇ ਤਾਂ ਆਪਣਾ ਨੰਬਰ ਆ ਜਿਹੜਾ ਉਹ ਰਜਿਸਟਰਡ ਕਰਾ ਲਓ ਜੀ। ਸਤਿ ਸ਼੍ਰੀ ਅਕਾਲ ਬੁਲਾ ਰਹੇ ਆ, ਕਹਿੰਦੇ ਕਿ ਨਾਈਸ ਸਟਾਰਟ ਜੀ, ਫੱਟੀ ਤਾਂ ਸਾਨੂੰ ਸਿਖਾਉਣ ਲਈ ਹੁੰਦੀ ਸੀ ਲਿਖਣਾ, ਲਿਖਿਆ ਲਿਖਾਈ ਸੁਧਾਰਨ ਲਈ, ਐਂਡ ਕਹਾਵਤ ਆ ਜੀ ਫੱਟੀ ਪੋਚਣਾ। ਕਿਆ ਬਾਤ ਆ ਜੀ, ਜਵਾਬ ਤੁਸੀਂ ਬਿਲਕੁਲ ਸਹੀ ਦਿੱਤਾ ਜੀ। ਇਹੀ ਜਵਾਬ ਦੀ ਮੈਂ ਉਡੀਕ ਕਰ ਰਹੀ ਸੀ ਕਿ ਫੱਟੀ ਤੇ ਲਿਖਾਈ ਕਿਉਂ ਕਰਾਈ ਜਾਂਦੀ ਸੀ, ਕਿਉਂਕਿ ਸਾਡੀ ਲਿਖਾਈ ਸੁਧਾਰਨ ਦੇ ਲਈ ਉਹਦੇ ਵਿੱਚ ਪੈਨਸਲ ਦੇ ਨਾਲ ਪਹਿਲਾਂ ਲਾਈਨਾਂ ਮਾਰੀਆਂ ਜਾਂਦੀਆਂ ਸੀ, ਤੇ ਕਿੰਨੇ ਤੋਂ ਕਿੰਨੇ ਤੱਕ ਵੀ ਲਾਈਨ ਦੀ ਜਿਹੜੀ ਤੁਸੀਂ ਅੱਖਰ ਦੀ ਜਿਹੜੀ ਉਹ ਮੋਟਾਈ ਹੁੰਦੀ ਆ ਉਹ ਰੱਖਣੀ ਆ। ਲਿਖਾਈ ਦੇ ਮੁਕਾਬਲੇ ਵੀ ਕਰਵਾਏ ਜਾਂਦੇ ਸੀ, ਇਸੇ ਲਈ ਕਰਵਾਏ ਜਾਂਦੇ ਸੀ, ਤੇ ਫੱਟੀ ਲਿਖਣ ਦਾ ਮੰਤਵ ਇਹੀ ਸੀ, ਨਹੀਂ ਤਾਂ ਫਿਰ ਕਾਪੀ ਕਰਕੇ ਲਿਖਣ ਦਾ ਕੋਈ ਮਤਲਬ ਨਹੀਂ ਸੀ ਰਹਿ ਜਾਂਦਾ, ਕਿਉਂਕਿ ਆਪਾਂ ਨੂੰ ਲੈਸਨ ਦਿੱਤਾ ਜਾਂਦਾ ਸੀ ਨਾ ਕਿ ਆਹ ਵਾਲਾ ਲਿਖ ਕੇ ਲਿਆਉਣਾ ਵਾ ਤੁਸੀਂ ਕੱਲ ਨੂੰ ਫੱਟੀ ਦੇ ਉੱਪਰ, ਜਾਂ ਖਾਲੀ ਥਾਂ ਜਾਂ ਕੁਐਸਚਨ ਆਨਸਰ ਕਿੰਨਾ ਕੁਛ ਹੁੰਦਾ ਸੀਗਾ ਨਾ, ਤੇ ਉਹ ਤਾਂ ਹੀ ਕਰਵਾਉਂਦੇ ਸੀ ਤਾਂ ਜੋ ਸਾਡੀ ਜਿਹੜੀ ਲਿਖਾਈ ਆ ਉਹ ਸੁਧਰ ਜਾਵੇ। ਤੇ ਲਿਖਾਈ ਨੂੰ ਸੁਧਾਰਨ ਦੇ ਲਈ ਹੀ ਫੱਟੀ ਤੇ ਲਿਖਾਈ ਕਰਨ ਲਈ ਕਿਹਾ ਜਾਂਦਾ ਸੀ, ਤੇ ਜਦੋਂ ਫੱਟੀ ਸਾਫ਼ ਕਰਕੇ ਫਿਰ ਉਹਦੇ ਤੇ ਗਾਚੀ ਮਲੀ ਜਾਂਦੀ ਸੀ ਤਾਂ ਉਹਨੂੰ ਕਹਿੰਦੇ ਆ ਜੀ ਪੋਚਣਾ। ਤੇ ਹੁਣ ਫੱਟੀ ਪੋਚ ਹੀ ਦਿੱਤੀ ਆ ਤਾਂ ਫਿਰ ਠੀਕ ਆ ਜੀ, ਦੇਖਦੇ ਆ ਕਿਹਨੇ ਫੱਟੀ ਪੋਚੀ ਆ। ਤੇ ਨਾਲ ਮੈਂ ਤੁਹਾਨੂੰ ਇਹ ਕਿਹਾ ਸੀ ਕਿ ਮੁਹਾਵਰਾ ਬਣਾ ਕੇ ਭੇਜੋ, ਮੁਹਾਵਰਾ ਬਣਾ ਕੇ ਕਿਸੇ ਨੇ ਨੀ ਭੇਜਿਆ, ਉਹ ਵੀ ਭੇਜ ਦੋ ਨਾ, ਫੱਟੀ ਪੋਚਣ ਦਾ ਮੁਹਾਵਰਾ ਕੀ ਹੁੰਦਾ ਵਾ। ਤੇ ਲਓ ਫਿਰ ਇੱਕ ਗਾਣਾ ਸੁਣ ਲੈਂਦੇ ਆ, ਗਾਣਾ ਆਪਾਂ ਇੱਕ ਹਿੰਦੀ ਗਾਣਾ ਸੁਣਦੇ ਆ, ਬੜਾ ਸੋਹਣਾ ਗਾਣਾ ਧੜਕਣ ਮੂਵੀ ਦੇ ਵਿੱਚੋਂ, ਤੇ ਤੁਹਾਡੀਆਂ ਫਰਮਾਇਸ਼ਾਂ ਵੀ ਕਾਫੀ ਆਈਆਂ ਹੋਈਆਂ ਨੇ, ਤੇ ਉਸ ਤੋਂ ਬਾਅਦ ਆਪਾਂ ਗੱਲਬਾਤ ਕਰਦੇ ਆ ਤੇ ਤੁਹਾਡੇ ਬਾਕੀ ਮੈਸੇਜ ਵੀ ਲੈਂਦੇ ਆ, ਤੇ ਨਾਲੇ ਦੱਸ ਦਿਓ ਕਿ ਤੁਹਾਨੂੰ ਗੁੱਸਾ ਕਿਉਂ ਆਉਂਦਾ ਵਾ, ਬੜਾ ਹੀ ਗੁੱਸੇ ਹੁੰਦੇ ਹੋ ਤੁਸੀਂ ਤਾਂ ਸਾਰੇ, ਹੈਨਾ। ਤੇ ਜਦੋਂ ਗੁੱਸਾ ਆਉਂਦਾ ਵਾ ਤਾਂ ਫਿਰ ਤੁਸੀਂ ਕੀ ਕਰਦੇ ਹੋ? ਤੇ ਲਓ ਫਿਰ ਮੈਂ ਹੁਣ ਸੁਣਾਉਂਦੀ ਆ ਤੁਹਾਨੂੰ ਇੱਕ ਵਧੀਆ ਤੇ ਇੱਕ ਪਿਆਰਾ ਜਿਹਾ ਗਾਣਾ, ਮਿਲਦੇ ਆ ਇਸ ਗੀਤ ਤੋਂ ਬਾਅਦ।
दिल ने ये कहा है दिल से मोहब्बत हो गई है तुमसे, दिल ने ये कहा है दिल से मोहब्बत हो गई है तुमसे, मेरी जान मेरे दिल भर मेरा ऐतबार कर लो, जितना बेकरार हूँ मैं खुद को बेकरार कर लो, मेरी धड़कनों को समझो तुम भी मुझसे प्यार कर लो,
دل نے یہ کہا ہے دل سے محبت ہو گئی ہے تم سے میری جان میرے دل پر میرا اعتبار کر لو جتنا بے قرار ہوں میں خود کو بے قرار کر لو میری دھڑکنوں کو سمجھو تم بھی مجھ سے پیار کر لو دل نے یہ کہا ہے دل سے محبت ہو گئی ہے تم سے تو چاند تاروں کو توڑ لاؤں گا میں ان ہواؤں کو ان کھٹاؤں کو موڑ لاؤں گا میں ہو تم جو کہہ دو تو چاند تاروں کو توڑ لاؤں گا میں ان ہواؤں کو ان کھٹاؤں کو موڑ لاؤں گا میں رکھ دوں مجھ سے آنکھ چار کر لو جتنا بے قرار ہوں میں خود کو بے قرار کر لو میری دھڑکنوں کو سمجھو تم بھی مجھ سے پیار کر لو دل نے یہ کہا ہے دل سے محبت ہو گئی ہے تم سے
ਹਰਮਨ ਰੇਡੀਓ 24 ਘੰਟੇ 7 ਦਿਨ ਆਸਟ੍ਰੇਲੀਆ ਦਾ ਪਹਿਲਾ ਪੰਜਾਬੀ ਰੇਡੀਓ ਹਰਮਨ ਰੇਡੀਓ 24 ਘੰਟੇ 7 ਦਿਨ
ਹਰਮਨ ਰੇਡੀਓ
ਰੇਡੀਓ ਰੇਡੀਓ ਰੇਡੀਓ ਰੇਡੀਓ
ਰੋਟੀ ਹਜ਼ਮ ਨਹੀਂ ਹੁੰਦੀ, ਵਰਤੋ ਗੋਲਡਨ ਗ੍ਰੇਨ ਫਲੋਰ ਮਿਲਸ ਦਾ ਗਰੇਵਾਲ ਚੱਕੀ ਆਟਾ, ਤਾਜ਼ਾ ਘੱਟ ਕੈਮੀਕਲ ਦੀ ਵਰਤੋਂ ਵਾਲੀ ਕਣਕ ਜਿਹੜੀ ਕਿ ਸਿੱਧੀ ਖੇਤਾਂ ਚੋਂ ਮਿਲ ਚ ਲਿਆਈ ਜਾਂਦੀ। ਆਸਟ੍ਰੇਲੀਆ ਦਾ ਬਣਿਆ ਸ਼ੁੱਧ ਆਟਾ, ਤਾਜ਼ਾ ਖਾਓ ਤੇ ਤੰਦਰੁਸਤ ਰਹੋ। ਆਟੇ ਤੋਂ ਇਲਾਵਾ ਤਾਜ਼ਾ ਬੇਸਨ, ਲੱਡੂਆਂ ਲਈ ਸਪੈਸ਼ਲ ਬੇਸਨ, ਮਲਟੀ ਗ੍ਰੇਨ ਆਟਾ, ਕਾਬਲੀ ਛੋਲੇ, ਮਸਰਾਂ ਦੀ ਦਾਲ, ਚਨਾ ਦਾਲ, ਸੋਇਆਬੀਨ ਤੇ ਬਦਾਮ ਵੀ ਸਾਡੇ ਆਪਣੇ ਪ੍ਰੋਡਕਟ ਹਨ। ਵਧੇਰੇ ਜਾਣਕਾਰੀ ਲਈ ਵਿਜਿਟ ਕਰੋ ਗਰੇਵਾਲ ਗੋਲਡਨ ਗ੍ਰੇਨ .com.au ਜਾਂ ਫੋਨ ਕਰੋ 0428 895 564।
CD batches now trading as DMB motor repairs.
ਇੱਥੇ ਹਰ ਤਰ੍ਹਾਂ ਦੀਆਂ ਗੱਡੀਆਂ ਦੀ ਮੁਰੰਮਤ ਕੀਤੀ ਜਾਂਦੀ ਹੈ, ਜਿਵੇਂ ਕਿ ਆਟੋ ਇਲੈਕਟ੍ਰੀਕਲ, ਮਕੈਨਿਕਲ, ਏਅਰ ਕੰਡੀਸ਼ਨਿੰਗ, LPG ਰਿਪੇਅਰ ਤੇ ਇੰਸਟਾਲੇਸ਼ਨ।
ਇਸ ਤੋਂ ਇਲਾਵਾ ਪਿੰਕ ਸਲਿਪ, ਬਲੂ ਸਲਿਪ, ਵੀਲ ਬੈਲੈਂਸਿੰਗ, ਵੀਲ ਅਲਾਈਨਮੈਂਟ ਤੇ ਨਵੇਂ ਟਾਇਰ ਖਰੀਦਣ ਲਈ ਦਰਸ਼ਨ ਦਿਓ।
CD batteries Philips Sound System ਦੇ ਆਥੋਰਾਈਜ਼ ਡੀਲਰ ਵੀ ਹਨ। ਇੱਥੇ ਨਵੀਆਂ ਗੱਡੀਆਂ ਦੀ ਅੰਡਰ ਵਾਰੰਟੀ ਲਾਗ ਬੁੱਕ ਸਰਵਿਸ ਵੀ ਕੀਤੀ ਜਾਂਦੀ ਹੈ।
ਸਿਟੀ ਬੈਟਰੀਜ਼ ਹਫਤੇ ਦੇ 6 ਦਿਨ ਉਪਲਬਧ ਨੇ।
ਅਪਾਇੰਟਮੈਂਟ ਤੇ ਵਧੇਰੇ ਜਾਣਕਾਰੀ ਲਈ ਸੰਪਰਕ ਕਰੋ ਦਵਿੰਦਰ ਸਿੰਘ ਨੂੰ, ਮੋਬਾਈਲ ਨੰਬਰ 0434641327,
0434641327।
ਪਤਾ ਵੀ ਨੋਟ ਕਰ ਲਓ, 4/14 ਤੇ 5/14, ਸਟੀਲ ਸਟ੍ਰੀਟ, ਬਲੈਕ ਟਾਊਨ, ਸਿਡਨੀ।
ਲੱਡੂ, ਜਲੇਬੀਆਂ ਜਾਂ ਹੋਰ ਇੰਡੀਅਨ ਮਠਿਆਈਆਂ ਖਾਣ ਦਾ ਕਰਦਾ ਹੋਵੇ ਚਿੱਤ ਤਾਂ ਜ਼ਿਆਦਾ ਨਾ ਸੋਚੋ ਜਨਾਬ, ਗੱਡੀ ਚੱਕੋ ਤੇ ਪਹੁੰਚੋ ਜਲੇਬੀ ਜੰਕਸ਼ਨ, 4/20 ਕਾਰਨਰ ਬ੍ਰੈਕਸ ਐਂਡ ਰੈਡਫੋਰਡ ਰੋਡ, ਰੈਜ਼ਰਵਾਇਰ 3073। ਇੱਥੇ ਮਿਲਦੇ ਨੇ ਸਪੈਸ਼ਲ ਮੋਤੀਚੂਰ ਲੱਡੂ, ਹਰ ਪ੍ਰਕਾਰ ਦੀਆਂ ਘੱਟ ਫੈਟ ਵਾਲੀਆਂ ਮਠਿਆਈਆਂ, ਛੋਲੇ ਭਟੂਰੇ, ਛੋਲੇ ਸਮੋਸੇ। ਸ਼ਾਮ 5 ਵਜੇ ਤੋਂ ਸ਼ਾਮ 7 ਵਜੇ ਤੱਕ ਮਿਲਦੀਆਂ ਨੇ ਦੇਸੀ ਘਿਓ ਚ ਤਿਆਰ ਕੀਤੀਆਂ ਜਲੇਬੀਆਂ। ਕਾਲ ਕਰ ਸਕਦੇ ਹੋ ਰਵੀ ਨੂੰ 0403135082। ਹਰ ਖੁਸ਼ੀ ਦੇ ਮੌਕੇ ਅਤੇ ਤਿਉਹਾਰ ਤੇ ਯਾਦ ਰੱਖੋ ਜਲੇਬੀ ਜੰਕਸ਼ਨ।
ਬ੍ਰਿਸਬੇਨ ਤੋਂ ਜਸਪਾਲ ਸੰਧੂ ਹਰਮਨ ਰੇਡੀਓ ਦੀ ਦਿਲੋਂ ਸਪੋਰਟ ਕਰਦੇ ਨੇ, ਜਿਨ੍ਹਾਂ ਦੇ ਕੋਲ ਮਾਈਗ੍ਰੇਸ਼ਨ ਆਦਿ ਮਾਸਟਰ ਡਿਗਰੀ ਦੇ ਨਾਲ ਨਾਲ ਇਸ ਖੇਤਰ ਵਿਚ ਲੰਮਾ ਚੌੜਾ ਤਜਰਬਾ ਵੀ ਹੈ। ਹਰ ਪ੍ਰਕਾਰ ਦੀ ਵੀਜ਼ਾ ਪ੍ਰੋਬਲਮ, ਸਟੂਡੈਂਟ ਵੀਜ਼ਾ, TR, PR, MRT, ਅੰਪਲਾਇਰ ਵੀਜ਼ਾ, ਇੰਡੀਆ ਤੋਂ ਸਪਾਊਸ ਵੀਜ਼ਾ, ਸਟੂਡੈਂਟ ਵੀਜ਼ਾ ਤੇ ਵੱਖ ਵੱਖ ਕਾਲਜਾਂ ਵਿਚ ਦਾਖਲੇ ਲਈ ਸੰਪਰਕ ਕਰੋ ਜਸਪਾਲ ਸੰਧੂ ਨੂੰ। ਫੋਨ ਨੰਬਰ 0411726348। ਵਧੇਰੇ ਜਾਣਕਾਰੀ ਲਈ ਲੌਗਇਨ ਕਰੋ www.jaspalsandhu.com। ਮਾਈਗ੍ਰੇਸ਼ਨ ਏਜੰਟ ਰਜਿਸਟ੍ਰੇਸ਼ਨ ਨੰਬਰ 0851410।
ਆ ਲੋ ਸਮਾਨ ਦੀ ਲਿਸਟ, ਗੋਵੈਂਟ ਗੋਨ ਹੋ ਜਾਓ ਫਿਰ।
ਲਿਸਟ ਬੜੀ ਲੰਮੀ ਹੈ ਤੇਰੀ, 20 ਕਿਲੋ ਬਾਸਮਤੀ ਚੌਲ, 10 ਕਿਲੋ ਚੱਕੀ ਆਟਾ। ਉਹ ਯਾਰ ਕੀ ਇੰਨੀ ਲੰਮੀ ਲਿਸਟ, ਮੇਰੇ ਕੋ ਨੀ ਪੁੱਗਦੀਆਂ ਕਬੀਲਦਾਰੀਆਂ, ਐਡੀ ਲੰਮੀ ਲਿਸਟ
ਹੁਣ ਮੈਂ ਕੀ ਕਰਾਂ।
ਅਜੇ ਪਿਛਲੇ ਹਫ਼ਤੇ ਤਾਂ ਲੈ ਕੇ ਆਂਦਾ, ਤੇਰਾ ਪੀੜ ਹੀ ਨਹੀਂ ਮੁੱਕਦਾ,
ਕੁਛ ਤਾਂ ਲੱਗੂਗਾ ਹੀ ਨਾ।
ਜੀ ਹਾਂ, ਘਰ ਘਰ ਦੀ ਕਹਾਣੀ ਬਣ ਜਾਂਦੀ ਏ ਜਦੋਂ ਕਬੀਲਦਾਰੀਆਂ ਜੇਬ ਤੇ ਭਾਰੀਆਂ ਪੈ ਜਾਣ।
ਤੁਹਾਡੀਆਂ ਕਬੀਲਦਾਰੀਆਂ ਦਾ ਇੱਕੋ ਹੱਲ ਹੈ ਜਨਾਬ, ਏਸ਼ੀਅਨ ਪੈਸੀਫਿਕ ਫੂਡ ਮਾਰਕੀਟ, 38 ਮੈਕਿੰਟੋਸ਼ ਸਟਰੀਟ, ਸ਼ੈਪਟਨ, 36-30 ਵਿਕਟੋਰੀਆ। ਫੋਨ ਨੰਬਰ 0415-683-482।
20 ਕਿਲੋ ਬਾਸਮਤੀ ਚੌਲ $38, 10 ਕਿਲੋ ਚੱਕੀ ਆਟਾ $10, ਨਾਲ 1 ਕਿਲੋ ਚੌਲ ਮੁਫ਼ਤ ਅਤੇ ਇਸੇ ਤਰ੍ਹਾਂ ਦੀ ਹੋਰ ਮਨਪਸੰਦ ਆਫਰ।
ਏਸ਼ੀਅਨ ਪੈਸੀਫਿਕ ਫੂਡ ਮਾਰਕੀਟ, ਸਾਡੇ ਪਤੇ ਨੂੰ ਸੌਖਾ, ਕਬੀਲਦਾਰੀਆਂ ਚ ਖੁਸ਼ੀ।
ਸਫ਼ਰ ਆਪਣਿਆਂ ਨਾਲ ਕਰਨ ਦਾ ਹੀ ਮਜ਼ਾ ਏ, ਸਫ਼ਰ ਆਪਣੇ ਪਣ ਚ ਹੋਣ ਦਾ ਹੀ ਸਵਾਦ ਏ।
Safe and customer focused bus company, superior service and good value of money in every market segment, excel in anticipating, quick responding to customer needs.
ASRs hai Sandhu bus lines da, chahe hove business tour, academic ja hove sports tour, hove vyah ja hove janmdin, khas party da sabab bane countryside, ja le jani hove dharmik yatra, apne naal safar, apne de ehsaas ch. Sandhu bus lines.
ਵਧੇਰੇ ਜਾਣਕਾਰੀ ਅਤੇ ਟਿਕਟਾਂ ਬੁੱਕ ਕਰਨ ਲਈ ਪਹੁੰਚੋ ਸਾਡੀ ਵੈਬਸਾਈਟ ਤੇ sandhubuslines.com.au।
ਫਾਰ ਮੋਰ ਇਨਫੋ 0424-115-551, ਯੂ ਕੈਨ ਈਮੇਲ ਅਸ
info@sandhubuslines.com.au।
ਪ੍ਰੋਸੇ ਦਾ ਨਾਮ ਸੰਧੂ ਬੱਸ ਲਾਈਨ।
ਜਲੰਧਪੀਲੀ ਵਾਲੇ AMW ਆਟੋ ਐਕਸਪਰਟ, ਹੁਣ ਨਵੀਂ ਲੋਕੇਸ਼ਨ ਉੱਤੇ ਆਪਣੀ ਨਵੀਂ ਜਾਂ ਪੁਰਾਣੀ ਗੱਡੀ ਦੀ ਰੈਗੂਲਰ ਸਰਵਿਸ, ਲੌਗ ਬੁੱਕ ਸਰਵਿਸ, ਕਿਸੇ ਵੀ ਕਿਸਮ ਦੀ ਕਾਰ ਰਿਪੇਅਰ ਜਾਂ ਕਾਰ ਮੇਨਟੇਨੈਂਸ ਕਰਵਾਉਣ ਲਈ ਸੰਪਰਕ ਕਰੋ ਨਵਦੀਪ ਨਾਲ। ਨਵਦੀਪ ਨਾਲ ਮੋਬਾਈਲ ਨੰਬਰ 0412-292-3080 ਉੱਤੇ। ਇਸ ਤੋਂ ਇਲਾਵਾ ਨਵੀਆਂ ਕਾਰਾਂ ਦੇ ਕੰਪਿਊਟਰ ਨੂੰ ਕੱਢਣ ਲਈ ਸਾਡੇ ਕੋਲ ਟੂਲ ਮੌਜੂਦ ਹਨ। ਏਅਰ ਕੰਡੀਸ਼ਨਰ, ਵੇਟਿੰਗ ਰੂਮ ਅਤੇ ਮੁਫ਼ਤ ਚਾਹ ਪਾਣੀ ਦਾ ਵੀ ਪ੍ਰਬੰਧ ਹੈ। ਸਾਡੇ ਨਾਲ ਸੰਪਰਕ ਕਰ ਸਕਦੇ ਹੋ ਸੋਮਵਾਰ ਤੋਂ ਸ਼ਨੀਵਾਰ ਸਵੇਰੇ 9:30 ਵਜੇ ਤੋਂ ਸ਼ਾਮ 7:30 ਵਜੇ ਤੱਕ। ਸਾਡਾ ਨਵਾਂ ਪਤਾ ਹੈ 7 ਲੂਸੀ ਸਟ੍ਰੀਟ, ਬਰੂਕਾ, ਬ੍ਰਿਸਬੇਨ। ਲੇਟ ਆਵਰ ਸਰਵਿਸ ਨਾਲ ਆਪਣੇ ਦਿਨ ਦਾ ਸਮਾਂ ਬਚਾਉਣ ਲਈ ਸਾਡੇ ਨਾਲ ਅੱਜ ਹੀ ਸੰਪਰਕ ਕਰੋ। ਵਧੀਆ ਸਰਵਿਸ ਤੇ ਵਾਜਬ ਰੇਟ ਲਈ ਹਮੇਸ਼ਾ ਯਾਦ ਰੱਖੋ AMW ਆਟੋ ਐਕਸਪਰਟ, ਮੋਬਾਈਲ ਨੰਬਰ 0412-292-308।
ਸਾਨੂੰ ਦਿਲੋਂ ਸਹਿਯੋਗ ਦੇ ਰਹੇ ਨੇ ਸਾਡੇ ਆਪਣੇ ਅਤੇ ਹਰਮਨ ਰੇਡੀਓ ਆਸਟ੍ਰੇਲੀਆ ਦੇ ਇਸ ਘੰਟੇ ਚ ਸਾਨੂੰ ਸਹਿਯੋਗ ਦੇ ਰਹੇ ਨੇ। ਪੰਜਾਬ ਗ੍ਰੋਸਰੀ ਹਾਊਸ ਕੈਨਰਾ ਤੋਂ ਰਾਜਨਦੀਪ ਸਿੰਘ, ਸਿਟੀ ਬੈਟਰੀਜ਼ ਬਲੈਕਟਾਊਨ ਤੋਂ ਦਵਿੰਦਰ ਸਿੰਘ, ਈਸੀਟੀ ਆਟੋਮੋਟਿਵ ਕੈਨਰਾ ਤੋਂ ਸੁਖਪਾਲ ਸਿੰਘ, ਨਵੀਂ ਪੱਡਾ ਫਰੋਮ ਬਗ ਬਸਟਰ ਪੈਸਟ ਕੰਟਰੋਲ ਸਰਵਿਸ ਮੈਲਬਰਨ, ਬ੍ਰਿਸਬੇਨ ਤੋਂ ਮੋਗੇ ਵਾਲੇ ਗੁਰਪ੍ਰੀਤ ਸਿੰਘ ਬਰਾੜ।
ਦੋਸਤੋ, ਵਪਾਰਕ ਵਕਫੇ ਤੋਂ ਬਾਅਦ ਇੱਕ ਵਾਰੀ ਫਿਰ ਤੋਂ ਸਵਾਗਤ ਆ ਤੇ ਟਾਈਮ ਹੋ ਚੁੱਕਾ ਵਾ ਬ੍ਰਿਸਬੇਨ ਦੇ ਵਿੱਚ 8:03 ਤੇ ਸਿਡਨੀ ਸਮੇਂ ਮੁਤਾਬਕ 9:03। ਲਓ ਜੀ ਫਿਰ ਆਪਾਂ ਹੁੰਦੇ ਆ ਫਿਰ ਸ਼ੁਰੂ ਇੱਧਰ ਸਾਡੇ ਨਾਲ ਪ੍ਰੋਗਰਾਮ ਦੇ ਵਿੱਚ। 345 ਤੋਂ ਸਾਡੇ ਕੋਈ ਲਿਸਨਰ ਆਏ ਨੇ ਜੀ, ਪਰ ਉਹਨਾਂ ਨੇ ਆਪਣਾ ਜਿਹੜਾ ਨੰਬਰ ਰਜਿਸਟਰ ਨਹੀਂ ਕਰਾਇਆ। ਤੁਸੀਂ ਪਲੀਜ਼ ਆਪਣਾ ਨੰਬਰ ਰਜਿਸਟਰ ਕਰਾ ਲਓ। ਇਹਨਾਂ ਨੇ ਜਵਾਬ ਬਿਲਕੁਲ ਸਹੀ ਦੱਸਿਆ ਸੀ ਤੇ ਨਾਲ ਇਹਨਾਂ ਨੇ ਮੁਹਾਵਰਾ ਵੀ ਮੈਨੂੰ ਲਿਖ ਕੇ ਭੇਜਤਾ। ਕਹਿੰਦੇ ਕਿ ਫਲਾਣੇ ਨੇ ਫਲਾਣੇ ਦੀ ਫੱਟੀ ਪੋਚਤੀ। ਹੁਣ ਇਹ ਫਲਾਣਾ ਕੌਣ ਆ ਵੀ ਇਹ ਤਾਂ ਪਤਾ ਨਹੀਂ ਹੈਗਾ, ਪਰ ਚਲੋ ਤੁਸੀਂ ਜੋ ਵੀ ਸਾਨੂੰ ਲਿਖ ਕੇ ਭੇਜਿਆ ਸੀ ਉਹ ਬਿਲਕੁਲ ਠੀਕ ਹੈ। ਵਰਿੰਦਰ ਸਿੰਘ ਕਹਿੰਦੇ ਕਿ ਸਤਿ ਸ਼੍ਰੀ ਅਕਾਲ ਬੋਬੀ ਜੀ, ਹਾਊ ਆਰ ਯੂ, ਆਈ ਹੋਪ ਆਲ ਇਜ਼ ਵੈਲ। ਹਾਂਜੀ ਹਾਂਜੀ, ਆਲ ਇਜ਼ ਵੈਲ ਹੀ ਆ ਜੀ, ਚੱਲੀ ਜਾਂਦਾ ਬਸ ਕੰਮ ਕਾਰ ਤੁਹਾਡੇ ਸਾਰਿਆਂ ਦੇ ਸਿਰ ਤੇ ਚੱਲੀ ਜਾਂਦਾ ਵਾ ਤੇ ਹੁਣ ਥੋੜੀਆਂ ਬਹੁਤੀਆਂ ਗੱਲਾਂ ਬਾਤਾਂ ਵੀ ਕਰੀ ਜਾਂਦੇ ਹਾਂ। ਤੇ ਬਾਕੀ ਜੀ ਜਿਹੜਾ ਤੁਸੀਂ ਸਵਾਲ ਪੁੱਛਿਆ ਸੀ ਉਸ ਆਂਟੀ ਬਾਰੇ ਜੋ ਕਿ ਜੋਗਿੰਦਰ ਬਾਸੀ ਦੀ ਜੋ ਕਿ ਰੇਡੀਓ ਪ੍ਰੈਜ਼ੈਂਟਰ ਨੇ ਰੇਡੀਓ ਗਾਉਂਦਾ ਪੰਜਾਬ ਦੇ ਵਿੱਚ, ਤੇ ਉਸ ਆਂਟੀ ਨੇ ਜੋ ਵੀ ਸਟੂਡੈਂਟਸ ਬਾਰੇ ਗੱਲ ਕੀਤੀ ਆ ਉਸ ਦੇ ਬਾਰੇ, ਸੋ ਉਹਨਾਂ ਨੇ ਗੱਲ ਤਾਂ ਬਹੁਤ ਮਾੜੀ ਕੀਤੀ ਆ। ਸੋ ਉਸਦਾ ਜਵਾਬ ਵੀ ਮੇਰੇ ਖਿਆਲ ਦੇ ਵਿੱਚ ਕੈਨੇਡਾ ਦੇ ਹੀ ਬਹੁਤ ਸਾਰੇ ਕੁੜੀਆਂ ਨੇ, ਇੱਕ ਦੋ ਤਾਂ ਵੀਡੀਓ ਫੇਸਬੁੱਕ ਤੇ ਵੀ ਫਲੋਟ ਹੋ ਚੁੱਕੀਆਂ ਜੀ, ਉਹਨਾਂ ਨੂੰ ਵਧੀਆ ਜਵਾਬ ਦੇ ਚੁੱਕੀਆਂ ਨੇ। ਕਿਉਂਕਿ ਜਿਹੜੀ ਸਟੂਡੈਂਟਾਂ ਦੀ ਤਕਲੀਫ ਆ ਉਹ ਅਸੀਂ ਹੀ ਜਾਣਦੇ ਹਾਂ, ਅਸੀਂ ਵੀ ਉਸ ਟਾਈਮ ਚੋਂ ਨਿਕਲ ਚੁੱਕੇ ਹਾਂ। ਬਸ ਇੰਨਾ ਹੀ ਆ ਕਿ ਅਸੀਂ ਥੋੜਾ ਜਿਹਾ ਅੱਗੇ ਹਾਂ ਤੇ ਉਹ ਹਜੇ ਜਸਟ ਸਟਾਰਟਿੰਗ ਦੇ ਵਿੱਚ ਆ। ਪਰ ਕੋਈ ਗੱਲ ਨੀ ਜੀ, ਜੇ ਹੁਣ ਇਸ ਅਣਜਾਣ ਸ਼ਹਿਰ ਦੇ ਵਿੱਚ, ਅਣਜਾਣ ਦੁਨੀਆਂ ਦੇ ਵਿੱਚ ਆਏ ਹਾਂ ਤਾਂ ਕੁਛ ਨਾ ਕੁਛ ਝੱਲਣਾ ਤਾਂ ਪੈਣਾ ਹੀ ਆ, ਪਰ ਇਹ ਹੁੰਦਾ ਵਾ ਕੁਝ ਕੁ ਲੋਕਾਂ ਦੀ ਮਾੜੀ ਸੋਚ ਦਾ ਨਤੀਜਾ। ਇਸ ਦੇ ਬਾਰੇ ਮੈਂ ਜ਼ਰੂਰ ਇੰਨਾ ਹੀ ਕਹੂੰਗੀ ਕਿ ਜਿਹਦੀ ਸੋਚ ਜਿੱਦਾਂ ਦੀ ਹੁੰਦੀ ਆ ਉਹਨੇ ਉਦਾਂ ਦਾ ਹੀ ਬੋਲਣਾ ਵਾ। ਸਾਡੇ ਲਈ ਉਹਨਾਂ ਨੇ ਬੋਲ ਕੇ ਕੋਈ ਬਹੁਤ ਵਧੀਆ ਉਦਾਹਰਨ ਤਾਂ ਨਹੀਂ ਦਿੱਤੀ, ਪਰ ਉਸ ਔਰਤ ਨੇ ਤੇ ਉਸ ਰੇਡੀਓ ਪ੍ਰੈਜ਼ੈਂਟਰ ਨੇ ਆਪਣੀ ਜਿਹੜੀ ਗੰਦੀ ਜੋ ਉਹਨਾਂ ਦੇ ਦਿਮਾਗ ਦੇ ਵਿੱਚ ਸੀ, ਆਪਣੀ ਗੰਦੀ ਸੋਚ ਸੀ, ਜਾਂ ਜਿਹਨੂੰ ਆਪਾਂ ਕਹਿ ਸਕਦੇ ਹਾਂ ਨਾ ਕਿ ਘਟੀਆ ਸੋਚ, ਉਹਦਾ ਪਰਿਣਾਮ ਜ਼ਰੂਰ ਦੇ ਦਿੱਤਾ ਵਾ। ਸੋ ਪਰ ਤੁਸੀਂ ਇਸ ਬਾਰੇ ਕੁਛ ਕੋਈ ਕਿਸੇ ਤਰ੍ਹਾਂ ਦੀ ਕੋਈ ਟੈਨਸ਼ਨ ਨਾ ਲਿਓ, ਕਿਉਂਕਿ ਤੁਸੀਂ ਜਿਸ ਮਕਸਦ ਲਈ ਆਏ ਹੋ, ਆਪਾਂ ਜਿਸ ਮਕਸਦ ਲਈ ਆਏ ਹੋ, ਸਾਡਾ ਮੇਨ ਨਿਸ਼ਾਨਾ ਉਹੀ ਆ। ਵੈਸੇ ਮੈਂ ਕਹਿਣਾ ਤਾਂ ਨਹੀਂ ਚਾਹੁੰਦੀ ਕਿ ਸਿਆਣੇ ਇੱਕ ਕਹਾਵਤ ਪਾਉਂਦੇ ਹੁੰਦੇ ਆ ਕਿ ਕੁੱਤੇ ਭੌਂਕਦੇ ਰਹਿੰਦੇ ਤੇ ਕਾਫਲੇ ਚੱਲਦੇ ਰਹਿੰਦੇ ਆ। ਸੋ ਜਿਨ੍ਹਾਂ ਦਾ ਕੰਮ ਭੌਂਕਣਾ ਉਹਨਾਂ ਨੇ ਭੌਂਕਣਾ ਵਾ, ਪਰ ਤੁਸੀਂ ਆਪਣਾ ਕਾਫਲਾ ਨਾ ਵਿਖਰਨ ਦਿਓ। ਤੁਹਾਡੇ ਜੋ ਏਮਸ ਨੇ, ਜੋ ਸੁਪਨੇ ਲੈ ਕੇ ਤੁਸੀਂ ਆਏ ਹੋ, ਉਸ ਨੂੰ ਜ਼ਰੂਰ ਪੂਰਾ ਕਰਿਓ, ਕਿਉਂਕਿ ਉਮਰਾਂ ਛੋਟੀਆਂ ਨੇ। ਕੋਈ ਤਾਂ 20 ਸਾਲ ਦਾ ਆਇਆ, ਕੋਈ 22 ਸਾਲ ਦਾ, ਕੋਈ 24 ਸਾਲ ਦਾ, ਇੰਨੀ ਛੋਟੀ ਉਮਰ ਦੇ ਵਿੱਚ ਇੰਨੀਆਂ ਜ਼ਿੰਮੇਵਾਰੀਆਂ ਸੰਭਾਲਣੀਆਂ, ਤੇ ਮੈਂ ਤਾਂ ਇੰਨਾ ਹੀ ਕਹੂੰਗੀ ਜੀ, ਸਲਿਊਟ ਆ ਸਭ ਨੂੰ। ਇੱਥੋਂ ਦੀਆਂ ਫੀਸਾਂ ਵੀ ਕੱਢਣੀਆਂ, ਕੰਮ ਵੀ ਕਰਨੇ, ਪੜ੍ਹਾਈ ਵੀ ਪੂਰੀ ਕਰਨੀ, ਤੇ ਆਪਣੇ ਖਰਚੇ ਵੀ ਕੱਢਣੇ, ਤੇ ਦੂਸਰੀ ਗੱਲ ਇੰਡੀਆ ਵਿੱਚ ਬੈਠੇ ਆਪਣੇ ਮਾਪਿਆਂ ਨੂੰ ਵੀ ਦੇਖਣਾ। ਸੋ ਇੰਨੀਆਂ ਜ਼ਿੰਮੇਵਾਰੀਆਂ ਪੂਰੀਆਂ ਕਰਦੇ ਹੋ, ਤੁਸੀਂ ਟੈਨਸ਼ਨ ਨਾ ਲਿਓ, ਹੀਰੇ ਹੋ ਤੁਸੀਂ ਸਾਰੇ, ਤੇ ਕਿਸੇ ਵੀ ਗੱਲ ਦੀ ਪਰਵਾਹ ਨਾ ਕਰਿਓ। ਜਿਸ ਦਿਨ ਇਸ ਕਹਿੰਦੇ ਹੁੰਦੇ ਆ ਨਾ ਕਿ ਸੋਨੇ ਨੂੰ ਜਦੋਂ ਭੱਠੀ ਦੇ ਵਿੱਚ ਰੱਖਦੇ ਆ ਤੇ ਜਦੋਂ ਉਹ ਪੂਰਾ ਐਨ ਪਿਓਰ ਸੋਨਾ ਬਣ ਕੇ ਨਿਕਲਦਾ ਵਾ, ਤਾਂ ਉਹਦੀ ਤਪਸ਼ ਤੇ ਉਹਦੀ ਚਮਕ ਤੋਂ ਹਰ ਕੋਈ ਚੰਦਿਆ ਜਾਂਦਾ ਵਾ। ਸੋ ਇਦਾਂ ਦੇ ਜਿਹੜੇ ਲੋਕ ਆ ਨਾ, ਸ਼ਾਇਦ ਇਸੇ ਲਈ ਇਹਨਾਂ ਨੂੰ ਪਤਾ ਵਾ ਕਿ ਇਹ ਵੈਲ ਐਜੂਕੇਟਡ ਬਣ ਕੇ ਸਾਡੇ ਤੋਂ ਅੱਗੇ ਜਾ ਸਕਦੇ ਆ। ਪਰ ਇਸ ਦਾ ਮਤਲਬ ਇਹ ਵੀ ਨਹੀਂ ਕਿ ਜਿਹੜੇ ਪੁਰਾਣੇ ਲੋਕ ਆਏ ਉਹ ਸਾਰੇ ਇੱਕੋ ਜਿਹੇ ਆ। ਬਹੁਤ ਸਾਰੇ ਚੰਗੇ ਲੋਕ ਵੀ ਆ ਜੋ ਤੁਹਾਨੂੰ ਹਿੰਮਤ ਵੀ ਦੇਣਗੇ, ਮਾਂ ਬਾਪ ਦੇ ਵਾਂਗ ਤੁਹਾਨੂੰ ਸਹੀ ਸੇਧ ਵੀ ਦੇਣਗੇ। ਸੋ ਇਹਨਾਂ ਕੁਝ ਕੁ ਲੋਕਾਂ ਦੀ ਖਾਤਰ ਅਸੀਂ ਸਾਰਿਆਂ ਨੂੰ ਮਾੜਾ ਵੀ ਨਹੀਂ ਕਹਿ ਸਕਦੇ, ਪਰ ਤੁਹਾਡੇ ਲਈ ਮੈਂ ਇੰਨਾ ਹੀ ਕਹੂੰਗੀ ਕਿ ਜਿਸ ਤਰ੍ਹਾਂ ਅਰਜਨ ਨੇ ਨਿਸ਼ਾਨਾ ਲਾਉਣ ਲਈ ਚਿੜੀ ਦੀ ਅੱਖ ਨੂੰ ਦੇਖਿਆ ਸੀ, ਤਾਂ ਬਸ ਆਪਣੇ ਨਿਸ਼ਾਨੇ ਨੂੰ ਉਸੇ ਤਰ੍ਹਾਂ ਹੀ ਰੱਖਿਓ, ਕਿਸੇ ਪਾਸੇ ਐਵੇਂ ਮਿਸਗਾਈਡ ਨਾ ਹੋਇਓ, ਕਿਉਂਕਿ ਜਿਹੜਾ ਟਾਈਮ ਆ ਉਹ ਬਹੁਤ ਬਲਵਾਨ ਹੁੰਦਾ ਤੇ ਇਸ ਕੰਡੀਸ਼ਨ ਦੇ ਵਿੱਚੋਂ ਮੈਂ ਕੈਨੇਡਾ ਵਾਲਿਆਂ ਨੂੰ ਸਪੈਸ਼ਲੀ ਕਹਿਣਾ ਚਾਹੂੰਗੀ ਕਿ ਅਸੀਂ ਆਲਰੇਡੀ ਨਿਕਲ ਚੁੱਕੇ ਹਾਂ। ਜਦੋਂ ਅਸੀਂ ਇੱਥੇ 2008 ਜਾਂ 9 ਦੇ ਵਿੱਚ ਆਸਟ੍ਰੇਲੀਆ ਦੇ ਵਿੱਚ ਆਏ ਸੀ ਤਾਂ ਸਾਡੇ ਬਾਰੇ ਵੀ ਇੱਥੋਂ ਦੇ ਸਟੂਡੈਂਟਸ ਬਾਰੇ ਵੀ ਬਹੁਤ ਤਰ੍ਹਾਂ ਦੀਆਂ ਅਫਵਾਹਾਂ ਚੱਲੀਆਂ ਸੀ, ਪਰ ਆਫਟਰ ਆਲ ਕੀ ਹੋਇਆ, ਸਭ ਕੁਛ ਠੀਕ ਹੋ ਗਿਆ ਤੇ ਟਾਈਮ ਨੇ ਸਭ ਨੂੰ ਸਭ ਦਾ ਜਵਾਬ ਵੀ ਦੇ ਦਿੱਤਾ। ਤੇ ਤੁਸੀਂ ਜੀ ਕਿਸੇ ਵੀ ਗੱਲ ਦਾ ਕਿਸੇ ਵੀ ਗੱਲ ਨੂੰ ਆਪਣੇ ਮਨ ਚ ਨਾ ਰੱਖੋ, ਕੋਈ ਵੀ ਟੈਨਸ਼ਨ ਨਾ ਰਹੋ। ਕਹਿੰਦੇ ਆ ਨਾ ਕਿ ਗੱਲ ਸੁਣ ਤੱਕ ਦੀ ਰੇ ਅਸੀਂ ਬਣ ਜਾਣਾ ਹੀਰੇ, ਸਾਡੀ ਵਾਰੀ ਆਉਣ ਦੋ। ਤੇ ਤੁਸੀਂ ਤਾਂ ਜੀ ਹੀਰੇ ਆ, ਬਸ ਕਿਸਮਤ ਹਜੇ ਪਰਖਦੀ ਆ, ਤੇ ਚਮਕਣਾ ਤੁਸੀਂ ਬਿਲਕੁਲ ਉਸੇ ਤਰ੍ਹਾਂ ਆ, ਕਿਉਂਕਿ ਤੁਹਾਡਾ ਚੰਗਾ ਕੀਤਾ ਤੁਹਾਡੇ ਦੇਸ਼ ਨੂੰ ਰਿਪ੍ਰੈਜੈਂਟ ਕਰੂਗਾ ਤੇ ਤੁਹਾਡੇ ਪਿੰਡ ਨੂੰ ਵੀ ਕਰੂਗਾ। ਤੇ ਜੇ ਇਹੋ ਜਿਹੀਆਂ ਦੋ ਚਾਰ ਲੋਕਾਂ ਜਿਹੜੇ ਏਦਾਂ ਦੇ ਲੋਕ ਆ, ਗੰਦੀ ਸੋਚ ਵਾਲੇ ਲੋਕ ਆ, ਇਹਨਾਂ ਦੇ ਪਿੱਛੇ ਲੱਗ ਕੇ ਅਸੀਂ ਆਪਣਾ ਹੌਸਲਾ ਤੇ ਆਪਣਾ ਧੀਰਜ ਖੋਲਿਆ ਤਾਂ ਫਿਰ ਸਾਡੇ ਤੇ ਉਹਨਾਂ ਦੇ ਵਿੱਚ ਕੋਈ ਵੀ ਫਰਕ ਨਹੀਂ ਰਹਿ ਜਾਊਗਾ। ਸੋ ਮੈਂ ਤਾਂ ਜੀ ਤੁਹਾਨੂੰ ਇੱਦਾਂ ਹੀ ਕਹੂੰਗੀ ਕਿ ਪਿੱਛੇ ਪਿੱਛੇ ਜਿਹੜੇ ਲੋਕੀ ਵਾਰ ਕਰਦੇ, ਪਿੱਠ ਪਿੱਛੇ ਜਿਹੜੇ ਲੋਕੀ ਵਾਰ ਕਰਦੇ, ਉਹੀ ਲੋਕੀ ਤੁਹਾਨੂੰ ਹੁਸ਼ਿਆਰ ਕਰਦੇ। ਸੋ ਵਾਰਿਸ ਬ੍ਰਦਰਸ ਦੀਆਂ ਇਹ ਲਾਈਨਾਂ ਮੈਨੂੰ ਬੜੀਆਂ ਵਧੀਆ ਲੱਗੀਆਂ ਤੇ ਵਾਕਈ ਇਹਨਾਂ ਤੇ ਕਿਤੇ ਨਾ ਕਿਤੇ ਸੱਚ ਤਾਂ ਹੈਗਾ ਵਾ ਕਿ ਇਹੋ ਜਿਹੇ ਲੋਕੀ ਹੁਸ਼ਿਆਰ ਕਰਦੇ। ਪਰ ਤੁਸੀਂ ਕਿਤੇ ਨਾ ਜਾਇਓ, ਤੁਸੀਂ ਬਹੁਤ ਸੋਹਣਾ ਕਰ ਰਹੇ ਹੋ, ਬਹੁਤ ਮਿਹਨਤ ਕਰ ਰਹੇ ਹੋ, ਇਸੇ ਤਰ੍ਹਾਂ ਹੀ ਰਹੋ ਤੇ ਤੁਹਾਡੇ ਸਾਰਿਆਂ ਦੇ ਲਈ ਬਹੁਤ ਸਾਰਾ ਪਿਆਰ ਤੇ ਇੱਕ ਬੜਾ ਹੀ ਪਿਆਰਾ ਜਿਹਾ ਗੀਤ ਆ ਤੁਹਾਡੇ ਸਾਰਿਆਂ ਦੇ ਲਈ ਕਿ ਤੁਸੀਂ ਵਸਦੇ ਰਹੋ ਪਰਦੇਸੀ ਹੋ। ਪਰ ਹਾਂ, ਇੱਕ ਸ਼ਰਤ ਆ, ਇਸ ਗੀਤ ਨੂੰ ਸੁਣਨ ਤੋਂ ਪਹਿਲਾਂ ਇੱਕ ਪੈਰਾ ਆਪਾਂ ਸਾਰੇ ਇਕੱਠੇ ਹੋ ਕੇ ਗਾਵਾਂਗੇ, ਕਿਸੇ ਲਈ ਨਹੀਂ, ਸਿਰਫ ਆਪਣੇ ਆਪ ਲਈ। ਤੁਸੀਂ ਇਹ ਸੋਚਣਾ ਕਿ ਇਹ ਗਾਣਾ ਵਾ ਨਾ ਜਿਹੜਾ ਤੁਸੀਂ ਆਪਣੇ ਲਈ ਗਾ ਰਹੇ ਹੋ, ਤੇ ਆਪਣੇ ਆਪ ਨੂੰ ਹੀਰੋ ਸਮਝਿਓ। ਫਿਰ ਦੇਖਿਓ ਜੋ ਵੀ ਇਸ ਵੀਡੀਓ ਨੇ ਮਨ ਦੇ ਵਿੱਚ ਨਾ ਥੋੜੀ ਜਿਹੀ ਘਿਰਣਾ ਪੈਦਾ ਕੀਤੀ ਹੈ ਨਾ, ਉਹ ਸਭ ਖਤਮ ਹੋ ਜਾਊਗੀ। ਤੇ ਚਲੋ ਫਿਰ ਗਾਈਏ ਇਹ ਗਾਣਾ। ਚਲੋ ਫਿਰ ਸੁਣਦੇ ਆ ਜੀ ਮਨਮੋਹਨ ਵਾਰਿਸ ਦਾ ਇਹ ਗੀਤ ਤੇ ਮਿਲਦੇ ਹਾਂ। ਤੁਸੀਂ ਵਸਦੇ ਰਹੋ ਪਰਦੇਸੀਓ, ਤੁਸੀਂ ਵਸਦੇ ਰਹੋ ਪਰਦੇਸੀਓ, ਤੁਹਾਡੇ ਨਾਲ ਬਸੇ ਪੰਜਾਬ, ਉਹ ਤੁਸੀਂ ਮਹਿਕਾਂ ਵਾਂਗਰ ਖਿੰਡ ਗਏ, ਛੱਡ ਗੁਲਾਬ ਉਹ ਮਿੱਤ ਸੁੱਖ ਤੁਹਾਡੀ ਲੋੜ ਦੇ ਲੋੜ ਦੇ, ਬਚਪਨ ਦੇ ਸਾਰੇ ਯਾਰ, ਉਹ ਸਦਾ ਰਹੋ ਸਲਾਮਤ ਸੋਹਣਿਓ, ਸਾਡ ਤੁਹਾਡੇ ਨਾਲ ਬਹਾਰ, ਉਹ ਤੁਸੀਂ ਸੰਸਰੋ ਪਰਦੇਸੀਓ। जी दोस्तों वसे रहो परदेसी हो थोड़े नाल वसे पंजाब तो लाओ जी एक गाना सी थोड़े सारे आंदे ले किदां दा लगा जरूर दस्यो ते मन दे विच कोई शिकवा ना रखियो ते अपनियां मंजलां नूं सर करदे जायो ते असी सारे थोड़े नाल आ आपां भी ऐसी जिंदगी दे विचों लंघियां जी फर्क सिर्फ इन्ना ही आ के बस असी थोड़ी अगली पौड़ी ते चले गए ते तुसी साडे वाली स्टेज ते आ गए पर टेंशन ना लियो पहुंचोगे तुसी भी साडे नाल ही तो लाओ जी अगे प्रोग्राम दे विच साडे बहुत सारे दोस्त शामिल हो चुके आ कि इदू पहला कि मेरी फट्टी पोच देन मैं मैसेज पढ़ देव सारे दलजीत सिंह मेहता चौंक जी इन्होंने काफी टाइम पहला मैसेज भेजा सीगा जी बड़े सोहने विचार दे नाल कहंदे कि कितने दूर निकल आए रिश्तों को निभाते निभाते खुद को खो दिया अपनों को पाते पाते लोग कहते हैं तुम मुस्कुराते बहुत हो और हम थक गए अपना दर्द छुपाते छुपाते क्या बात है जी हासियां दे विच दर्द लुकाउणा भी एक कला हुंदी आ ते जे किसी इंसान नूं इह आ जांदा वा तां जिंदगी दे विच हर मुकम्मल सर हो जांदा वा वैसे कहंदे ना कि ਇਹ ਦੁਨੀਆਂ ਮੰਡੀ ਪੈਸੇ ਦੀ ਹਰ ਚੀਜ਼ ਵਕੇਂਦੀ ਪਾ ਸੱਜਣਾ ਇੱਥੇ ਰੋਂਦੇ ਚਿਹਰੇ ਨਹੀਂ ਵਿਕਦੇ ਹੱਸਣੇ ਦੀ ਆਦਤ ਪਾ ਸੱਜਣਾ ਤੋ ਹਾਸਾ ਵਾ ਜਿਹੜਾ ਹੱਸਦੇ ਰਹਿਣਾ ਬਹੁਤ ਵਧੀਆ ਆਦਤ ਆ ਜੇ ਪਾ ਸਕਦੇ ਹੋ ਤਾਂ ਪਾ ਲਿਓ ਜੀ ਬਹੁਤ ਵਧੀਆ ਸੌਦਾ ਵਾ ਘਾਟੇ ਚ ਨੀ ਰਹੋਗੇ ਤੇ ਨਾਲ ਹੀ ਜੀ ਕਹਿੰਦੇ ਸਤਿ ਸ਼੍ਰੀ ਅਕਾਲ ਬੁਲਾ ਰਹੇ ਆ ਤੇ ਇਹਨਾਂ ਨੇ ਜਵਾਬ ਦਿੱਤਾ ਵਾ ਕਹਿੰਦੇ ਕਿ ਬੋਬੀ ਜੇ ਗੁੱਸਾ ਆਵੇ ਤਾਂ ਮੌਕੇ ਤੋਂ ਥੋੜਾ ਜਿਹਾ ਲਾਂਭੇ ਹੋ ਕੇ ਨਾ ਦੋ ਗਲਾਸ ਪਾਣੀ ਪੀ ਲਓ ਦੇਖੋ ਜੀ ਕਿੰਨੇ ਸੋਹਣੇ ਸ਼ਬਦ ਵਰਤੇ ਆ ਕਿ ਮੌਕੇ ਤੋਂ ਲਾਂਭੇ ਹੋ ਕੇ ਤੋ ਏਦਾਂ ਦੇ ਜਿਹੜੇ ਸ਼ਬਦ ਸਾਡੇ ਮਤਲਬ ਕਿ ਘਰਾਂ ਦੇ ਵਿੱਚ ਸਾਡੇ ਬਜ਼ੁਰਗ ਵਰਤਦੇ ਸੀ ਪਰ ਸਾਡੀ ਜਿਹੜੀ ਆ ਕੀ ਕਹਿੰਦੇ ਹੁੰਦੇ ਆ ਨਾ ਆਧੁਨਿਕ ਬਣਨ ਦੀ ਜਿਹੜੀ ਹੋੜ ਆ ਉਹਦੇ ਵਿੱਚ ਅਸੀਂ ਇਹ ਵਿਰਸਾ ਵਾ ਇਹ ਜਿਹੜੇ ਅਨਮੋਲ ਚੀਜ਼ਾਂ ਨੇ ਇਹ ਭੁੱਲਦੇ ਹੀ ਜਾਂਦੇ ਆ ਸੋ ਲਾਂਭੇ ਹੋਣਾ ਪਾਸੇ ਹੋਣਾ ਮਤਲਬ ਕਿ ਸੋ ਬੜਾ ਵਧੀਆ ਵਾ ਜੀ ਜਦੋਂ ਏਦਾਂ ਦੇ ਕੋਈ ਨਵੇਂ ਅੱਖਰ ਏਦਾਂ ਦੇ ਕੋਈ ਪੁਰਾਣੇ ਅੱਖਰ ਜੋ ਸਾਨੂੰ ਨਵਿਆਂ ਨੂੰ ਸੁਣਨ ਦੇ ਲਈ ਮਿਲਦੇ ਆ ਤਾਂ ਮਨ ਬੜਾ ਖੁਸ਼ ਹੁੰਦਾ ਵਾ ਤੇ ਬਾਕੀ ਜੀ ਇਹਨਾਂ ਨੇ ਕਹਾਵਤ ਆ ਨਾ ਸੋਰੀ ਜਿਹੜਾ ਅਖਾਣ ਜਾਂ ਮੁਹਾਵਰਾ ਸੀ ਉਹ ਦੇਖ ਲਓ ਕਹਿੰਦੇ ਹੁੰਦੇ ਆ ਨਾ ਕਿ ਵੀ ਘਰਦਿਆਂ ਤੇ ਹੀ ਬਾਤ ਕਰੀ ਜਾਂਦੇ ਆ ਤੇ ਇਹਨਾਂ ਨੇ ਨਾ ਮੇਰੇ ਤੇ ਮਿੰਟੂ ਭਾਜੀ ਤੇ ਹੀ ਉਹ ਜਿਹੜਾ ਮੁਹਾਵਰਾ ਵਾ ਅਪਲਾਈ ਕਰਕੇ ਭੇਜਤਾ ਹੁਣ ਉਹ ਤਾਂ ਨੀ ਮੈਂ ਪੜੂੰਗੀ ਪਰ ਇੰਨਾ ਜ਼ਰੂਰ ਦੱਸਦਾ ਕਿ ਜਿਹੜਾ ਮੁਹਾਵਰਾ ਵਾ ਜੀ ਜਿਹੜਾ ਉਹ ਸਾਡੇ ਤੇ ਹੀ ਅਪਲਾਈ ਕਰ ਦਿੱਤਾ ਤੇ ਅੱਗੇ ਸਾਡੇ ਨਾਲ ਪ੍ਰੋਗਰਾਮ ਦੇ ਵਿੱਚ ਜੀ ਜਗਤਾਰ ਜੌਹਲ ਪ੍ਰੋਗਰਾਮ ਦੇ ਵਿੱਚ ਸ਼ਿਰਕਤ ਕੀਤੀ ਹੈ ਜੀ ਕਹਿੰਦੇ ਕਿ ਫੱਟੀ ਤੇ ਲੀਕਾਂ ਨਹੀਂ ਮਾਰੀਆਂ ਜਾਂਦੀਆਂ ਪੂਰਨੇ ਪਾਈ ਜਾਂਦੇ ਆ ਹਾਂਜੀ ਭਾਜੀ ਮੈਨੂੰ ਪਤਾ ਵਾ ਕਿ ਜਿਹੜੀ ਫੱਟੀ ਆ ਉਹਦੇ ਤੇ ਪੂਰਨੇ ਪਾਈ ਜਾਂਦੇ ਆ ਪਰ ਜਿਹੜੀਆਂ ਲੀਕਾਂ ਦੀ ਮੈਂ ਗੱਲ ਕੀਤੀ ਸੀ ਉਹ ਪੈਨਸਲ ਦੇ ਨਾਲ ਮਾਰੀਆਂ ਜਾਂਦੀਆਂ ਨੇ ਤਾਂ ਜੋ ਬੱਚਾ ਵਾ ਜਾਂ ਛੋਟਾ ਬੱਚਾ ਜੋ ਵੀ ਲਿਖਦਾ ਵਾ ਉਹ ਇੱਧਰ ਉੱਧਰ ਦੂਸਰੀ ਲਾਈਨ ਚ ਨਾ ਲਿਖੇ ਜਿਸ ਤਰ੍ਹਾਂ ਕਿ ਆਪਾਂ ਇੱਕ ਦੂਆ ਲਿਖਦੇ ਹਾਂ ਤਾਂ ਉਹਦੇ ਵਿੱਚ 10 ਲਾਈਨਾਂ ਮਾਰ ਦਿੰਦੇ ਸੀਗੇ ਫੱਟੀ ਤੇ ਜੇ ਬੜਾ ਛੋਟਾ ਬੱਚਾ ਵਾ ਤਾਂ ਉਹਨੂੰ ਪੈਨਸਲ ਦੇ ਨਾਲ ਪਹਿਲਾਂ ਕੱਚਾ ਜਿਹਨੂੰ ਕਹਿੰਦੇ ਕੱਚਾ ਕਰਕੇ ਲਿਖਣਾ ਜਿਹਨੂੰ ਅਸੀਂ ਪੂਰਨੇ ਵੀ ਕਹਿ ਦਿੰਦੇ ਹਾਂ ਉਹ ਲਿਖ ਦਿੰਦੇ ਸੀ ਤੇ ਬੱਚਾ ਫਿਰ ਸ਼ਾਹੀ ਦੇ ਨਾਲ ਸਿਆਹੀ ਦੇ ਨਾਲ ਕਲਮ ਦੇ ਨਾਲ ਉਹਦੇ ਉੱਪਰ ਉੱਪਰ ਲਿਖਦਾ ਸੀਗਾ ਤਾਂ ਜੋ ਉਹ ਲਿਖਣਾ ਵੀ ਸਿੱਖ ਲਵੇ ਤੇ ਨਾਲ ਨਾਲ ਜੇ ਉਹ ਬੋਲ ਕੇ ਪੜ੍ਹਦਾ ਸੀ ਤਾਂ ਉਸਨੂੰ ਉਹ ਆ ਵੀ ਜਾਂਦੀ ਸੀ ਤੇ ਅੱਖਰਾਂ ਦੀ ਬਨਾਵਟ ਦਾ ਵੀ ਉਹਨੂੰ ਪਤਾ ਲੱਗ ਜਾਂਦਾ ਸੀ ਤੇ ਪੂਰਨੇ ਊੜੇ ਆੜੇ ਦੇ ਵੀ ਪੈਂਦੇ ਸੀਗੇ ਪਰ ਮੇਰਾ ਮਤਲਬ ਸੀ ਲਾਈਨਾਂ ਮਾਰਨ ਤੋਂ ਕਿ ਉਹਦੇ ਵਿੱਚ ਅੱਖਰਾਂ ਦਾ ਜੋ ਹਿਸਾਬ ਕਿਤਾਬ ਸੀ ਕਿ ਉਹਨੇ ਹੀ ਹਮੇ ਸਾਰੇ ਅੱਖਰ ਉਹਨੇ ਹੀ ਮੋਟਾਈ ਦੇ ਹੁੰਦੇ ਸੀ ਵੱਧ ਘੱਟ ਨਹੀਂ ਸੀ ਹੁੰਦੇ ਸੋ ਥੈਂਕ ਯੂ ਜੀ ਪੂਰਨਿਆਂ ਬਾਰੇ ਵੀ ਦੱਸਣ ਦੇ ਲਈ ਏਦਾਂ ਹੀ ਆ ਜੀ ਦੇਖ ਲਓ ਮੈਸੇਜ ਕਰੋਗੇ ਤਾਂ ਕਿੰਨੀ ਸੋਹਣੀ ਸੋਹਣੀ ਜਾਣਕਾਰੀ ਮਿਲਦੀ ਹੈ ਮੈਨੂੰ ਵੀ ਲੱਗਦਾ ਕਿ ਅੱਜ ਇੱਥੋਂ ਦੇ ਜਿਹੜੇ ਬੱਚੇ ਆ ਇੱਥੇ ਅਸੀਂ ਆਹ ਮਾਹੌਲ ਦੇ ਵਿੱਚ ਜੋ ਪੈਦਾ ਹੋਏ ਆ ਤੇ ਜੋ ਵੱਡੇ ਵੀ ਹੋ ਰਹੇ ਆ ਉਹਨਾਂ ਨੂੰ ਇਹਨਾਂ ਗੱਲਾਂ ਦਾ ਅਸੀਂ ਕਦੇ ਦੱਸਿਆ ਵੀ ਹੋਊ ਕਿ ਬੱਚੇ ਫੱਟੀ ਕੀ ਹੁੰਦੀ ਸੀ ਤੇ ਉਹਦੇ ਤੇ ਲਿਖਣ ਨੂੰ ਪੂਰਨੇ ਵੀ ਕਹਿੰਦੇ ਸੀ ਸੋ ਪਲੀਜ਼ ਇੰਨੀ ਕੁ ਰਿਕੁਐਸਟ ਆ ਕਿ ਆਪਦੇ ਬੱਚਿਆਂ ਨੂੰ ਉਹ ਕਰਨ ਜਾਂ ਨਾ ਕਰਨ ਲਿਖਣ ਜਾਂ ਨਾ ਲਿਖਣ ਬਟ ਐਟਲੀਸਟ ਉਹਨਾਂ ਨੂੰ ਦੱਸਿਓ ਜ਼ਰੂਰ ਕਿ ਪੂਰਨੇ ਤੇ ਸਾਡਾ ਪੁਰਾਣਾ ਵਿਰਸਾ ਤੇ ਪੁਰਾਣੇ ਵਿਰਸੇ ਦੇ ਨਾਲ ਰਿਲੇਟਡ ਚੀਜ਼ਾਂ ਹੁੰਦੀਆਂ ਕੀ ਸੀ ਤੇ ਅੱਗੇ ਜੀ ਪ੍ਰੋਗਰਾਮ ਦੇ ਵਿੱਚ ਅਮਰਦੀਪ ਸਿੰਘ ਸਤਿ ਸ਼੍ਰੀ ਅਕਾਲ ਬੁਲਾ ਰਹੇ ਆ ਜੀ ਸਾਰਿਆਂ ਨੂੰ ਕਹਿੰਦੇ ਹਸਬੈਂਡ ਫਾਊਂਡ ਹਿਸ ਵਾਈਫਸ ਓਲਡ ਸਕੂਲ ਰਿਪੋਰਟ ਕਾਰਡ ਐਂਡ ਫਾਈਂਟਡ ਦਾ ਕਮੈਂਟ ਰਿਟਨ ਮੋਸਟ ਓਬੀਡੀਐਂਟ ਐਂਡ ਸੋਫਟ ਸਪੋਕਨ ਸਟੂਡੈਂਟ ਕਿਆ ਬਾਤ ਆ ਜੀ ਤੁਸੀਂ ਹੜਦੇ ਨੀ ਹੈ ਨਾ ਵਿਚਾਰੀਆਂ ਤੇ ਤਵਾ ਲਾਉਣ ਨੂੰ ਤੇ ਕੋਈ ਗੱਲ ਨਹੀਂ ਜੀ ਸਮਾਂ ਮਾ ਇਨਸਾਨ ਨੂੰ ਬਹੁਤ ਕੁਝ ਸਿਖਾ ਦਿੰਦਾ ਵਾ ਤੇ ਹੁਣ ਮੈਂ ਇਸ ਕਮੈਂਟ ਬਾਰੇ ਜ਼ਿਆਦਾ ਕੁਛ ਨਹੀਂ ਕਹੂੰਗੀ ਤੇ ਬਾਕੀ ਦੇਖਦੇ ਹਾਂ ਅੱਗੇ ਹੋਰ ਕਿੱਦਾਂ ਕਿੱਦਾਂ ਦੇ ਕਮੈਂਟ ਆਉਂਦੇ ਆ ਅਮਰਦੀਪ ਜੀ ਪ੍ਰੋਗਰਾਮ ਦੇ ਵਿੱਚ ਆਉਣ ਲਈ ਬਹੁਤ ਬਹੁਤ ਸ਼ੁਕਰੀਆ ਰਾਜ ਮਹਿੰਦਰ ਸਿੰਘ ਉਹਨਾਂ ਨੇ ਇੱਕ ਬੜਾ ਸੋਹਣਾ ਵਿਚਾਰ ਭੇਜਿਆ ਸੀ ਪ੍ਰੋਗਰਾਮ ਦੇ ਸ਼ੁਰੂ ਦੇ ਵਿੱਚ ਹੀ ਕਹਿੰਦੇ ਕਿ ਰਹਿਣ ਦੀਆਂ ਕੁਝ ਚੰਗੀਆਂ ਥਾਵਾਂ ਵਿੱਚੋਂ ਇੱਕ ਥਾਂ ਆਪਣੀ ਔਕਾਤ ਵੀ ਹੈ ਕਿਆ ਬਾਤ ਹੈ ਜੀ ਵਾਕਈ ਜੀ ਸਭ ਤੋਂ ਚੰਗੀ ਜਗ੍ਹਾ ਇਹੀ ਆ ਤੁਹਾਡੇ ਰਹਿਣ ਦੇ ਲਈ ਅਗਰ ਤੁਸੀਂ ਆਪਣੀ ਔਕਾਤ ਦੇ ਵਿੱਚ ਰਹਿੰਦੇ ਹੋ ਤੇ ਜਦੋਂ ਫਿਰ ਬੰਦਾ ਔਕਾਤ ਚੋਂ ਬਾਹਰ ਹੋ ਕੇ ਗੱਲ ਕਰਦਾ ਵਾ ਨਾ ਤਾਂ ਫਿਰ ਉਹ ਕੈਨੇਡਾ ਵਾਲੀ ਆਂਟੀ ਵਾਲੀ ਵੀ ਹੁੰਦੀ ਆ। ਮੈਨੂੰ ਨੀ ਲੱਗਦਾ ਕਿ ਉਹਦੇ ਹੁਣ ਕੰਨ ਵੀ ਦੁਖਦੇ ਹੋਣਗੇ ਉਹ ਵੀਡੀਓ ਜੋ ਵਾਇਰਲ ਹੋਈਆਂ ਨੇ ਉਹ ਸੁਣ ਸੁਣ ਕੇ। ਸੋ ਬਹੁਤ ਸੋਹਣਾ ਵਿਚਾਰ ਆ ਜੀ, ਥੈਂਕ ਯੂ ਪ੍ਰੋਗਰਾਮ ਦੇ ਵਿੱਚ ਸ਼ਿਰਕਤ ਕਰਨ ਲਈ ਰਾਜ ਮੋਹਿੰਦਰ ਸਿੰਘ ਜੀ ਤੇ ਸਤਿ ਸ਼੍ਰੀ ਅਕਾਲ ਬੁਲਾਈ ਆ ਜੀ, ਤੇ ਨਾਲ ਇਹਨਾਂ ਨੇ ਦੱਸਿਆ ਸੀਗਾ ਜੀ ਉਹਦਾ ਜਵਾਬ ਜੋ ਮੈਂ ਫੱਟੀ ਵਾਲਾ ਪੁੱਛਿਆ ਸੀ। ਇਹਨਾਂ ਨੇ ਕੱਲਾ ਲਿਖਿਆ ਜੀ ਗਾਚੀ, ਹਾਂਜੀ ਜੀ ਗਾਚੀ ਆਪਾਂ ਫੱਟੀ ਤੇ ਲਾਉਂਦੇ ਆ। ਤੇ ਨਾਲ ਹੀ ਕਹਿੰਦੇ ਕਿ ਭੈਣ ਜੀ ਦੇਵੀ ਮਖਸੂਸ ਪ੍ਰੀ ਦਾ ਗਾਣਾ, ਪਿੱਤਲ ਦੀ ਮੁੰਦੀ ਪਾਉਂਦੀ ਦਾ ਤੇਰਾ ਨਖਰਾ ਮਾਣ ਨਹੀਂ, ਸੋਹਣੇ ਜੀ ਕਿਧਰੇ ਪਾ ਲੈਂਦੀ ਤਾਂ ਕੀ ਹੁੰਦਾ, ਕਿਆ ਬਾਤ ਆ ਜੀ, ਛੱਡਿਓ ਨਾ ਕਿਸੇ ਨੂੰ ਹੈ ਨਾ ਤਾਨੇ ਮਿਹਣਿਆਂ ਤੋਂ। ਤੇ ਨਾਲ ਹੀ ਇਹਨਾਂ ਨੇ ਇੱਕ ਹੋਰ ਗੱਲ ਵੀ ਕਹਿ ਦਿੱਤੀ ਆ, ਮੈਂ ਸਵਾਲ ਪਾਉਂਦੀ ਹਾਂ ਤੇ ਦੇਖੋ ਹੁਣ ਮੈਨੂੰ ਸਵਾਲ ਤੇ ਸਵਾਲ ਆਉਣ ਲੱਗ ਗਏ। ਕਹਿੰਦੇ ਕਿ ਪੋਚਾ ਕਿੱਥੋਂ ਦਾ ਮਸ਼ਹੂਰ ਆ ਦੱਸੋ, ਵੀ ਹੁਣ ਦੱਸ ਦੋ ਪੋਚਾ ਕਿੱਥੋਂ ਦਾ ਮਸ਼ਹੂਰ ਆ, ਮੈਂ ਜੇ ਨਾ ਪਤਾ ਲੱਗਾ ਮੈਨੂੰ ਦੱਸ ਦਿਓ ਪੋਚਾ ਮੈਂ ਪਾ ਦੂੰਗੀ ਇਹ ਗੱਲ ਤੇ, ਠੀਕ ਆ ਨਾ। ਤੇ ਨਾਲ ਹੀ ਇਹਨਾਂ ਨੇ ਬੁਝਾਰਤ ਕਹਿੰਦੇ ਕਿ ਹੱਟੀ ਤੇ ਮੇਰੀ ਬੁਝਾਰਤ ਪੁੱਛੂਗੀ, ਕਿਆ ਬਾਤ ਆ, ਮਤਲਬ ਕਿ ਹਜੇ ਇੱਕ ਅੱਧੀ ਚੀਜ਼ ਹੋਰ ਆਊਗੀ, ਫੱਟੀ ਤੇ ਮੇਰੀ ਬੁਝਾਰਤ ਪੁੱਛੂਗੀ। ਸੋ ਬੁਝਾਰਤ ਤੋਂ ਮੈਨੂੰ ਵੀ ਯਾਦ ਆ ਗਿਆ, ਪਾਦੀ ਬੁਝਾਰਤ, ਕਹਿੰਦੇ ਕਿ ਕਾਲਾ ਸੀ ਕਲੱਤਰ ਸੀ, ਕਾਲੀ ਮਾਂ ਦਾ ਪੁੱਤਰ ਸੀ, ਆੜੋ ਪਾਣੀ ਪੀਂਦਾ ਸੀ, ਬਰੂਟੀ ਸਾਵੇਂ ਸੌਂਦਾ ਸੀ। ਤੇ ਲਓ ਫਿਰ ਦੱਸ ਦੋ ਇਸਦਾ ਜਵਾਬ ਕੀ ਆ, ਇੱਕ ਵਾਰੀ ਫੇਰ ਬੋਲ ਦਿੰਦੀ ਆ, ਕਾਲਾ ਸੀ ਕਲੱਤਰ ਸੀ, ਕਾਲੀ ਮਾਂ ਦਾ ਪੁੱਤਰ ਸੀ, ਆੜੋ ਪਾਣੀ ਪੀਂਦਾ ਸੀ, ਬਰੋਟੀ ਸਾਵੇਂ ਬਹਿੰਦਾ ਸੀ। ਦੇਖਦੇ ਆ ਜੀ ਕਿਹੜਾ ਮੈਦਾਨ ਚ ਨਿਤਰਦਾ ਵਾ ਤੇ, ਪਰ ਮੈਂ ਇੰਨਾ ਦੱਸ ਦਿੰਦੀ ਆ ਖਾਣ ਵਾਲੀ ਚੀਜ਼ ਆ, ਇੰਨੀ ਕੁ ਪਰਚੀ ਦੇ ਦਿੰਦੀ ਆ ਤੇ ਦੱਸ ਦੋ ਫਿਰ ਇਸਦਾ ਜਵਾਬ ਕੀ ਆ। ਅੱਗੇ ਜੀ ਜਗਤਾਰ ਸਿੰਘ ਢੁੱਡੀ ਕੇ ਹਾਂਗਕਾਂਗ ਵਾਲਿਆਂ ਨੇ ਫੋਟੋ ਭੇਜੀ ਆ, ਬੜੀ ਸੋਹਣੀ ਪਹਾੜਾਂ ਦੇ ਵਿੱਚੋਂ ਦੀ ਸੂਰਜ ਦੇਵਤਾ ਜੀ ਝਾਤੀਆਂ ਮਾਰ ਰਹੇ ਆ ਤੇ ਆਈ ਥਿੰਕ ਸਮੁੰਦਰ ਦੇ ਵਿੱਚ ਉਹ ਸੂਰਜ ਦੀ ਰੋਸ਼ਨੀ ਪੈ ਰਹੀ ਆ ਤੇ ਬੜੀਆਂ ਸੋਹਣੀਆਂ ਕਿਰਨਾਂ ਨਿਕਲ ਰਹੀਆਂ ਵਾ। ਤੇ ਕਹਿੰਦੇ ਕਿ ਦੋਸਤੋ ਨਾਲ ਹੀ ਜੀ ਸੋਹਣੀ ਵਰਡਿੰਗ ਆ, ਦੋਸਤੋ ਬੋਲੇ ਉਦੋਂ ਜਦੋਂ ਤੁਹਾਨੂੰ ਇਹ ਯਕੀਨ ਹੋ ਜਾਵੇ ਕਿ ਤੁਹਾਡੇ ਬੋਲ ਉਸ ਚੁੱਪ ਨਾਲੋਂ ਵਧੀਆ ਹੈ ਜੋ ਤੁਹਾਡੇ ਆਸ ਪਾਸ ਪਸਰੀ ਹੋਈ ਹੈ। ਸ਼ੁਭ ਸਵੇਰ ਦੋਸਤੋ। ਵਾਕਈ ਜੀ ਬੋਲਣ ਤੋਂ ਪਹਿਲਾਂ ਥੋੜਾ ਤੋਲ ਲੈਣਾ ਚਾਹੀਦਾ ਵਾ, ਕਿਉਂਕਿ ਨਹੀਂ ਤਾਂ ਫਿਰ ਬੋਲਿਆ ਹੋਏ ਦਾ ਭਾਰ ਕਿੰਨਾ ਵੱਧ ਜਾਂਦਾ ਵਾ, ਕਈ ਵਾਰੀ ਸਹਿਣਾ ਵੀ ਔਖਾ ਹੋ ਜਾਂਦਾ। ਆ ਲਓ ਜੀ ਰਾਜ ਮੋਹਿੰਦਰ ਸਿੰਘ ਜੀ ਨੇ ਤਾਂ ਫੱਟੇ ਚੱਕ ਤੇ ਜੀ, ਇਧਰੋਂ ਵਾਹ ਬਜ਼ਾਰੇ ਤੇ ਮੈਂ ਪਾਈ ਨੀ ਤੇ ਜਵਾਬ ਵੀ ਭੇਜ ਦਿੱਤਾ, ਮੈਨੂੰ ਲੱਗਦਾ ਇਹ ਬਹੁਤ ਖਾਂਦੇ ਹੋਣਗੇ ਇਹ ਚੀਜ਼ ਨੂੰ ਪੱਕਾ। ਚਲੋ ਕੋਈ ਨਾ, ਦੇਖਦੇ ਆ ਜੀ ਹੋਰ ਕੌਣ ਕੌਣ ਨੇਤਾ ਦਾ ਜਵਾਬ। ਤੁਹਾਡਾ ਬਿਲਕੁਲ ਸਹੀ ਆ ਜੀ, ਮੈਂ ਤਾਂ ਸੋਚਿਆ ਸੀਗਾ ਇਹ ਕਿਸੇ ਨੂੰ ਆਉਣਾ ਨੀ ਗਾ, ਪਰ ਮੈਨੂੰ ਲੱਗਦਾ ਪਰਚੀ ਗਲਤ ਟਾਈਮ ਤੇ ਦਿੱਤੀ, ਥੋੜਾ ਜਿਹਾ ਰੋਕ ਕੇ ਪਰਚੀ ਦੇਣੀ ਸੀਗੀ ਨਾ। ਚਲੋ ਕੋਈ ਗੱਲ ਨੀ ਜੀ, ਜਵਾਬ ਤੁਹਾਡਾ ਦਰੁਸਤ ਆ, ਪ੍ਰੋਗਰਾਮ ਵਿੱਚ ਆਉਣ ਲਈ ਬਹੁਤ ਬਹੁਤ ਸ਼ੁਕਰੀਆ। ਤੇ ਅੱਗੇ ਕਹਿੰਦੇ ਕਿ ਕੁੜੀਏ ਕਿਉਂ ਮੇਥੋਂ ਅਖਵਾਉਣੀ ਆ ਕਿ 2017 ਚ ਆਮ ਆਦਮੀ ਨੇ ਬਾਦਲਾਂ ਦੀ ਫੱਟੀ ਪੋਚ ਦੇਣੀ ਆ, ਕਿਆ ਬਾਤ ਆ, ਸਭ ਤੋਂ ਘੈਂਟ ਮੁਹਾਵਰਾ ਵਾ ਜੀ, ਏਦਾਂ ਹੀ ਹੋਵੇ ਤਾਂ ਵਧੀਆ ਗੱਲ ਆ ਕਿ ਨਹੀਂ। ਪਰ ਮੈਂ ਇੰਨਾ ਕਹੂੰਗੀ ਜੀ, ਰਾਜਨੀਤੀ ਆ ਕੁਛ ਵੀ ਹੋ ਸਕਦਾ, ਪਰ ਮੈਂ ਇੰਨੀ ਜ਼ਰੂਰ ਕਰਦੀ ਆ ਕਿ ਜੋ ਪੰਜਾਬ ਦਾ ਭਲਾ ਕਰੇ ਬਸ ਉਹੀ ਸਿਆਸਤ ਦੇ ਵਿੱਚ ਆਉਣ। ਤੇ ਅੱਗੇ ਕਹਿੰਦੇ ਕਿ ਸਲੇਟ ਤੇ ਫੱਟੀ ਦਾ ਮੇਨ ਯੋਗਦਾਨ ਰਿਹਾ, ਬਚਪਨ ਵਿੱਚ ਜਿੱਥੇ ਲਿਖਾਈ ਸੁਧਾਰਨ ਦੇ ਲਈ ਕੰਮ ਆਈ ਆ, ਉੱਥੇ ਨਾਲ ਦੇ ਨੂੰ ਸੁਧਾਰਨ ਲਈ ਵੀ ਕੰਮ ਆਈਆਂ ਹਥਿਆਰ ਵਜੋਂ। ਕਹਿੰਦੇ ਕੁੜੀ ਆਪਣਾ ਗੀਤ ਸੁਣਾ ਦੇ, ਕੱਚੀਆਂ ਨੀਂਦਰਾਂ, ਸਿਰ ਤੇ ਹੱਥ ਰੱਖ ਪਿਆਰ। ਵਾਹ ਜੀ ਵਾਹ, ਕਿਆ ਬਾਤ ਆ ਭਾਜੀ, ਆਹ ਚੀਜ਼ਾਂ ਤਾਂ ਅੱਜ ਕੱਲ ਮਿਲਦੀਆਂ ਨੀ, ਤੁਸੀਂ ਤਾਂ ਇਮੋਸ਼ਨਲ ਕਰ ਦਿੰਦੇ ਹੋ। ਬਹੁਤ ਬਹੁਤ ਸ਼ੁਕਰੀਆ ਪ੍ਰੋਗਰਾਮ ਦੇ ਵਿੱਚ ਆਉਣ ਲਈ ਤੇ ਆਪਣੀ ਇਸ ਛੋਟੀ ਨੂੰ ਇੰਨਾ ਪਿਆਰ ਬਖਸ਼ਣ ਦੇ ਲਈ। ਤੇ ਤੁਹਾਡਾ ਗਾਣਾ ਆਪਾਂ ਜ਼ਰੂਰ ਸੁਣਾਵਾਂਗੇ। ਤੇ ਬਾਕੀ ਜੀ ਜਿਹੜੀ ਸਲੇਟ ਤੇ ਫੱਟੀ ਆ ਉਹ ਲਿਖਾਈ ਸੁਧਾਰਨ ਦੇ ਹੀ ਕੰਮ ਆਉਂਦੀਆਂ ਸੀ, ਤੇ ਵਾਕਈ ਇਹਨਾਂ ਨੇ ਕਿਹਾ ਕਿ ਕਿਤੇ ਕਿਤੇ ਹਥਿਆਰ ਵਜੋਂ ਵੀ ਆਪਦੀ ਰਾਖੀ ਲਈ ਵੀ ਕੰਮ ਆਉਂਦੀਆਂ ਸੀ, ਕਿਉਂਕਿ ਜਦੋਂ ਲੜਦੇ ਸੀਗੇ ਫਿਰ ਫੱਟੀਆਂ ਦੇ ਨਾਲ ਵੀ ਲੜਾਈ ਹੁੰਦੀ ਸੀ ਨਾ, ਇੱਕ ਦੂਸਰੇ ਨੂੰ ਕੁੱਟ ਕਟਾਈਆ ਕਰਦੇ ਹੁੰਦੇ ਸੀਗੇ। ਸੋ ਵਧੀਆ ਗੱਲ ਆ ਜੀ। ਹੋਰ ਫਿਰ ਦੱਸੋ, ਮੈਨੂੰ ਲੱਗਦਾ ਵਾਹਵਾ ਭਾਜੀ ਤੁਸੀਂ ਕਿਸੇ ਨੂੰ ਕੁੱਟਿਆ ਲੱਗਦਾ ਵਾ, ਤੇ ਜਾਂ ਫਿਰ ਵਾਹਵਾ ਕੁੱਟ ਖਾਧੀ ਲੱਗਦੀ ਆ, ਹਨਾ, ਕਿਹਨੇ ਕਿਹਨੇ ਕੁੱਟ ਖਾਧੀ ਆ ਵੀ ਫੱਟੀਆਂ ਵਾਲੀ, ਦੱਸ ਦਿਓ। ਵੈਸੇ ਮੈਨੂੰ ਪਤਾ ਦੱਸਣਾ ਨੀ, ਕਿਉਂਕਿ ਹੁਣ ਹੋ ਸਕਦਾ ਨਾਲ ਫੈਮਿਲੀ ਵੀ ਸੁਣਦੀ ਹੋਵੇ, ਪਰ ਇਹ ਥੋੜੋ ਦੱਸਾਂਗੇ, ਦੱਸੋਗੇ ਕਿ ਸਾਨੂੰ ਫੱਟੀਆਂ ਦੇ ਨਾਲ ਕੁੱਟ ਪੈਂਦੀ ਹੁੰਦੀ ਸੀ ਕਈ ਵਾਰੀ, ਤਾਂ ਜੇ ਕੰਮ ਨਹੀਂ ਸੀ ਕਰਦੇ ਟੀਚਰ ਵੀ ਲਾ ਦਿੰਦੇ ਹੁੰਦੇ ਸੀ ਨਾ ਉਹੀ ਫੱਟੀ ਦੇ ਨਾਲ ਕੁੱਟ। ਚਲੋ ਕੋਈ ਗੱਲ ਨੀ, ਹਨਾ, ਹੁਣ ਤਾਂ ਉਹ ਟਾਈਮ ਸੀ ਜਿਹੜਾ ਲੰਘ ਗਿਆ ਸੀ। ਅੱਗੇ ਮੇਰੀ ਰਾਹ ਭੈਣ ਰਾਜ ਚਾਹਲ ਕਹਿੰਦੀ ਲੇਕ ਤੇ ਚਲੇ ਜਾਈਦਾ ਜੀ, ਕਿਆ ਬਾਤ ਆ। ਕਹਿੰਦੇ ਜਦੋਂ ਜ਼ਿਆਦਾ ਗੁੱਸਾ ਹੁੰਦਾ ਵਾ ਆਪਣਾ ਮਨਪਸੰਦ ਮਿਊਜ਼ਿਕ ਸੁਣ ਲਈਦਾ ਤੇ ਜਾਂ ਫਿਰ ਲੇਕ ਤੇ ਚਲੇ ਜਾਈਦਾ, ਕਿਆ ਬਾਤ ਆ। ਬਹੁਤ ਵਧੀਆ ਗੱਲ ਆ ਜੀ, ਗੁੱਸੇ ਨੂੰ ਇਗਨੋਰ ਕਰਨ ਦਾ, ਗੁੱਸੇ ਤੋਂ ਪਰੇ ਹੋਣ ਦਾ, ਗੁੱਸੇ ਨੂੰ ਕਾਬੂ ਚ ਕਰਨ ਦਾ ਬਹੁਤ ਵਧੀਆ ਤਰੀਕਾ ਵਾ ਕਿ ਆਪਣੇ ਮਨਪਸੰਦ ਕੋਈ ਵੀ ਗਾਣਾ ਸੁਣ ਲਵੋ ਤੇ ਜਾਂ ਫਿਰ ਉਸ ਜਗ੍ਹਾ ਤੋਂ ਥੋੜਾ ਹਟ ਜਾਵੋ, ਕਿਸੇ ਹੋਰ ਥਾਂ ਤੇ ਚਲੇ ਜਾਓ, ਠੰਡੀ ਹਵਾ ਦੇ ਵਿੱਚ ਚਲੇ ਜਾਓ ਤਾਂ ਜੋ ਮਨ ਨੂੰ ਦਿਮਾਗ ਨੂੰ ਥੋੜੀ ਜਿਹੀ ਸ਼ਾਂਤੀ ਮਹਿਸੂਸ ਹੋ ਗਈ। ਬਹੁਤ ਵਧੀਆ ਗੱਲ ਆ, ਥੈਂਕ ਯੂ। ਤੇ ਅੱਗੇ ਜੀ ਜਸਪਾਲ ਸਿੰਨੀ ਕਹਿੰਦੇ ਕਿ ਜੀ ਮਾਸਟਰ ਨੀ ਜੀ, ਓਹੋ ਹੋ ਹੋ, ਕਹਿੰਦੇ ਊੜਾ ਊੜਾ ਐਤਕੀ ਨਾ ਜੀ ਕਹਿੰਦੇ ਨਾ, ਜੀ ਵੋਟਾਂ ਚ ਅਕਾਲੀਆਂ ਦੀ ਫੱਟੀ ਪੋਚ ਦੇਣੀ ਆ। ਕਿਆ ਬਾਤ ਆ, ਅਕਾਲੀਆਂ ਦੀ ਫੱਟੀ ਪੋਚ ਦੇਣੀ ਆ। ਤੇ ਨਾਲੇ ਕਹਿੰਦੇ ਬੌਬੀ ਨਾਲੇ ਜੀ ਆ ਬੌਬੀ ਜੀ ਮੇਰੇ ਝੋਲੇ ਚੋ ਨਾ ਜੀ ਰੋਟੀ ਕੱਢ ਕੇ ਖਾ ਗਈ। ਕਿਆ ਬਾਤ ਹੈ, ਮੈਂ ਕਦੋਂ ਰੋਟੀ ਖਾਧੀ ਆ, ਮੈਂ ਤਾਂ ਭੁੱਖੀ ਬੈਠੀ ਆ ਸਵੇਰ ਦੀ ਨੇ, ਕੱਲੀ ਚਾਹ ਦਾ ਪਿਆਲਾ ਪੀਤਾ ਵਾ। ਏਡੀ ਵੱਡੀ ਤੁਮਤ ਨਾ ਲਾਓ ਮੇਰੇ ਤੇ, ਹਨਾ। ਪੁੱਛਣਾ ਤਾਂ ਕੀ ਸੀਗਾ ਕਿਸੇ ਨੇ ਵੀ ਭਾਈ ਕੁੜੀਏ ਕੁਛ ਖਾਣਾ ਵਾ, ਉਤੋਂ ਦੀ ਕਹਿੰਦੇ ਕਿ ਸਾਡੇ ਝੋਲੇ ਚ ਰੋਟੀ ਕੱਢ ਕੇ ਖਾ ਗਈ। ਕਿਆ ਬਾਤ ਆ, ਵੀ ਸਿਡਨੀ ਵਾਲੇ ਤੁਹਾਡਾ ਤਾਂ ਮੈਨੂੰ ਲੱਗਦਾ ਕੋਈ ਇਲਾਜ ਕਰਨਾ ਪੈਣਾ ਵਾ। ਦੇਖਦੇ ਆ, ਕੋਈ ਗੱਲ ਨੀ, ਪ੍ਰੋਗਰਾਮ ਦੇ ਵਿੱਚ ਆਉਣ ਲਈ ਥੈਂਕ ਯੂ ਜੀ। ਤੇ ਅੱਗੇ ਰਾਜੀ ਪੰਗੂ ਸਿੰਘਾਪੁਰ ਤੋਂ ਸਤਿ ਸ੍ਰੀ ਅਕਾਲ ਬੁਲਾ ਰਹੇ ਆ ਸਾਰੇ ਪਰਿਵਾਰ ਨੂੰ ਤੇ ਸਾਰਿਆਂ ਦਾ ਸਾਰਿਆਂ ਦਾ ਧੰਨਵਾਦ ਵੀ ਕਰ ਰਿਹਾ। ਤੇ ਪ੍ਰੋਗਰਾਮ ਕਹਿੰਦੇ ਬਹੁਤ ਵਧੀਆ ਚੱਲ ਰਿਹਾ ਵਾ। ਤੇ ਸਿੰਗਾਪੁਰ ਦੇ ਵਿੱਚ ਮੇਰੇ ਖਿਆਲ ਦੇ ਵਿੱਚ ਅੱਜ ਕਿੱਦਾਂ ਦਾ ਮਾਹੌਲ ਆ ਜੀ, ਕਿੱਦਾਂ ਫਿਰ ਬਾਰਿਸ਼ ਹਟ ਗਈ ਕਿ ਨਹੀਂ, ਜਾਂ ਹਾਲੇ ਵੀ ਉਸੇ ਤਰ੍ਹਾਂ ਹੀ ਤੁਸੀਂ ਠੰਡੇ ਠੰਡੇ ਮੌਸਮ ਨੂੰ ਇੰਜੋਏ ਕਰ ਰਹੇ ਹੋ? ਚਲੋ ਕੋਈ ਨਾ, ਜੇ ਠੰਡੇ ਠੰਡੇ ਮੌਸਮ ਨੂੰ ਇੰਜੋਏ ਕਰ ਰਹੇ ਹੋ ਇੱਧਰ ਮੈਲਬੋਰਨ ਤੇ ਸਿਡਨੀ ਵਾਲਿਆਂ ਤੋਂ, ਤਾਂ ਸਾਨੂੰ ਕੋਈ ਉਮੀਦ ਨਹੀਂ ਆ। ਤੁਸੀਂ ਥੋੜੀ ਜਿਹੀ ਠੰਡੀਆਂ ਹਵਾਵਾਂ, ਥੋੜੀ ਜਿਹੀ ਠੰਡ ਸਾਡੇ ਬ੍ਰਿਸਬਨ ਵੱਲ ਜ਼ਰੂਰ ਭੇਜ ਦਿਓ। ਅੱਗੇ ਜੀ ਮੱਖਣ ਸੋਹੀ ਆਸਟ੍ਰੇਲੀਆ ਤੋਂ, ਕਿਆ ਬਾਤ ਆ, ਅੱਜ ਤੁਸੀਂ ਕਿੱਥੋਂ ਆ ਗਏ ਭੁੱਲੇ ਭਟਕੇ ਲੋਕ? ਆਈ ਗਏ, ਚਲੋ ਕੋਈ ਗੱਲ ਨੀ, ਹੈ ਨਾ। ਵੈਸੇ ਬਹੁਤ ਟਾਈਮ ਬਾਅਦ ਆਏ ਹੋ, ਮੈਨੂੰ ਲੱਗਦਾ ਵਾ ਮੱਖਣ ਸੋਹੀ ਜੀ ਕਾਫੀ ਜ਼ਿਆਦਾ ਬਿਜ਼ੀ ਹੋ ਗਏ ਹੋ ਤੁਸੀਂ, ਹੈ ਨਾ, ਕੰਮਾਂ ਕਾਰਾਂ ਦੇ ਵਿੱਚ, ਕਿ ਕਾਕੇ ਨੇ ਬਿਜ਼ੀ ਰੱਖਿਆ ਹੋਇਆ ਵਾ। ਚਲੋ ਕੋਈ ਨਾ ਜੀ, ਘਰ ਦੀਆਂ ਜ਼ਿੰਮੇਵਾਰੀਆਂ ਵੀ ਸਾਂਭਣੀਆਂ ਆ, ਪਰ ਫਿਰ ਵੀ ਕਹਿੰਦੇ ਆ ਨਾ ਕਿ ਦੇਰ ਆਏ ਦਰੁਸਤ ਆਈ। ਚਲੋ ਆਏ ਤਾਂ ਸਹੀ। ਕਹਿੰਦੇ ਬੌਬੀ ਜੀ ਮੱਛੀ ਦੀ ਅੱਖ, ਓਹੋ ਮੱਛੀ ਦੀ ਅੱਖ, ਤਿੜੀ ਦੀ ਅੱਖ ਸੀ ਮੇਰੇ ਖਿਆਲ ਦੇ ਵਿੱਚ, ਕਿਉਂਕਿ ਗੁਰੂ ਦਰੋਣਾਚਾਰੀਆ ਨੇ ਜਦੋਂ ਉਹ ਅਰਜਨ ਨੂੰ ਸ਼ਸਤਰ ਵਿਦਿਆ ਸਿਖਾਉਂਦੇ ਸੀਗੇ, ਤਾਂ ਉਹਨਾਂ ਨੇ ਇੱਕ ਚਿੜੀ ਰੱਖੀ ਸੀਗੀ ਜਿਸ ਦੇ ਵਿੱਚ ਨਿਸ਼ਾਨਾ ਲਾਉਣਾ ਸੀਗਾ। ਤਾਂ ਉਦੋਂ ਉਹਨਾਂ ਨੇ ਅਰਜਨ ਨੂੰ ਪੁੱਛਿਆ ਸੀ ਕਿ ਤੈਨੂੰ ਕੀ ਦੇਖਦਾ ਵਾ? ਦੁਰਯੋਧਨ ਨੂੰ ਵੀ ਪੁੱਛਿਆ ਸੀ ਤਾਂ ਉਹਨੇ ਕਿਹਾ ਸੀ ਕਿ ਮੈਨੂੰ ਚਿੜੀ ਦੇਖਦੀ ਆ ਦਰਖਤ ਤੇ। ਤੇ ਪਰ ਜਦੋਂ ਉਹਨਾਂ ਨੇ ਅਰਜਨ ਨੂੰ ਪੁੱਛਿਆ ਸੀ ਤਾਂ ਉਹਨਾਂ ਨੇ ਕਿਹਾ ਸੀ ਨਿਸ਼ਾਨੇ ਦੀ ਜਗ੍ਹਾ ਦੇਖਦੀ ਆ, ਮਤਲਬ ਕਿ ਚਿੜੀ ਦੀ ਅੱਖ ਹੀ ਦੇਖਦੀ ਆ, ਮੈਨੂੰ ਹੋਰ ਕੁਛ ਨੀ ਦੇਖਦਾ। ਤੇ ਫਿਰ ਨਿਸ਼ਾਨਾ ਵੀ ਚਿੜੀ ਦੀ ਅੱਖ ਤੇ ਹੀ ਲਾਇਆ ਸੀ। ਸੋ ਮੇਰੇ ਖਿਆਲ ਤਾਂ ਏਦਾਂ ਹੀ ਆ ਜੀ। ਬਾਕੀ ਜੇ ਮੱਛੀ ਦੀ ਅੱਖ ਤੁਸੀਂ ਕਹਿ ਰਹੇ ਹੋ ਤਾਂ ਚੱਲ ਮੰਨ ਲੈਣੇ, ਵੈਸੇ ਮੰਨਣ ਵਾਲੀ ਗੱਲ ਤਾਂ ਹੈ ਨੀ ਜੀ। ਫਿਰ ਕਹਿੰਦੇ ਸੀ ਬੌਬੀ ਜੀ ਸਤਿ ਸ਼੍ਰੀ ਅਕਾਲ, ਹਰਮਨ ਰੇਡੀਓ ਦੀ ਟੀਮ ਨੂੰ ਵੀ ਸਤਿ ਸ਼੍ਰੀ ਅਕਾਲ ਬੁਲਾਈ ਆ। ਕਹਿੰਦੇ ਕਿ ਪ੍ਰੋਗਰਾਮ ਸੋਹਣਾ ਚੱਲਦਾ ਵਾ, ਨਿੱਕੀ ਉਮਰੇ ਨਾ ਦੇਖ ਮੁਰੀਦਾ, ਹੌਸਲੇ ਵੱਡੇ ਕਰ ਬੈਠਾ। ਨਿੱਕੀ ਉਮਰ ਨਾ ਦੇਖ ਮੁਰੀਦਾ, ਹੌਸਲੇ ਵੱਡੇ ਕਰ ਬੈਠਾ, ਕਿਤਾਬਾਂ ਤੇ ਮੈਂ ਘੱਟ ਪੜੀਆਂ, ਜਿਹੜੇ ਲੱਖਾਂ ਪੜ ਬੈਠਾ। ਕਿਆ ਬਾਤ ਆ ਜੀ, ਵਾਕਈ ਦੋ ਲਾਈਨਾਂ ਦੇ ਵਿੱਚ ਗੱਲ ਬਹੁਤ ਵੱਡੀ ਕਹਿ ਗਏ ਤੁਸੀਂ ਸੋਹੀ ਸਾਹਿਬ। ਵਾਕਈ ਜੀ ਕਿਤਾਬਾਂ ਪੜ੍ਹਨ ਦੇ ਨਾਲ ਕੋਈ ਸਿਆਣਾ ਨਹੀਂ ਹੁੰਦਾ, ਚਿਹਰੇ ਪੜ੍ਹਨ ਦੇ ਨਾਲ ਸਿਆਣਾ ਹੁੰਦਾ ਵਾ। ਇਸੇ ਲਈ ਤਾਂ ਸਾਡੇ ਵੱਡੇ ਬਜ਼ੁਰਗ ਬੰਦੇ ਦੀ ਚਾਲ ਦੇਖ ਕੇ ਦੱਸ ਦਿੰਦੇ ਆ ਕਿ ਬੰਦਾ ਕੀ ਚੀਜ਼ ਆ ਤੇ ਕਿੱਥੋਂ ਕਿੰਨੇ ਕੁ ਪਾਣੀ ਦੇ ਵਿੱਚ ਆ। ਸੋ ਬਹੁਤ ਥੈਂਕ ਯੂ ਜੀ ਪ੍ਰੋਗਰਾਮ ਦੇ ਵਿੱਚ ਆਉਣ ਲਈ। ਤੇ ਰਾਜ ਮਹਿੰਦਰ ਜੀ ਨੇ ਬੁਝਾਰਤ ਦਾ ਜਵਾਬ ਦੱਸ ਦਿੱਤਾ ਸੀਗਾ। ਤੇ ਇੱਧਰ ਗੁਰਜੀਤ ਸਿੰਘ ਚਾਹਲ ਤੇ ਮੇਰੇ ਭਰਾ ਨੇ ਇੱਕ ਨਾ ਇਨਫੋਰਮੇਸ਼ਨ ਸਾਂਝੀ ਕੀਤੀ ਆ, ਸੋ ਮੈਂ ਤੁਹਾਨੂੰ ਸਾਰਿਆਂ ਨੂੰ ਵੀ ਦੱਸ ਦਿੰਦੀ ਹਾਂ। ਪਰ ਨਾਲ ਹੀ ਉਹਨਾਂ ਨੇ ਲਿਖ ਦਿੱਤਾ ਕਿ ਚਾਹੇ ਕੋਈ ਇਸ ਨੂੰ ਅੰਧ ਵਿਸ਼ਵਾਸ ਸਮਝੇ, ਪਰ ਜੇ ਕਿਸੇ ਦਾ ਚੰਗਾ ਹੁੰਦਾ ਵਾ ਤਾਂ ਵਧੀਆ ਗੱਲ ਆ। ਸੋ ਉਹਨਾਂ ਨੇ ਆਪਣੇ ਘਰ ਦੀ ਗੱਲ ਦੱਸੀ ਆ ਤੇ ਕਹਿੰਦੇ ਕਿ ਮੈਂ ਜਾਣਕਾਰੀ ਸਾਂਝੀ ਕਰਨਾ ਚਾਹੁੰਦਾ ਵਾਂ। ਤੇ ਅੱਜ ਤੋਂ ਇੱਕ ਮਹੀਨਾ ਪਹਿਲਾਂ ਉਹਨਾਂ ਦੇ ਮਾਮਾ ਜੀ ਦੇ ਬਹੁਤ ਦਰਦ ਹੁੰਦਾ ਸੀ ਜਿਗਰ ਦੇ ਵਿੱਚ। ਫਿਰ ਚੈੱਕਅਪ ਕਰਾਇਆ ਤਾਂ ਪਤਾ ਲੱਗਾ ਕਿ ਉਹਨਾਂ ਨੂੰ ਜਿਗਰ ਦਾ ਕੈਂਸਰ ਹੈ। ਦੀਵਾਲੀ ਦੇ ਨੇੜੇ ਉਹਨਾਂ ਦੀ ਹਾਲਤ ਇਹ ਸੀ ਕਿ ਪਰਿਵਾਰ ਚਮਚ ਨਾਲ ਪਾਣੀ ਮੂੰਹ ਵਿੱਚ ਪਾਉਂਦਾ ਸੀ, ਤੇ ਅਸੀਂ ਵੀ ਇਹੀ ਸੋਚਦੇ ਸੀ ਕਿ ਜਿਹੜੀ ਦੀਵਾਲੀ ਆ ਉਹ ਸੁੱਖ ਸਾਂਦ ਦੀ ਲੰਘ ਜਾਵੇ, ਕਿਉਂਕਿ ਜਿਹੜਾ ਕੈਂਸਰ ਆ ਉਹ ਲਾਸਟ ਸਟੇਜ ਤੇ ਸੀ। ਪਰ ਫਿਰ ਕਹਿੰਦੇ ਸਾਨੂੰ ਬੰਦੇ ਨੇ ਦੱਸਿਆ ਕਿ ਹਿਮਾਚਲ ਦੇ ਵਿੱਚ ਉਹ ਕੈਂਸਰ ਦੀ ਦਵਾਈ ਮਿਲਦੀ ਆ। ਕਹਿੰਦੇ ਕਿ ਇਹ ਤਾਂ ਪਤਾ ਸੀ ਕਿ ਲਾਸਟ ਸਟੇਜ ਕੈਂਸਰ ਦਾ ਕੋਈ ਇਲਾਜ ਨਹੀਂ ਹੈ, ਪਰ ਦਿਲ ਨੂੰ ਤਸੱਲੀ ਦੇਣ ਲਈ ਸਾਡੇ ਪਰਿਵਾਰ ਨੇ ਉਸ ਬੰਦੇ ਤੋਂ ਦਵਾਈ ਲੈ ਆਂਦੀ ਤੇ ਇੱਕ ਮਹੀਨੇ ਬਾਅਦ ਮੇਰੇ ਮਾਮਾ ਜੀ ਖੁਦ ਤੋਰਨ ਲੱਗ ਪਏ ਤੇ ਥੋੜੀ ਰੋਟੀ ਵੀ ਖਾਣ ਲੱਗ ਗਏ। ਤੇ ਮੈਂ ਉਸ ਥਾਂ ਦਾ ਪਤਾ ਜਲਦੀ ਹੀ ਤੁਹਾਨੂੰ ਭੇਜ ਦੇਵਾਂਗਾ, ਚਾਹੇ ਇਹ ਅੰਧ ਵਿਸ਼ਵਾਸ ਹੀ ਹੋਵੇ, ਪਰ ਜੇ ਕਿਸੇ ਦਾ ਭਲਾ ਹੁੰਦਾ ਵਾ ਸੋ ਧੰਨਵਾਦ ਜੀ। ਸੋ ਲਓ ਜੀ, ਫਿਰ ਆਪਾਂ ਏਦਾਂ ਕਹਿ ਨੀ ਸਕਦੇ, ਕਹਿੰਦੇ ਹੁੰਦੇ ਨਾ ਕਿ ਦੁਨੀਆਂ ਭਲੀ ਤੋਂ ਭਲੀ ਆ। ਸੋ ਕਈ ਚੀਜ਼ਾਂ ਨੂੰ ਅਸੀਂ ਅੰਧ ਵਿਸ਼ਵਾਸ ਮੰਨਦੇ ਹਾਂ, ਪਰ ਕਿਸੇ ਨਾ ਕਿਸੇ ਤਰਕ ਤੇ ਕਿਸੇ ਦਾ ਜਦੋਂ ਭਲਾ ਹੁੰਦਾ ਵਾ ਤਾਂ ਉਹਨੂੰ ਤਾਂ ਉਹੀ ਰੱਬ ਲੱਗਦਾ ਵਾ। ਸੋ ਕੋਈ ਗੱਲ ਨੀ ਜੀ, ਤੁਸੀਂ ਇਨਫੋਰਮੇਸ਼ਨ ਸਾਨੂੰ ਜ਼ਰੂਰ ਦੱਸਿਓ ਤੇ ਆਪਾਂ ਆਪਣੇ ਲਿਸਨਰ ਨੂੰ ਦੱਸ ਦੇਵਾਂਗੇ। ਮੰਨਣਾ ਨਾ ਮੰਨਣਾ ਹਰ ਇੱਕ ਦੇ ਆਪਣੀ ਮਰਜ਼ੀ ਹੁੰਦੀ ਆ, ਤੇ ਆਪਾਂ ਨਾ ਕਿਸੇ ਨੂੰ ਧੱਕੇ ਨਾਲ ਕੋਈ ਗੱਲ ਮਨਾ ਸਕਦੇ ਹਾਂ ਤੇ ਨਾ ਆਪਾਂ ਮੰਨਣ ਲਈ ਫੋਰਸ ਕਰ ਸਕਦੇ ਹਾਂ। ਤੇ ਅੱਗੇ ਜੀ ਇਹਨਾਂ ਨੇ ਮੇਰੀ ਬੁਝਾਰਤ ਦਾ ਜਵਾਬ ਦਿੱਤਾ, ਜਾਮਣ। ਮੈਨੂੰ ਲੱਗਦਾ ਇਹ ਗੁਆਂਢੀਆਂ ਦੀਆਂ ਜਾਮਣਾਂ ਤੋੜ ਤੋੜ ਖਾਂਦੇ ਹੋਣਗੇ, ਪੱਕਾ ਕੁੱਟ ਖਾਧੀ ਇਹਨਾਂ ਨੇ ਫੱਟੀਆਂ ਦੇ ਨਾਲ ਹੀ। ਫੱਟੀਆਂ ਦੇ ਪਈਆਂ ਸੀ ਕਿ ਰੋੜੇ ਪਏ ਸੀ ਕਿ ਉਹ ਇੰਡੀਆ ਦੇ ਵਿੱਚ ਤਾਂ ਇੱਕ ਉਹ ਹੁੰਦੀ ਹੈ ਨਾ ਤੂਤ ਦੀ ਛੇਟੀ, ਹੁਣ ਇਹ ਦੱਸ ਦਿਓ ਕਿੱਦਾਂ ਕੁੱਟ ਪਈ ਸੀਗੀ, ਜਾਮਣ ਨੀ ਹੈਗਾ ਇਹਦਾ ਜਵਾਬ, ਤੇ ਇਸ ਦਾ ਜਵਾਬ ਭਾਜੀ ਕੁਛ ਹੋਰ ਆ, ਪਰ ਕੋਈ ਗੱਲ ਨੀ ਤੁਸੀਂ ਟਰਾਈ ਕਰੋ। ਇਹਨਾਂ ਨੇ ਕਾਲੀ ਚੀਜ਼ ਨੂੰ ਦੇਖ ਕੇ ਨਾ ਬਸ ਆਈਡੀਆ ਲਾ ਲਿਆ। ਚਲੋ ਮੈਂ ਫੇਰ ਤੋਂ ਦੱਸ ਦਿੰਦੀ ਹਾਂ ਕਿ ਕਾਲਾ ਸੀ, ਕਲੱਤਰ ਸੀ, ਕਾਲੀ ਮਾਂ ਦਾ ਪੁੱਤਰ ਸੀ, ਅੜੋ ਪਾਣੀ ਪੀਂਦਾ ਸੀ, ਬਰੂਟੇ ਸਾਹਮਣੇ ਬਹਿੰਦਾ ਸੀ। ਤੇ ਦੱਸ ਦੋ ਫਿਰ ਫਟਾਫਟ ਜਵਾਬ, ਦੇਖਦੇ ਹਾਂ ਕਿਹਦੇ ਕਿਹਦੇ ਜਵਾਬ ਸਾਨੂੰ ਸਹੀ ਆਉਂਦੇ ਆ। ਅੱਗੇ ਜੀ ਜਲਜੀਤ ਸਿੰਘ ਮਹਿਤਾ ਚੌਂਕ ਤੋਂ, ਆਂਸਰ ਉਹਨਾਂ ਨੇ ਵੀ ਭੇਜ ਦਿੱਤਾ ਵਾ ਜੀ, ਤੇ ਆਪਾਂ ਹਜੇ ਥੋੜਾ ਜਿਹਾ ਚੁੱਪ ਕਰਕੇ ਰਹਿੰਦੇ ਹਾਂ ਹਨਾ, ਕਿਉਂਕਿ ਬਾਹਲਾ ਰੌਲਾ ਪਾਵਾਂਗੇ ਤਾਂ ਫਿਰ ਸਾਰਿਆਂ ਨੂੰ ਪਤਾ ਲੱਗ ਜੂਗਾ, ਪਰ ਅਰਜੀ ਵੀ ਮਿਲ ਜੂਗੀ ਵੀ ਕੀ ਹੈ ਇਸਦਾ ਜਵਾਬ, ਤੇ ਹਜੇ ਆਪਾਂ ਹੋਰ ਦੇਖਦੇ ਹਾਂ ਕਿਹਦਾ ਕਿਹਦਾ ਜਵਾਬ ਸਾਨੂੰ ਆਉਂਦਾ ਵਾ। ਤੇ ਸੁੱਖ ਸੰਧੂ ਉਹਨਾਂ ਨੇ ਜੀ ਸਤਿ ਸ਼੍ਰੀ ਅਕਾਲ ਬੁਲਾਈ ਆ, ਤੇ ਸਤਿ ਸ਼੍ਰੀ ਅਕਾਲ ਜੀ, ਸਾਡੇ ਵੱਲੋਂ ਵੀ ਹੋਰ ਸੁਣਾਓ ਕੀ ਹਾਲ ਚਾਲ ਆ। ਹਾਲ ਚਾਲ ਵਧੀਆ ਨੇ ਜੀ, ਸਾਡੇ ਵੀ ਵਧੀਆ ਹਾਲ ਚਾਲ ਆ, ਤੇ ਮੈਨੂੰ ਲੱਗਦਾ ਤੁਸੀਂ ਵੀ ਹਾਲ ਚਾਲ ਵਧੀਆ ਸੀ ਹੋਵੋਗੇ। ਇੱਕ ਗਾਣਾ ਸੁਣ ਲਈਏ ਜੀ, ਸਾਨੂੰ ਤੇਬੀ ਮਖਸੂਸਪੁਰੀ ਦੇ ਗਾਣੇ ਦੀ ਫਰਮਾਇਸ਼ ਹੋਈ ਸੀ ਕਿ ਪਿੱਤਲ ਦੀ ਮੁੰਦਰੀ ਪਾਉਂਦੀ ਦਾ ਤੇਰੇ ਨਖਰਾ ਮਾਣ ਨਹੀਂ, ਸੋਨੇ ਦੀ ਕਿਧਰੇ ਪਾ ਲੈਂਦੀ ਤਾਂ ਕੀ ਹੁੰਦਾ। ਦੇਖੀਏ ਫਿਰ ਕੀ ਕੀ ਹੁੰਦਾ ਵਾ, ਦੇਖਣਾ ਨੀ, ਸੁਣ ਲੈਂਦੇ ਆ, ਦੇਖਣ ਨੂੰ ਤਾਂ ਰਹਿਣ ਹੀ ਦਿੰਦੇ ਆ। ਸੋ ਮਿਲਦੇ ਆ ਜੀ ਇਸ ਗੀਤ ਤੋਂ ਬਾਅਦ।
ਚਲਦੀ ਏ ਭੁੱਲ ਨੀ ਬਹੁਤ ਲਾਲ ਤੇਰਾ ਮਾਣ ਨਹੀਂ ਕੋਨੇ ਦੀ ਕਿਧਰੇ ਪਾ ਲੈਂਦੀ ਤਾਂ ਕੀ ਹੁੰਦਾ ਤਾਂ ਕੀ ਹੁੰਦਾ ਤਾਂ ਕੀ ਹੁੰਦਾ ਤਾਂ ਕੀ ਹੁੰਦਾ ਤੁਰੇ ਹਰ ਗੱਭਰੂ ਤੈਨੂੰ ਲੱਭਦਾ ਏ ਪਰ ਤੈਨੂੰ ਕਮਲਾ ਬੇਬੀ ਚੰਗਾ ਲੱਗਦਾ ਏ ਮਖਸੂਸ ਤੁਰੇ ਹਰ ਗੱਭਰੂ ਤੈਨੂੰ ਲੱਭਦਾ ਏ ਪਰ ਤੈਨੂੰ ਕਮਲਾ ਬੇਬੀ ਚੰਗਾ ਲੱਗਦਾ ਏ ਦੇਸੀ ਜੇ ਨਾਲ ਅਨਪੜ ਜੇ ਨਾਲ ਲਾ ਕੇ ਹੀ ਤੇਰਾ ਨਖਰਾ ਮਾਣ ਨਹੀਂ ਕੋਈ ਸਾਡੇ ਜਿਹਾ ਟਿਕਾ ਲੈਂਦੀ ਤਾਂ ਕੀ ਹੁੰਦਾ ਨਖਰਾ ਮਾਣ ਨਹੀਂ ਸੋਨੇ ਦੀ ਕਿਧਰੇ ਪਾ ਲੈਂਦੀ ਤਾਂ ਕੀ ਹੁੰਦਾ ਤਾਂ ਕੀ ਹੁੰਦਾ ਤਾਂ ਕੀ ਹੁੰਦਾ ਤਾਂ ਕੀ ਹੁੰਦਾ
ਜੀ ਦੋਸਤੋ ਗਾਣਾ ਸੁਣ ਰਹੇ ਸੀ ਵੈਸੇ ਮੈਂ ਤੁਹਾਨੂੰ ਕਿਹਾ ਸੀ ਕਿ ਦੇਬੀ ਮਖਸੂਸਪੁਰੀ ਦੀ ਆਵਾਜ਼ ਵਿਚ ਪਰ ਗਾਣਾ ਇਹ ਦੇਬੀ ਮਖਸੂਸਪੁਰੀ ਨੇ ਲਿਖਿਆ ਤੇ ਗਾਇਆ ਵਾ ਜੀ ਇਸ ਨੂੰ ਰਾਜ ਬਰਾੜ ਨੇ ਸੋ ਲਓ ਜੀ ਫਿਰ ਇਹ ਤਾਂ ਦੱਸ ਹੀ ਦਿੱਤਾ ਵਾ ਕਿ ਪਿੱਤਲ ਦੀ ਮੁੰਦਰੀ ਪਾਉਂਦੀ ਦਾ ਤੇਰਾ ਨਖਰਾ ਮਾਣਨੀ ਸੋਨੇ ਦੀ ਕਿਧਰੇ ਪਾ ਲੈਂਦੀ ਤਾਂ ਕੀ ਹੁੰਦਾ ਸੋ ਗੱਲ ਫਿਰ ਇੱਥੇ ਔਕਾਤ ਦੀ ਆ ਜਾਂਦੀ ਹੈ ਕਿਉਂਕਿ ਕੋਈ ਚੀਜ਼ ਜ਼ਿਆਦਾ ਬੰਦੇ ਨੂੰ ਆਪਦੀ ਔਕਾਤ ਤੋਂ ਵੱਧ ਮਿਲ ਜਾਵੇ ਨਾ ਤਾਂ ਫਿਰ ਉਹਦੇ ਲਈ ਸਾਂਭਣੀ ਔਖੀ ਹੋ ਜਾਂਦੀ ਆ ਤੇ ਲਓ ਜੀ ਫਿਰ ਆਪਾਂ ਇੱਧਰ ਸਾਡੇ ਲਿਸਨਰ ਪ੍ਰੋਗਰਾਮ ਦੇ ਵਿੱਚ ਨਾ ਮੇਰੀਆਂ ਜਿਹੜੀਆਂ ਗਲਤੀਆਂ ਉਹਨਾਂ ਨੂੰ ਅੱਜ ਨਾ ਮੈਨੂੰ ਲੱਗਦਾ ਸਧਾਰਨ ਤੇ ਤੁਸੀਂ ਸਾਰਿਆਂ ਨੇ ਗੱਲ ਇਕੱਠਾ ਕਰੋ ਕੀ ਕਹਿੰਦੇ ਹੁੰਦੇ ਨਾ ਏਕਾ ਕੀਤਾ ਹੋਇਆ ਵਾ ਹਨਾ ਚਲੋ ਕੋਈ ਗੱਲ ਨੀ ਜੀ ਦੇਖਦੇ ਆ ਅੱਗੇ ਸਾਡੇ ਨਾਲ ਰਾਜ ਮਹਿੰਦਰ ਸਿੰਘ ਕਹਿੰਦੇ ਤੂਤ ਦੀ ਚਮਕ ਹੁੰਦੀ ਹੈ ਤੇ ਛਿੱਟੀਆਂ ਕਪਾਹ ਦੀਆਂ ਹੁੰਦੀਆਂ ਨੇ ਵੈਸੇ ਸਾਡੇ ਵੱਲ ਕਹਿ ਵੀ ਦਿੰਦੇ ਆ ਕਿ ਤੂਤ ਦੀ ਛਿੱਟੀ ਆ ਹੀ ਹਨਾ ਮਾਲਵੇ ਦੇ ਵਿੱਚ ਸਾਡੇ ਕਹਿ ਦਿੰਦੇ ਆ ਪਰ ਮੈਨੂੰ ਸ਼ੋਰ ਨੀ ਹੈਗਾ ਚਲੋ ਹੋ ਸਕਦਾ ਜੀ ਤੂਤ ਦੀ ਛਿੱਟੀ ਆ ਮੰਨ ਲੈਂਦੇ ਆ ਚਲੋ ਤੁਹਾਡੀ ਗੱਲ ਤੇ ਜਿਹੜੀਆਂ ਛਿੱਟੀਆਂ ਕਪਾਹ ਦੀਆਂ ਹੁੰਦੀਆਂ ਤੇ ਤੂਤ ਦੀ ਚਮਕ ਹੁੰਦੀ ਆ ਵੈਸੇ ਮੈਂ ਵੀ ਸਿੱਖ ਰਹੀ ਹਾਂ ਜੀ ਤੁਹਾਡੇ ਤੋਂ ਹਰ ਵਾਰੀ ਸਿੱਖਦੀਆਂ ਗਲਤੀਆਂ ਹੋ ਜਾਂਦੀਆਂ ਨੇ ਪਰ ਦਰੁਸਤ ਕਰਨ ਲਈ ਬਹੁਤ ਬਹੁਤ ਸ਼ੁਕਰੀਆ ਤੇ ਅੱਗੇ ਜੀ ਜਤਿੰਦਰ ਸਿੰਘ ਇਹਨਾਂ ਨੇ ਇੱਕ ਵੋਇਸ ਮੈਸੇਜ ਭੇਜਿਆ ਵਾ ਉਹ ਵੀ ਜ਼ਰੂਰ ਸੁਣਾਂਗੇ ਪਰ ਉਸ ਤੋਂ ਪਹਿਲਾਂ ਈਮੇਲ ਦੇ ਜ਼ਰੀਏ ਸਾਡੇ ਨਾਲ ਪ੍ਰੋਗਰਾਮ ਦੇ ਵਿੱਚ ਸੁਖਰਾਜ ਸੋਢੀ ਉਹ ਕਹਿੰਦੇ ਕੈਨੇਡਾ ਵਾਲੀ ਆਂਟੀ ਤੇ ਜੋਗਿੰਦਰ ਬੱਸੀ ਦੀ ਸਾਰੇ ਸਟੂਡੈਂਟ ਨੇ ਫੱਟੀ ਪੋਚਤੀ ਕਿਆ ਬਾਤ ਆ ਸੁਖਰਾਜ ਸੋਢੀ ਯੂਕੇ ਤੋਂ ਹਾਂਜੀ ਹਾਂਜੀ ਬਿਲਕੁਲ ਜੀ ਫੱਟੀ ਤਾਂ ਪੋਚਤੀ ਆ ਪਰ ਕਹਿੰਦੇ ਹੁੰਦੇ ਆ ਨਾ ਕਿ ਬੰਦਾ ਆਪਦੀ ਔਕਾਤ ਤੋਂ ਦਿਖਾਈ ਦਿੰਦਾ ਵਾ ਸੋ ਚਲੋ ਜੀ ਇਸ ਗੱਲ ਨੂੰ ਕਿਸੇ ਤਰ੍ਹਾਂ ਵੀ ਮੈਂ ਆਪਣੇ ਭੈਣ ਭਰਾਵਾਂ ਨੂੰ ਇੰਨਾ ਹੀ ਕਹੂੰਗੀ ਕਿਸੇ ਤਰ੍ਹਾਂ ਵੀ ਬਾਹਲਾ ਦਿਲ ਤੇ ਨਾ ਲਾਇਓ ਕਿਉਂਕਿ ਏਦਾਂ ਦੇ ਲੋਕ ਬਹੁਤ ਮਿਲਣਗੇ ਡੋਂਟ ਵਰੀ ਹੈ ਨਾ ਜਸਟ ਕਹਿੰਦੇ ਹੁੰਦੇ ਨਾ ਕਿ ਆਪਣੀ ਮਸਤੀ ਚ ਮਸਤ ਰਹੋ ਤੇ ਆਪ ਜਿਸ ਕੰਮ ਦੇ ਲਈ ਆਏ ਹੋ ਉਸ ਵੱਲ ਧਿਆਨ ਦਿਓ ਇਹ ਕੰਮ ਹੁੰਦਾ ਵਾਧੂ ਜੇ ਲੋਕਾਂ ਦਾ ਉਹਨਾਂ ਨੂੰ ਕੋਈ ਨਾ ਕੁਛ ਚਾਹੀਦਾ ਹੀ ਹੁੰਦਾ ਵੀ ਕਿਸੇ ਨਾ ਕਿਸੇ ਤਰ੍ਹਾਂ ਜਾਂ ਕਿਸੇ ਦੇ ਘਰ ਦੇ ਘਰਾਂ ਦੇ ਵਿੱਚ ਝਾਤੀ ਮਾਰਨੀ ਜਾਂ ਚੁਗਲੀਆਂ ਕਰਨੀਆਂ ਹੁਣ ਚੁਗਲੀਆਂ ਲਈ ਹੋਰ ਸੱਖ ਹੋ ਸਕਦਾ ਕੋਈ ਬੀਬੀ ਨਾ ਮਿਲੀ ਹੋਵੇ ਉਸ ਆਂਟੀ ਨੂੰ ਹਨਾ ਤੇ ਕਹਿੰਦੇ ਉਹ ਚੱਲ ਆ ਰੇਡੀਓ ਵਾਲਿਆਂ ਨਾਲ ਹੀ ਕਰਦੇ ਨੇ ਕਿਉਂਕਿ ਜੇ ਕਿਸੇ ਬੰਦੇ ਦੇ ਵਿੱਚ ਵਾਕਈ ਗੱਟਸ ਆ ਤਾਂ ਸਾਹਮਣੇ ਆ ਕੇ ਗੱਲ ਕਰਦਾ ਕਿ ਜਿਹੜੀ ਗੁਰਦੁਆਰੇ ਗੁਰੂ ਘਰ ਦੀ ਗੱਲ ਆ ਤਾਂ ਰੱਬ ਆ ਤੁਹਾਡੀ ਸ਼ਰਧਾ ਦੇਖੂਗਾ ਤੁਹਾਡਾ ਪਹਿਰਾਵਾ ਨੀ ਦੇਖੂਗਾ ਇਸੇ ਲਈ ਤਾਂ ਕਹਿੰਦੇ ਆ ਕਿ ਉਹ ਜਿਹੜਾ ਗੁਰੂ ਘਰ ਆ ਉਹ ਭਿਖਾਰੀ ਲਈ ਵੀ ਆ ਤੇ ਵਪਾਰੀ ਲਈ ਵੀ ਆ ਪਰ ਜਿਹੜਾ ਰੱਬ ਆ ਉਹ ਪਹਿਲਾਂ ਭਿਖਾਰੀ ਨੂੰ ਦੇਖਦਾ ਕਿਉਂਕਿ ਭਿਖਾਰੀ ਉਸਦੇ ਦਰ ਤੇ ਮੰਗਣਾ ਮੰਗਦਾ ਵਾ ਦੂਸਰਿਆਂ ਲਈ ਵੀ ਤੇ ਆਪਣੇ ਲਈ ਵੀ ਤੇ ਜਿਹੜਾ ਵਪਾਰੀ ਆ ਉਹ ਸਿਰਫ ਆਪਣਾ ਦਿਖਾਵਾ ਕਰਨ ਆਉਂਦਾ ਵਾ ਸੋ ਰੱਬ ਨੂੰ ਸੋਹਣੇ ਕੱਪੜੇ ਨੀ ਦੇਖਦੇ ਉਹ ਲੋੜਵੰਦ ਬੰਦਾ ਦੇਖਦਾ ਵਾ ਜਿਹੜੀ ਆਪਣੀ ਲੋੜ ਦੇ ਲਈ ਉਸ ਰੱਬ ਅੱਗੇ ਅਰਜ਼ ਕਰਦਾ ਵਾ ਕਿ ਮੈਨੂੰ ਸਾਧਨ ਵੀ ਦੇ ਤਾਂ ਜੋ ਮੈਂ ਆਪਣੀਆਂ ਲੋੜਾਂ ਪੂਰੀਆਂ ਕਰ ਸਕਾਂ ਭਿਖਾਰੀ ਦਾ ਮਤਲਬ ਸਿਰਫ ਉੱਥੇ ਸੜਕਾਂ ਦੇ ਕਿਨਾਰੇ ਬੈਠ ਕੇ ਮੰਗਣ ਵਾਲੇ ਭਿਖਾਰੀ ਨਹੀਂ ਹੁੰਦੇ ਉਸ ਰੱਬ ਦੇ ਘਰ ਵੀ ਉਸ ਪਰਮਾਤਮਾ ਦੇ ਘਰ ਵੀ ਜੋ ਵਾਕਈ ਬੰਦਾ ਆਪਣੀ ਔਕਾਤ ਦੇ ਵਿੱਚ ਰਹਿੰਦਾ ਵਾ ਉਹ ਭਿਖਾਰੀ ਬਣ ਕੇ ਹੀ ਜਾਂਦਾ ਵਾ ਤੇ ਜਿਹੜੇ ਵਪਾਰੀ ਬਣ ਕੇ ਜਾਂਦੇ ਆ ਉਹ ਹੁੰਦੇ ਆ ਇਹਨਾਂ ਦੋ ਚਾਰ ਲੋਕਾਂ ਵਰਗੇ ਤੋ ਇਹਨਾਂ ਨੂੰ ਵੀ ਤਾਂ ਕੋਈ ਕੰਮ ਚਾਹੀਦਾ ਹੀ ਆ ਨਾ ਸਿਆਣੇ ਕਹਾਵਤ ਪਾਉਂਦੇ ਹੁੰਦੇ ਸੀਗੇ ਕਿ ਇਹ ਜੇ ਬੰਦਿਆਂ ਨੂੰ ਕੋਈ ਕੰਮ ਚਾਹੀਦਾ ਵਾ ਤਾਂ ਇਹਨਾਂ ਨੂੰ ਫਟਕਾਰੋ ਨਾ ਇਹਨਾਂ ਨੂੰ ਇਹ ਕਹੋ ਕਿ ਪਰਮਾਤਮਾ ਤੁਹਾਨੂੰ ਇਸੇ ਕੰਮ ਲਈ ਰੱਖੇ ਤੁਸੀਂ ਇਸੇ ਕੰਮ ਜੋਗੇ ਹੀ ਰਹਿ ਜੋ ਕਿਉਂਕਿ ਇੱਕ ਨਾ ਇੱਕ ਦਿਨ ਤਾਂ ਫਿਰ ਇਹਨਾਂ ਦਾ ਆਪਣਾ ਮਨ ਆਪਣਾ ਦਿਲ ਆਪਣਾ ਦਿਮਾਗ ਵੀ ਲਾਣਤ ਪਾਉਣ ਲੱਗ ਜਾਂਦਾ ਵਾ ਕਿ ਅਸੀਂ ਕੀ ਕਰਦੇ ਹਾਂ ਸੋ ਉਹ ਜਿਹੜੀ ਲਾਣਤ ਆਪਣਾ ਦਿਲ ਪਾਉਂਦਾ ਨਾ ਉਹ ਸਭ ਤੋਂ ਵੱਡੀ ਸਜ਼ਾ ਹੁੰਦੀ ਆ ਤੇਰੇ ਮੇਰੇ ਕਹਿਣ ਨਾਲ ਕੋਈ ਸਜ਼ਾ ਨਹੀਂ ਹੁੰਦੀ ਤੇ ਲਓ ਜੀ ਪ੍ਰੋਗਰਾਮ ਦੇ ਵਿੱਚ ਅੱਗੇ ਭੁਪਿੰਦਰ ਸਿੰਘ ਸਤਿ ਸ੍ਰੀ ਅਕਾਲ ਬੁਲਾ ਰਹੇ ਆ ਜੀ ਤੇ ਨਾਲ ਹੀ ਉਹਨਾਂ ਨੇ ਆਂਸਰ ਦੱਸ ਦਿੱਤਾ ਜੀ ਮੇਰੀ ਬੁਝਾਰਤ ਦਾ ਹੋਏ 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 ਅੱਜ ਤਾਂ ਬਾਹਲੀ ਸੌਖੀ ਤਰੀਕੇ ਨਾਲ ਹੀ ਮੇਰੀ ਬੁਝਾਰਤ ਦਾ ਜਵਾਬ ਦੱਸਦਾ ਕਹਿੰਦੇ ਕਿ ਆਈ ਐਮ ਡਰਾਈਵਿੰਗ ਨਾਓ ਕਾਂਟ ਰਾਈਟ ਮੋਰ ਥੈਂਕਸ ਤੇ ਨਰਸ ਸਿਡਨੀ। ਉਹ ਸਿਡਨੀ ਵਾਲੇ ਉਹ ਕਿਆ ਬਾਤਾਂ ਵਾ, ਤੁਸੀਂ ਤਾਂ ਅੱਜ ਚੌਕੇ ਤੇ ਛੱਕੇ ਛੱਡੀ ਜਾਂਦੇ ਹੋ। ਕੋਈ ਗੱਲ ਨੀ ਜੀ, ਅੱਗੇ ਮੇਰੀ ਭੈਣ ਚਰਨਜੀਤ ਕੌਰ ਕਹਿੰਦੀ, ਹਾਂਜੀ ਬੋਬੀ ਕੀ ਹਾਲ ਆ? ਹਾਲ ਮੇਰਾ ਬਿਲਕੁਲ ਠੀਕ ਆ ਜੀ। ਕਹਿੰਦੇ ਜਵਾਬ ਆ ਜੀ, ਬਿਲਕੁਲ ਇਹਨਾਂ ਨੇ ਵੀ ਸਹੀ ਦੱਸਤਾ ਹਨਾ। ਕਹਿੰਦੇ ਪ੍ਰੋਗਰਾਮ ਬਹੁਤ ਵਧੀਆ ਚੱਲ ਰਿਹਾ ਵਾ, ਵੈਲ ਡਨ ਐਂਡ ਕੀਪ ਇਟ ਅਪ, ਥੈਂਕ ਯੂ ਚਰਨਜੀਤ ਕੌਰ। ਹਾਂਜੀ ਚਰਨਜੀਤ, ਹੋਰ ਸੁਣਾਓ ਕੀ ਹਾਲ ਚਾਲ ਆ, ਵਧੀਆ ਚੱਲਦੀ ਆ ਲਾਈਫ? ਤੇ ਜਵਾਬ ਤੁਸੀਂ ਬਿਲਕੁਲ ਸਹੀ ਦਿੱਤਾ ਤੇ ਪ੍ਰੋਗਰਾਮ ਦੇ ਵਿੱਚ ਆਉਣ ਲਈ ਬਹੁਤ ਬਹੁਤ ਸ਼ੁਕਰੀਆ ਜੀ। ਤੇ ਇੱਕ ਜੀ ਜਤਿੰਦਰ ਸਿੰਘ ਨੇ ਸਾਨੂੰ ਮੈਸੇਜ ਭੇਜਿਆ, ਵੋਇਸ ਮੈਸੇਜ, ਤੇ ਉਹਨਾਂ ਪਹਿਲਾਂ ਆਪਾਂ ਉਹ ਵੋਇਸ ਮੈਸੇਜ ਵੀ ਸੁਣ ਲਈਏ ਤੇ ਫਿਰ ਦੇਖਦੇ ਹਾਂ ਜੀ ਉਹਨਾਂ ਨੇ ਸਾਨੂੰ ਕਿੱਦਾਂ ਦਾ ਸੁਨੇਹਾ ਭੇਜਿਆ ਵਾ ਆਪਣੇ ਇਸ ਮੈਸੇਜ ਦੇ ਵਿੱਚ।
ਸਤਿ ਸ਼੍ਰੀ ਅਕਾਲ ਬੋਬੀ ਜੀ, ਮੈਂ ਤੁਹਾਡੇ ਨਾਲ ਇੱਕ ਕਵਿਤਾ ਸਾਂਝੀ ਕਰ ਰਿਹਾ। ਕਦੀ ਰੁੱਸੇ ਨੂੰ ਮਨਾ ਕੇ ਵੇਖ ਸਹੀ, ਕਦੀ ਰੋਂਦੇ ਨੂੰ ਹਸਾ ਕੇ ਵੇਖ ਸਹੀ, ਕਿਤੇ ਭੁੱਲੇ ਜਾਂਦੇ ਰਾਹੀ ਨੂੰ ਸਿੱਧੇ ਰਸਤੇ ਪਾ ਕੇ ਵੇਖ ਸਹੀ, ਰੱਬ ਭਲੀ ਕਰੂਗਾ, ਰੱਬ ਭਲੀ ਕਰੂਗਾ। ਉਂਝ ਖੁਦ ਨੂੰ ਪੰਜਾਬੀ ਕਹਿੰਦਾ ਹੈ, ਭਾਵੇਂ ਵਿੱਚ ਕਨੇਡਾ ਰਹਿੰਦਾ ਹੈ, ਉਵੇਂ ਖੁਦ ਨੂੰ ਪੰਜਾਬੀ ਕਹਿੰਦਾ ਹੈ, ਭਾਵੇਂ ਵਿੱਚ ਕਨੇਡਾ ਰਹਿੰਦਾ ਹੈ। ਕਿਸੇ ਨੂੰ ਮਾੜਾ ਕਹਿਣ ਤੋਂ ਪਹਿਲਾਂ ਛਾਤੀ ਅੰਦਰ ਆਪਣੇ ਮਾਰ ਤੇ ਸਹੀ, ਰੱਬ ਭਲੀ ਕਰੂਗਾ, ਰੱਬ ਭਲੀ ਕਰੂਗਾ। ਇੱਥੇ ਝੂਠੇ ਸੱਚੇ ਦੀ ਪਛਾਣ ਬੜੀ ਔਖੀ ਏ, ਹੁਣ ਰੋਟੀ ਕਮਾਉਣੀ ਕਿਹੜੀ ਸੌਖੀ ਏ। ਇੱਥੇ ਝੂਠੇ ਸੱਚੇ ਦੀ ਪਛਾਣ ਬੜੀ ਔਖੀ ਏ, ਹੁਣ ਰੋਟੀ ਕਮਾਉਣੀ ਕਿਹੜੀ ਸੌਖੀ ਏ। ਕਦੀ ਆਪਣੇ ਹਿੱਸੇ ਦੀ ਰੋਟੀ ਨੂੰ ਕਿਸੇ ਭੁੱਖੇ ਨੂੰ ਖਵਾ ਕੇ ਵੇਖ ਤੇ ਸਹੀ, ਰੱਬ ਭਲੀ ਕਰੂਗਾ, ਰੱਬ ਭਲੀ ਕਰੂਗਾ। ਉਂਝ ਖੁਦ ਨੂੰ ਧਰਮੀ ਕਹਿਣਾ ਹੈ, ਉਂਝ ਖੁਦ ਨੂੰ ਧਰਮੀ ਕਹਿਣਾ ਹੈ। ਮਾਂ ਬਾਪ ਨੂੰ ਪਾਣੀ ਕਦੇ ਪੁੱਛਿਆ ਨਹੀਂ, ਗੁਰਦੁਆਰੇ ਭਾਂਡੇ ਹੀ ਮਾਂਜਦਾ ਰਹਿਣਾ ਹੈ। ਕਦੀ ਬੁੱਢੇ ਹੋਏ ਮਾਪਿਆਂ ਦੇ ਗੋਡੇ ਘੁੱਟ ਕੇ ਵੇਖ ਸਹੀ, ਰੱਬ ਭਲੀ ਕਰੂਗਾ, ਪਾਣੀ ਉਹਨਾਂ ਨੂੰ ਪੁੱਛ ਕੇ ਵੇਖ ਸਹੀ, ਰੱਬ ਭਲੀ ਕਰੂਗਾ। ਥੈਂਕ ਯੂ ਜੀ।
ਸੋ ਬਹੁਤ ਬਹੁਤ ਸ਼ੁਕਰੀਆ। ਇਹ ਸਨ ਜਤਿੰਦਰ। ਜਤਿੰਦਰ ਜੀ, ਬਹੁਤ ਸੋਹਣਾ ਤੁਸੀਂ ਮੈਸੇਜ ਦਿੱਤਾ ਵਾ ਤੇ ਬਹੁਤ ਸੋਹਣੀਆਂ ਲਾਈਨਾਂ ਨੇ ਜੋ ਤੁਸੀਂ ਸਾਡੇ ਨਾਲ ਸ਼ੇਅਰ ਕੀਤੀਆਂ ਨੇ। ਵਾਕਈ ਜੀ, ਦਿਖਾਵੇ ਦੀ ਜ਼ਿੰਦਗੀ ਨਾਲੋਂ ਜੇ ਤੁਸੀਂ ਅਸਲ ਜ਼ਿੰਦਗੀ ਦੇ ਵਿੱਚ ਕਿਸੇ ਦਾ ਕੁਝ ਭਲਾ ਕਰ ਸਕਦੇ ਹੋ, ਕਿਸੇ ਦੀ ਕੋਈ ਮਦਦ ਕਰ ਸਕਦੇ ਹੋ, ਤਾਂ ਉਹ ਵੀ ਉਸ ਰੱਬ ਦੇ ਘਰ ਦੇ ਬਰਾਬਰ ਹੀ ਹੈ ਜਿੱਥੇ ਜਾ ਕੇ ਤੁਸੀਂ ਅਰਜ਼ੋਈਆਂ ਕਰਦੇ ਹੋ। ਸੋ ਆਪਣਿਆਂ ਦਾ ਸਾਥ ਤੇ ਆਪਣਿਆਂ ਦੇ ਨਾਲ ਪਿਆਰ, ਇਹੀ ਜ਼ਿੰਦਗੀ ਦਾ ਮਕਸਦ ਹੈ। ਦੂਸਰੇ ਤੇ ਕਿਚੜ, ਦੂਸਰਿਆਂ ਤੇ ਗੰਦ ਸੁੱਟਣ ਨਾਲ ਉਹ ਗੰਦ ਦੇ ਛਿੱਟੇ ਆਪਣੇ ਤੇ ਵੀ ਪੈਂਦੇ ਹੀ ਹੈ, ਪਰ ਕਿਸੇ ਦਾ ਕੁਛ ਨਹੀਂ ਜਾਂਦਾ, ਉਹ ਤੁਹਾਡੀ ਸੌੜੀ ਸੋਚ ਆ। ਸੋ ਆਪਣੀ ਸੋਚ ਨੂੰ ਵੀ ਬਦਲੋ। ਪ੍ਰੋਗਰਾਮ ਦੇ ਵਿੱਚ ਸ਼ਿਰਕਤ ਕਰਨ ਲਈ ਬਹੁਤ ਬਹੁਤ ਸ਼ੁਕਰੀਆ। ਕਿਉਂ ਨਾ ਇੱਕ ਗਾਣਾ ਸੁਣ ਲਿਆ ਜਾਵੇ ਤੇ ਗਾਣੇ ਤੋਂ ਬਾਅਦ ਫਿਰ ਦੇਖਦੇ ਹਾਂ ਜੀ ਜਿਨ੍ਹਾਂ ਨੇ ਸਾਨੂੰ ਸਹੀ ਜਵਾਬ ਦਿੱਤਾ। ਤੇ ਇੱਕ ਉਹਨਾਂ ਨੇ ਪੁੱਛਿਆ ਸੀਗਾ ਆਪਾਂ ਨੂੰ ਜਵਾਬ, ਕੁਐਸਚਨ ਪੁੱਛਿਆ ਸੀ, ਕਹਿੰਦੇ ਕਿ ਪੋਚਾ ਕਿੱਥੋਂ ਦਾ ਮਸ਼ਹੂਰ ਆ। ਵੈਸੇ ਪਰਚੀ ਮੈਨੂੰ ਦੇ ਦਿੱਤੀ ਆ ਉਹਨਾਂ ਨੇ, ਪਰ ਤੁਸੀਂ ਵੀ ਦੱਸ ਦਿਓ ਜੇ ਤੁਹਾਨੂੰ ਪਤਾ ਵਾ। ਵੈਸੇ ਕਾਫੀ ਨੌਲੇਜ ਵਾਲੀਆਂ ਗੱਲਾਂ ਦੱਸਦੇ ਆ। ਲਾਸਟ ਟਾਈਮ ਇਹਨਾਂ ਨੇ ਪੁੱਛਿਆ ਸੀ ਚਿਰਾਗ ਦੀਨ ਦਾ ਚਾਕੂ ਕਿੱਥੋਂ ਮਿਲਦਾ ਕਿਸੇ ਨੂੰ। ਕਿਆ ਬਾਤ ਆ ਜੀ, ਕਹਿੰਦੇ ਹੋਣਗੇ ਕੁੜੀ ਸਵਾਲ ਲੈ ਲੈ ਆਉਂਦੀ ਹੈ ਤੇ ਹੁਣ ਇਹਨੂੰ ਸਵਾਲਾਂ ਦੇ ਨਾਲ ਹੀ ਘੇਰਿਆ ਜਾਵੇ, ਹੈਨਾ। ਚਲੋ ਕੋਈ ਗੱਲ ਨੀ ਜੀ, ਦੇਖਦੇ ਆ। ਵੈਸੇ ਵਧੀਆ ਗੱਲ ਆ, ਕੁਛ ਨਾ ਕੁਛ ਨਵਾਂ ਪਤਾ ਲੱਗਦਾ ਵਾ ਤੇ ਨਵਾਂ ਕੁਝ ਸਿੱਖਣਾ ਮਾੜੀ ਗੱਲ ਵੀ ਨੀ ਹੁੰਦੀਗੀ। ਤੇ ਤੁਸੀਂ ਇਹ ਗਾਣਾ ਸੁਣੋ, ਮੈਂ ਮਿਲਦੀ ਹਾਂ ਇਸ ਗੀਤ ਤੋਂ ਬਾਅਦ।
ਸਾਡੀ ਤਾਂ ਵਿੱਚ ਰੁਲ ਗਈ ਪ੍ਰੇਮ ਕਹਾਣੀ ਜੀ, ਮੈਂ ਸੀ ਉਹਦੇ ਦਿਲ ਦਾ ਰਾਜਾ, ਦਿਲ ਦੀ ਉਹ ਰਾਣੀ ਸੀ, ਵੱਖ ਨਹੀਂ ਸੀ ਹੋਣਾ ਚਾਹੁੰਦੀ, ਉਹਦੀ ਮਜਬੂਰੀ ਸੀ, ਗੂੜਾ ਸੀ ਪਿਆਰ ਹੀ ਇੰਨਾ, ਬਹੁਤੀ ਨਾ ਦੂਰੀ ਸੀ, ਅੱਖੀਆਂ ਲੜ ਜਾਵਣ ਜਦ ਵੀ ਨੀਂਦਾਂ ਨਾ ਪੈਂਦੀਆਂ ਨੇ, ਸੱਜਣਾ ਦੀ ਤਾਂਗ ਹਰ ਵੇਲੇ ਰਹਿੰਦੀਆਂ ਨੇ, ਉੱਚੀ ਥਾਂ ਲਾ ਕੇ ਯਾਰੀ, ਸੋਚਾਂ ਨਾਲ ਲੜਦਾ ਹਾਂ, ਉਹਨੂੰ ਕੋਈ ਦੋਸ਼ ਨਾ ਦੇ ਕੇ ਆਪਣੇ ਸਿਰ ਮੜਦਾ ਹਾਂ, ਇੱਥੇ ਤੱਕ ਸਫ਼ਰ ਜੋਇਓ ਦਾ ਚੇਤੇ ਨਾ ਭੁੱਲਣਾ ਏ, ਤੈਨੂੰ ਨਹੀਂ ਪਤਾ ਚੌਹਾਨਾ ਆਇਓ ਤੇ ਬਿਨ ਰੁਲਣਾ ਏ। Oh. ਭੁੱਲ ਦੀ ਨਾ ਪਲ ਵੀ ਮੈਨੂੰ ਸੱਤ ਸਾਲਾਂ ਯਾਰੀ ਸੀ ਮੌਕੇ ਤੇ ਆ ਕੇ ਕਿਸਮਤ ਸਾਡੀ ਹੀ ਹਾਰੀ ਸੀ ਸਾਡੀ ਜੋ ਲਿਖੀ ਕਹਾਣੀ ਅਸਲੀ ਉਹ ਪਾਤਰ ਸੀ ਉਹਨੇ ਨਾ ਕਰੀ ਚਲਾਕੀ ਕਿਸਮਤ ਹੀ ਸ਼ਾਤਰ ਸੀ ਕਿਹਨੂੰ ਹੁਣ ਦਈਏ ਸੁਨੇਹਾ ਮੁੜ ਕੇ ਉਹਦੇ ਆਉਣੇ ਦਾ ਕੱਟਦਾ ਨਾ ਪੂਰਾ ਸਬਰ ਵੀ ਦਿਲ ਤੋਂ ਉਹਦੇ ਚਾਉਣੇ ਦਾ ਸੁਪਨੇ ਸੀ ਲੰਮੇ ਉਹਤੇ ਖੋਰੇ ਕਿਉਂ ਡੱਕ ਲਏ ਕੌੜੇ ਸੀ ਫੁੱਟ ਸਬਰਾਂ ਦੇ ਜਿਹੜੇ ਉਹਨੇ ਸ਼ੱਕ ਲਏ ਪਿੱਛੇ ਤਾਂ ਦੱਸ ਕੇ ਜਾਂਦੀ ਮੋੜਾਂ ਕਿੰਜ ਘੜੀਆਂ ਨੂੰ ਸੋਚਾਂ ਨੂੰ ਦੇ ਆਇਓ ਲਾਂਬੇ ਸਿਖਰਾਂ ਤੇ ਚੜੀਆਂ ਨੂੰ ਜ਼ਿੰਦਗੀ ਵਿੱਚ ਫੇਰਾ ਸੀ ਥੋੜੇ ਕੁ ਸਮੇਂ ਦਾ ਉਹਦਾ ਜ਼ਿੰਦਗੀ ਵਿੱਚ ਫੇਰਾ ਸੀ ਜ਼ਿੰਦਗੀ ਵਿੱਚ ਫੇਰਾ ਸੀ
ਜੀ ਦੋਸਤੋ ਗਾਣਾ ਸੁਣ ਰਹੇ ਸੀ ਤੁਸੀਂ ਇਸ਼ਕਾਂ ਦੇ ਲੈ ਕੇ ਵਾਕਈ ਜੀ ਇਸ ਗਾਣੇ ਦਾ ਸੈਕਿੰਡ ਜਿਹੜਾ ਆਇਆ ਵਾ ਹੁਣ ਤੇ ਉਹ ਵੀ ਬੜਾ ਵਧੀਆ ਵਾ ਗੁਰਜਸ ਸਿੱਧੂ ਨੇ ਗਾਇਆ ਇਸ ਗਾਣੇ ਨੂੰ ਸੋ ਇਸਦਾ ਜਿਹੜਾ ਪਹਿਲਾਂ ਸੀ ਉਹ ਵੀ ਬੜਾ ਵਧੀਆ ਸੀ ਵਰਡਿੰਗ ਗਾਣੇ ਦੀ ਬਹੁਤ ਵਧੀਆ ਤੇ ਮਿਊਜ਼ਿਕ ਵੀ ਬੜਾ ਹੀ ਸੋਹਣਾ ਵਾ ਚਲੋ ਇੱਕ ਤੁਹਾਨੂੰ ਨਾ ਚੁਟਕਲਾ ਸੁਣਾਉਣੀ ਆ ਇੱਕ ਦਿਨ ਪਤਾ ਕੀ ਹੁੰਦਾ ਵਾ ਅੰਗਰੇਜ਼ੀ ਦੇ ਪ੍ਰੋਫੈਸਰ ਨੂੰ ਨਾ ਨਿਹਾਲਾ ਕਹਿੰਦਾ ਸਰ ਨਟੂਰੇ ਦਾ ਕੀ ਮਤਲਬ ਆ ਉਹ ਜਿਹੜਾ ਪ੍ਰੋਫੈਸਰ ਹੁੰਦਾ ਵਾ ਉਹ ਸੋਚਦਾ ਨਟੂਰਾ ਉਹ ਕੀ ਹੁੰਦਾ ਕਹਿੰਦੇ ਚੱਲ ਯਾਰ ਕੱਲ ਨੂੰ ਦੱਸੂਗਾ ਤੇ ਪ੍ਰੋਫੈਸਰ ਘਰ ਆ ਕੇ ਸੋਰੀ ਨੋਬ ਦੀ ਡਿਕਸ਼ਨਰੀ ਫੋਲ ਦਿੰਦਾ ਵਾ ਤੇ ਪਰ ਉਹਨੂੰ ਕਿਤੇ ਕੋਈ ਨਟੂਰੇ ਨਾਂ ਦਾ ਵਰਡ ਹੀ ਨਹੀਂ ਮਿਲਦਾ ਨਹੀਂ ਹੈਗਾ ਤੇ ਉਹ ਸੋਚਦਾ ਵਾ ਵੀ ਹੁਣ ਇਹ ਕੀ ਸ਼ੈ ਆ ਇਹ ਕੀ ਚੱਕਰ ਆ ਹਨਾ ਤੇ ਜਦੋਂ ਪ੍ਰੋਫੈਸਰ ਅਗਲੇ ਦਿਨ ਕਾਲਜ ਆਉਂਦਾ ਵਾ ਤਾਂ ਨਿਹਾਲਾ ਜਿਹੜਾ ਸਟੂਡੈਂਟ ਹੁੰਦਾ ਉਹਦਾ ਉਹਨੂੰ ਫੇਰ ਪੁੱਛ ਲੈਂਦਾ ਕਹਿੰਦਾ ਸਰ ਨਟੂਰੇ ਦਾ ਕੀ ਮਤਲਬ ਆ ਪ੍ਰੋਫੈਸਰ ਫੇਰ ਕਹਿ ਦਿੰਦਾ ਵਾ ਵੀ ਕੱਲ ਨੂੰ ਦੱਸਦਾ ਵਾ ਹੁਣ ਉਹ ਬੇਚਾਰਾ ਮੇਰੇ ਅਰਗਾ ਚ ਪਤਾ ਹੋਊ ਤਾਂ ਦੱਸੂਗਾ ਨਾ ਵੀ ਕੀ ਆ ਪਰ ਫੇਰ ਕੀ ਹੁੰਦਾ ਨਾ ਜਿਹੜਾ ਉਹ ਨਿਹਾਲਾ ਹੁੰਦਾ ਵਾ ਉਹ ਰੋਜ਼ ਹੀ ਪ੍ਰੋਫੈਸਰ ਨੂੰ ਘੇਰ ਲਿਆ ਕਰੇ ਤੇ ਜਿਹੜਾ ਪ੍ਰੋਫੈਸਰ ਆ ਰੋਜ਼ ਹੀ ਗੱਲ ਨੂੰ ਟਾਲ ਦਿਆ ਕਰੇ ਕਿੰਨੇ ਦਿਨ ਲੰਘ ਗਏ ਤੇ ਫਿਰ ਬਾਅਦ ਵਿੱਚ ਨੌਬਤ ਏਦਾਂ ਦੀ ਆ ਗਈ ਵੀ ਜਿਹੜਾ ਪ੍ਰੋਫੈਸਰ ਸੀਗਾ ਨਾ ਉਹ ਨਿਹਾਲੇ ਨੂੰ ਦੇਖ ਕੇ ਨਾ ਰਾਹ ਹੀ ਬਦਲ ਲੈਂਦਾ ਸੀ ਵੀ ਯਾਰ ਇਹਨੇ ਹੁਣ ਫੇਰ ਮੈਨੂੰ ਪੁੱਛਣਾ ਵਾ ਕਿ ਨਟੂਰੇ ਦਾ ਕੀ ਮਤਲਬ ਹੁੰਦਾ ਵਾ ਤੇ ਉਹ ਬੇਚਾਰਾ ਰਾਹ ਬਦਲਿਆ ਕਰੇ ਪਰ ਕਿੱਥੋਂ ਫਿਰ ਨਿਹਾਲਾ ਵੀ ਕਿੱਥੋਂ ਛੱਡਦਾ ਵਾ ਉਹਨੇ ਨਟੂਰੇ ਦਾ ਮਤਲਬ ਪੁੱਛਣਾ ਸੀਗਾ ਉਹ ਪ੍ਰੋਫੈਸਰ ਨੂੰ ਲੱਭਦਾ ਰਿਹਾ ਕਰੇ ਤੇ ਪ੍ਰੋਫੈਸਰ ਆ ਜਿਹੜਾ ਉਹ ਨਿਹਾਲੇ ਤੋਂ ਭੱਜਦਾ ਰਿਹਾ ਕਰੇ ਤਾਂ ਇੱਕ ਦਿਨ ਕੀ ਹੁੰਦਾ ਵਾ ਜੀ ਉਹ ਪ੍ਰੋਫੈਸਰ ਆ ਜਿਹੜਾ ਉਹਦੇ ਉਡੀਕੇ ਆਈ ਗਿਆ ਫੜ ਲਿਆ ਨਿਹਾਲੇ ਨੇ ਘੇਰ ਹੀ ਲਿਆ ਕਹਿੰਦਾ ਸਰ ਜੀ ਨਟੂਰੇ ਦਾ ਮਤਲਬ ਕੀ ਆ ਪ੍ਰੋਫੈਸਰ ਕਹਿੰਦਾ ਅੱਛਾ ਇੱਦਾਂ ਕਰ ਪ੍ਰੋਫੈਸਰ ਦੇ ਦਿਮਾਗ ਨੇ ਵੀ ਫਿਰ ਵਿਚਾਰੇ ਨੇ ਕੰਮ ਕਰ ਲਿਆ ਵੀ ਹੁਣ ਇਹ ਤੂੰ ਖਹਿੜਾ ਦਾ ਕਿਸੇ ਤਰੀਕੇ ਛਡਾਉਣਾ ਹੀ ਆ ਨਾ ਉਹ ਕਹਿੰਦਾ ਇੱਦਾਂ ਕਰ ਵੀ ਮੈਨੂੰ ਸਪੈਲਿੰਗ ਦੱਸ ਦੇ ਨਟੂਰੇ ਦੇ ਕੀ ਆ ਤਾਂ ਨਿਹਾਲਾ ਸਪੈਲਿੰਗ ਪਤਾ ਕੀ ਦੱਸਦਾ NATURE ਤਾਂ ਜਦੋਂ ਸਪੈਲਿੰਗ ਦੱਸਦਾ ਵਾ ਨਾ ਪ੍ਰੋਫੈਸਰ ਨੂੰ ਇੰਨਾ ਕੁ ਗੁੱਸਾ ਆਉਂਦਾ ਵਾ ਨਾ ਇੰਨਾ ਕੁ ਗੁੱਸਾ ਆਉਂਦਾ ਕਹਿੰਦਾ ਕਿ ਤੂੰ ਮੇਰਾ ਲਹੂ ਪੀ ਲਿਆ ਇਸ ਗੱਲ ਦੀ ਖਾਤਰ ਮੇਰਾ ਜਿਉਣਾ ਹਰਾਮ ਕਰਤਾ ਆਉਂਦੇ ਜਾਂਦੇ ਤੇਰਾ ਨਟੂਰਾ ਹੀ ਨਹੀਂ ਸੀ ਲੋਟ ਆਉਂਦਾ ਕਹਿੰਦਾ ਉਹਨੂੰ ਮਤਲਬ ਜਿੱਦਾਂ ਦੀ ਗੱਲ ਇੰਡੀਆ ਦੇ ਵਿੱਚ ਕਰ ਦਿੰਦੇ ਹੁੰਦੇ ਆਪਣੇ ਉਹ ਕਰਕੇ ਕਹਿੰਦਾ ਕਹਿੰਦਾ ਨਟੂਰਾ ਨਹੀਂ ਇਹ ਨੇਚਰ ਹੁੰਦੀ ਆ ਨੇਚਰ ਆ ਇਹ ਹਨਾ ਤੇ ਉਹ ਕਹਿੰਦਾ ਵੀ ਪ੍ਰੋਫੈਸਰ ਕਹਿੰਦਾ ਵੀ ਕਮਾਲ ਦੀ ਗੱਲ ਆ ਇਸ ਬੰਦੇ ਨੂੰ ਇੰਨਾ ਨੀ ਪਤਾ ਕਿ ਨਟੂਰਾ ਵਾ ਕਿ ਨੇਚਰ ਆ ਤੇ ਕਾਲਜ ਦੇ ਵਿੱਚ ਕੀ ਕਰਦਾ ਵਾ ਕਹਿੰਦਾ ਮੈਂ ਤੈਨੂੰ ਕਾਲਜ ਚੋਂ ਕਢਾ ਦੇਣਾ ਵਾ ਤੂੰ ਮੈਨੂੰ ਦੁਖੀ ਕਰਕੇ ਰੱਖਤਾ ਤਾਂ ਜਿਹੜਾ ਨਿਹਾਲਾ ਹੁੰਦਾ ਨਾ ਉਹ ਪ੍ਰੋਫੈਸਰ ਦੇ ਪੈਰੀ ਪੈ ਜਾਂਦਾ ਕਹਿੰਦਾ ਸਰ ਤੁਸੀਂ ਮੈਨੂੰ ਮਾਫ਼ ਕਰ ਦਿਓ ਪਲੀਜ਼ ਮੈਨੂੰ ਕਹਿੰਦਾ ਮਾਫ਼ ਕਰ ਦਿਓ ਪਰ ਮੈਨੂੰ ਕਾਲਜ ਚੋਂ ਕੱਢ ਕੇ ਪਲੀਜ਼ ਕਹਿੰਦਾ ਮੇਰਾ ਫਟੂਰੇ ਨਾ ਖਰਾਬ ਕਰੋ ਤੇ ਹੁਣ ਤੁਸੀਂ ਦੱਸ ਦੋ ਵੀ ਇਹ ਫਟੂਰੇ ਕੀ ਹੁੰਦਾ ਵਾ ਹੁਣ ਤੁਸੀਂ ਕਹੋਗੇ ਫਟੂਰੇ ਦਾ ਮਤਲਬ ਕੀ ਆ ਫਟੂਰੇ ਦੇ ਸਪੈਲਿੰਗ ਮੈਂ ਨਹੀਂ ਦੱਸੂਗੀ ਪਰ ਦੱਸ ਦੂੰਗੀ ਫਟੂਰੇ ਕੀ ਹੁੰਦਾ ਵਾ ਤੇ ਲਓ ਫਿਰ ਪ੍ਰੋਗਰਾਮ ਦੇ ਵਿੱਚ ਆਪਾਂ ਤੁਹਾਨੂੰ ਚੁਟਕਲੇ ਵੀ ਸੁਣਾ ਦਿੱਤੇ ਤੇ ਤੁਹਾਡੇ ਗਾਣੇ ਵੀ ਬਹੁਤ ਸੁਣਾ ਦਿੱਤੇ ਤੇ ਪਰ ਤੁਸੀਂ ਮੈਨੂੰ ਇਹ ਵੀ ਦੱਸ ਦਿੱਤਾ ਕਿ ਜਦੋਂ ਗੁੱਸਾ ਆਉਂਦਾ ਉਦੋਂ ਕੀ ਕਰਨਾ ਚਾਹੀਦਾ ਵਾ ਚਲੋ ਮੈਂ ਹੀ ਤੁਹਾਨੂੰ ਦੱਸ ਦਿੰਦੀ ਹਾਂ ਗੁੱਸਾ ਸਾਨੂੰ ਕਈ ਵਾਰੀ ਮਤਲਬ ਕਿ ਬੇਮਤਲਬੀ ਆ ਜਾਂਦਾ ਜਿਸ ਗੱਲ ਦਾ ਕੋਈ ਮਤਲਬ ਨਹੀਂ ਹੁੰਦਾ ਹੈਗਾ। ਕਈ ਵਾਰੀ ਅਸੀਂ ਇਰੀਟੇਟ ਹੁੰਦੇ ਹਾਂ, ਗੁੱਸਾ ਆਉਂਦਾ ਵਾ ਉਦੋਂ ਜਦੋਂ ਕੋਈ ਵੀ ਗੱਲ ਸਾਡੀ ਇੱਛਾ ਦੇ ਅਨੁਸਾਰ ਜਾਂ ਸਾਡੇ ਮਨ ਦੇ ਮੁਤਾਬਕ ਨਾ ਹੋਈ ਹੋਵੇ ਉਦੋਂ ਵੀ ਅਸੀਂ ਗੁੱਸੇ ਹੋ ਜਾਂਦੇ ਹਾਂ। ਤੇ ਜਾਂ ਕਈ ਵਾਰੀ ਹਾਲਾਤ ਜਾਂ ਸਿਚੁਏਸ਼ਨ ਇਹੋ ਜਿਹੀ ਹੋ ਜਾਂਦੀ ਆ ਕਿ ਅਸੀਂ ਜੋ ਕਰਨਾ ਚਾਹੁੰਦੇ ਹੁੰਦੇ ਹਾਂ ਉਸ ਗੱਲ ਦੇ ਲਈ ਸਾਨੂੰ ਰਾਸਤਾ ਨਹੀਂ ਲੱਭਦਾ ਜਾਂ ਉੱਥੋਂ ਤੱਕ ਸਾਡਾ ਪਹੁੰਚਣਾ ਹਜੇ ਮੁਮਕਿਨ ਨਹੀਂ ਹੁੰਦਾ, ਕਈ ਵਾਰ ਸਾਧਨਾਂ ਦੀ ਘਾਟ, ਤਾਂ ਬੰਦਾ ਇਰੀਟੇਟ ਹੋਣ ਲੱਗ ਜਾਂਦਾ, ਗੁੱਸਾ ਆਉਂਦਾ ਆਪਣੇ ਆਪ ਤੇ ਕਿ ਹਾਏ ਰੱਬਾ ਮੈਂ ਕਿਉਂ ਇੱਦਾਂ ਦਾ ਬਣ। ਕਈ ਵਾਰੀ ਅਸੀਂ ਕਿਸਮਤ ਨੂੰ ਵੀ ਕੋਸਦੇ ਹਾਂ ਕਿ ਰੱਬਾ ਮੇਰੀ ਕਿਸਮਤ ਇੱਦਾਂ ਦੀ ਕਿਉਂ ਬਣਾਈ। ਪਰ ਗੁੱਸੇ ਨੂੰ ਕਾਬੂ ਕਰਨ ਦੇ ਲਈ ਜਿਵੇਂ ਕਿ ਸਾਡੇ ਦਲਜੀਤ ਸਿੰਘ ਮਹਿਤਾ ਚੌਂਕਸੀ ਵਾਲਿਆਂ ਨੇ ਦੱਸਿਆ ਸੀ ਕਿ ਉਸ ਟਾਈਮ ਤੋਂ ਪਾਸੇ ਹੋ ਜਾਓ, ਜਦੋਂ ਤੁਹਾਨੂੰ ਗੁੱਸਾ ਹੁੰਦਾ ਵਾ ਤਾਂ ਥੋੜਾ ਪਾਣੀ ਪੀ ਲਵੋ। ਤੇ ਮੇਰੀ ਭੈਣ ਰਾਜ ਚਾਹਲ ਨੇ ਕਿਹਾ ਸੀਗਾ ਕਿ ਜਦੋਂ ਉਹਨਾਂ ਨੂੰ ਗੁੱਸਾ ਆਉਂਦਾ ਵਾ ਤਾਂ ਉਹ ਆਪਣਾ ਮਨਪਸੰਦ ਗਾਣਾ ਸੁਣ ਲੈਂਦੇ ਆ ਤੇ ਜਾਂ ਫਿਰ ਉਹ ਕੀ ਕਰਦੇ ਆ ਲੇਕ ਤੇ ਚਲੇ ਜਾਂਦੇ ਆ ਬਾਹਰ ਠੰਡੀ ਹਵਾ ਦੇ ਵਿੱਚ ਤੇ ਸ਼ਾਂਤ ਪਾਣੀ ਨੂੰ ਦੇਖਦੇ ਆ ਤਾਂ ਉਹਦੇ ਨਾਲ ਮਨ ਦਾ ਗੁੱਸਾ ਵਾ ਜਿਹੜਾ ਉਹ ਠੰਡਾ ਹੋ ਜਾਂਦਾ ਵਾ। ਤੇ ਕੁਝ ਕੁ ਗੱਲਾਂ ਤੁਹਾਨੂੰ ਮੈਂ ਵੀ ਦੱਸ ਦਿੰਦੀ ਹਾਂ, ਜਦੋਂ ਤੁਹਾਨੂੰ ਸਾਰਿਆਂ ਤੋਂ ਜ਼ਿਆਦਾ ਗੁੱਸਾ ਆਉਂਦਾ ਵਾ ਤਾਂ ਫਿਰ ਤੁਹਾਨੂੰ ਉਦੋਂ ਕੀ ਕਰਨਾ ਚਾਹੀਦਾ ਵਾ। ਪਾਣੀ ਪੀ ਲਓ, ਬਹੁਤ ਵਧੀਆ ਗੱਲ ਆ ਹਨਾ, ਪਾਣੀ ਪੀ ਲਓ ਤੇ ਆਪਣਾ ਜੋ ਕਿ ਮਿਊਜ਼ਿਕ ਸੁਣ ਲਓ ਉਹ ਵੀ ਵਧੀਆ ਗੱਲ ਆ। ਤੇ ਘਰ ਤੋਂ ਥੋੜਾ ਪਰੇ ਜਿੱਦਾਂ ਉਹਨਾਂ ਨੇ ਦੱਸਿਆ ਸੀ ਕਿ ਤੁਸੀਂ ਲੇਕ ਤੇ ਵੀ ਜਾ ਸਕਦੇ ਹੋ, ਪਰ ਲੇਕ ਆਪਾਂ ਇੱਦਾਂ ਕਹਿ ਨਹੀਂ ਸਕਦੇ ਕਿਉਂਕਿ ਕਈ ਵਾਰ ਇਹ ਹੁੰਦਾ ਘਰ ਹੀ ਇਹ ਜਿਹੀ ਥਾਂ ਤੇ ਹੁੰਦਾ ਵਾ ਕਿ ਲੇਕ ਤੇ ਜਾਣਾ ਥੋੜਾ ਔਖਾ ਵੀ ਹੋ ਜਾਂਦਾ ਵਾ ਕਿਉਂਕਿ ਸਾਡੀ ਰਿਹਾਇਸ਼ ਤੇ ਸਾਡੇ ਡਿਪੈਂਡ ਕਰਦਾ ਵਾ ਕਿ ਅਸੀਂ ਕਿੱਧਰ ਨੂੰ ਜਾ ਸਕਦੇ ਆ। ਪਰ ਗੁੱਸੇ ਨੂੰ ਤੁਸੀਂ ਬੜੀ ਆਰਾਮ ਦੇ ਨਾਲ ਕਾਬੂ ਕਰ ਸਕਦੇ ਹੋ, ਪਰ ਇਹਨੂੰ ਕਾਬੂ ਕਰਨਾ ਔਖਾ ਬਹੁਤ ਆ। ਹੁਣ ਤੁਸੀਂ ਕਹੋਗੇ ਉਹ ਕਿੱਦਾਂ, ਚਲੋ ਦੱਸ ਦਿੰਦੇ ਹਾਂ। ਪਹਿਲੀ ਗੱਲ ਤਾਂ ਕਿ ਤੁਸੀਂ ਠੰਡਾ ਪਾਣੀ ਪੀ ਲਓ ਤੇ ਪਾਣੀ ਹੈ ਨਾ ਜਿਹੜਾ ਉਹਨੂੰ ਥੋੜੀ ਦੇਰ ਮੂੰਹ ਵਿੱਚ ਰੱਖੋ ਕਿਉਂਕਿ ਪਾਣੀ ਜੇ ਮੂੰਹ 'ਚ ਰੱਖੋਗੇ ਤਾਂ ਫਿਰ ਬੋਲਣਾ ਔਖਾ ਵੀ ਹੋਊਗਾ ਨਾ, ਫਿਰ ਉਹ ਜਿਹੜੀਆਂ ਅੰਦਰਲੀ ਜਿਹੜਾ ਅੰਦਰਲਾ ਗੁੱਸਾ ਹੁੰਦਾ ਵਾ ਉਹ ਥੋੜੀ ਦੇਰ ਤੱਕ ਥਮਿਆ ਰਹੂਗਾ। ਤੇ ਜਾਂ ਫਿਰ ਸਿਆਣੇ ਕਹਿੰਦੇ ਹੁੰਦੇ ਆ ਕਿ 100 ਤੱਕ ਗਿਣਤੀ ਗਿਣ ਲਓ, ਉਲਟੀ ਗਿਣਤੀ ਗਿਣ ਲਓ, ਤੇ ਫਿਰ ਜਿਹੜਾ ਤੁਹਾਡਾ ਧਿਆਨ ਹੁੰਦਾ ਵਾ ਉਹ ਡਾਇਵਰਟ ਹੋ ਜਾਂਦਾ ਵਾ ਤੇ ਤੁਹਾਡਾ ਜਿਹੜਾ ਗੁੱਸਾ ਵਾ ਉਹ ਥੋੜਾ ਕੁ ਕੰਟਰੋਲ ਹੋ ਜਾਂਦਾ। ਮੌਨ ਤਾਂ ਕਿੱਥੋਂ ਰੱਖ ਹੁੰਦਾ ਵਾ ਹਨਾ, ਜਦੋਂ ਗੁੱਸਾ ਆਇਆ ਹੋਵੇ ਮੌਨ ਤਾਂ ਕੋਈ ਬਾਹਲਾ ਹੀ ਚੰਗਾ ਇਨਸਾਨ ਹੋਊਗਾ ਜਿਹੜਾ ਮੌਨ ਰੱਖ ਲੂਗਾ, ਤੇ ਮੌਨ ਦਾ ਥੋੜਾ ਔਖਾ ਹੋ ਜਾਂਦਾ ਵਾ, ਉਦੋਂ ਤਾਂ ਬੋਲਣ ਨੂੰ ਜੀ ਕਰਦਾ ਹੁੰਦਾ ਵਾ ਹਨਾ। ਚੱਲ ਫਿਰ ਵੀ ਜੇ ਤੁਸੀਂ ਮੌਨ ਰੱਖ ਸਕਦੇ ਹੋ, ਚੁੱਪ ਰਹਿ ਸਕਦੇ ਹੋ ਤਾਂ ਬਾਹਲਾ ਵਧੀਆ ਗੱਲ ਆ। ਸਭ ਤੋਂ ਇੱਕ ਵਧੀਆ ਤਰੀਕਾ ਦੱਸਦੀ ਹਾਂ, ਜਦੋਂ ਬਾਹਲਾ ਗੁੱਸਾ ਆਇਆ ਹੋਵੇ ਨਾ ਆਪਦਾ ਜਿਹੜਾ ਚਿਹਰਾ ਵਾ ਨਾ ਆਪਦੀ ਸ਼ਕਲ ਆ ਸ਼ੀਸ਼ੇ ਮੂਹਰੇ ਜਾ ਕੇ ਦੇਖੋ, ਫਿਰ ਆਪੇ ਹੱਸ ਆ ਜਾਣਾ ਕਿਉਂਕਿ ਜਦੋਂ ਗੁੱਸੇ 'ਚ ਹੁੰਦੇ ਆ ਆਪਣੀ ਸ਼ਕਲ ਬਹੁਤ ਹੋਰ ਤਰ੍ਹਾਂ ਦੀ ਬਣੀ ਹੁੰਦੀ ਆ ਨਾ। ਤੇ ਕਈ ਵਾਰੀ ਤਾਂ ਬੜੀ ਭਿਆਨਕ ਗੁੱਸੇ ਨਾਲ ਚਿਹਰਾ ਲਾਲ, ਅੱਖਾਂ 'ਚ ਖੂਨ, ਜਦੋਂ ਬਾਹਲਾ ਗੁੱਸਾ ਆਇਆ ਹੁੰਦਾ ਵਾ ਤਾਂ ਫਿਰ ਬੰਦੇ ਨੂੰ ਆਪਣੀ ਸ਼ਕਲ ਸ਼ੀਸ਼ੇ 'ਚ ਦੇਖ ਕੇ ਆਪਣੇ ਆਪ ਹੀ ਅਹਿਸਾਸ ਹੋ ਜਾਂਦਾ ਕਿ ਬਈ ਮੈਂ ਇਹ ਤਾਂ ਹੈ ਨਹੀਂ ਸੀ ਜੋ ਮੈਂ ਬਣਿਆ ਖੜਾ ਵਾਂ। ਤਾਂ ਕਿਤੇ ਨਾ ਕਿਤੇ ਫਿਰ ਤੁਸੀਂ ਆਪਣੇ ਗੁੱਸੇ 'ਤੇ ਕੰਟਰੋਲ ਕਰ ਹੀ ਲਓਗੇ। ਤੇ ਵਧੀਆ ਤਾਂ ਉਸ ਟਾਈਮ ਨਹੀਂ ਬੋਲ ਸਕਦੇ, ਮੈਨੂੰ ਵੀ ਪਤਾ ਵਾ ਕਿਉਂਕਿ ਜਦੋਂ ਗੁੱਸਾ ਆਇਆ ਹੁੰਦਾ ਵਾ ਜੋ ਮਨ 'ਚ ਆ ਉਹੀ ਬੋਲਿਆ ਜਾਂਦਾ ਵਾ, ਪਰ ਜਗ੍ਹਾ ਬਦਲ ਸਕਦੇ ਹੋ। ਤੇ ਬਸ ਇੰਨੀਆਂ ਕੁ ਗੱਲਾਂ ਵਾ, ਹੋਰ ਵੀ ਬਹੁਤ ਕੁਛ ਕਰ ਸਕਦੇ ਹੋ, ਪਰ ਮੈਨੂੰ ਤਾਂ ਜੀ ਇੰਨਾ ਕੁ ਹੀ ਪਤਾ ਵਾ ਕਿ ਤੁਸੀਂ ਪਾਣੀ ਪੀ ਲਓ, ਜਗ੍ਹਾ ਚੇਂਜ ਕਰ ਲਓ ਤੇ ਆਪਣੇ ਆਪ ਨੂੰ ਸ਼ੀਸ਼ੇ ਮੂਹਰੇ ਖੜ ਕੇ ਦੇਖ ਲਓ, ਕਿਉਂਕਿ ਉੱਥੋਂ ਤੁਹਾਨੂੰ ਪਤਾ ਲੱਗ ਜੂ ਕਿ ਤੁਸੀਂ ਕੀ ਸੀ ਤੇ ਤੁਸੀਂ ਕੀ ਬਣੇ ਹੋਏ ਹੋ। ਇੰਨਾ ਕੁ ਜ਼ਰੂਰ ਕਰ ਲਿਓ ਜੀ, ਕਿਉਂਕਿ ਕਹਿੰਦੇ ਹੁੰਦੇ ਆ ਨਾ ਕਿ ਜਿਹੜੀ ਜ਼ੁਬਾਨ ਦੇ ਫੱਟ ਆ ਉਹ ਨਹੀਂ ਮਿਟਦੀ, ਤਲਵਾਰ ਦੇ ਫੱਟ ਤਾਂ ਮਿਟ ਜਾਂਦੇ ਨੇ। ਬੋਲਣ ਤੋਂ ਪਹਿਲਾਂ ਸੋਚ ਲਿਆ ਕਰੋ ਤਾਂ ਵਧੀਆ ਗੱਲ ਰਹਿੰਦਾ ਵਾ। ਤੇ ਅੱਗੇ ਜੀ ਮੱਖਣ ਤੋਂ ਹੀ ਆਸਟ੍ਰੇਲੀਆ ਵਾਲੇ ਵੀ ਨਾ ਨਰਵੈਰ ਸਿੰਘ ਨਵੇਂ ਵਾਂਗੂ ਹਥਿਆਰ ਨਹੀਂ ਸੁੱਟਦੇ। ਕਹਿੰਦੇ ਬੋਬੀ ਜੀ ਕਿਸੇ ਹੋਰ ਤੋਂ ਪੁੱਛ ਲਓ ਚਿੜੀ ਹੁੰਦੀ ਆ ਜਾਂ ਮੱਛੀ ਹੁੰਦੀ ਆ। ਬਈ ਮੈਂ ਤਾਂ ਤੁਹਾਨੂੰ ਪਹਿਲਾਂ ਹੀ ਕਹਿ ਚੁੱਕੀ ਹਾਂ ਵੀ ਚਿੜੀ ਤੇ ਮੱਛੀ 'ਚ ਕਾਹਨੂੰ ਉਲਝੇ ਪਏ ਹੋ ਸੋਹੀ ਸਾਹਿਬ, ਗੱਲ ਤਾਂ ਹੋਈ ਹੈ ਨਿਸ਼ਾਨੇ ਦੀ। ਚਾਹੇ ਤੁਸੀਂ ਨਿਸ਼ਾਨਾ ਚਿੜੀ ਦੀ ਅੱਖ ਤੇ ਲਾ ਦੋ ਤੇ ਚਾਹੇ ਲਾ ਦੋ ਮੱਛੀ ਦੀ ਅੱਖ ਤੇ, ਲੰਘਣਾ ਤਾਂ ਅੱਖ 'ਚ ਹੀ ਆ ਨਾ ਨਿਸ਼ਾਨਾ। ਚਲੋ ਕੋਈ ਗੱਲ ਨੀ ਜੀ, ਤੁਸੀਂ ਜਿੱਤੇ ਮੈਂ ਹਾਰੀ, ਆਪਾਂ ਨੂੰ ਕੋਈ ਏਦਾਂ ਦੀ ਗੱਲ ਨੀ ਹੈਗੀ, ਜਿੱਤ ਹਾਰ ਦੀ ਗੱਲ ਨੀ। ਚਲੋ ਕੋਈ ਗੱਲ ਨੀ, ਗੱਲ ਸੀ ਨਿਸ਼ਾਨੇ ਦੀ ਤੇ ਨਿਸ਼ਾਨਾ ਅੱਖ ਤੇ ਹੀ ਲੱਗਣਾ ਸੀ, ਤੇ ਆਪਾਂ ਕਿਸੇ ਨੂੰ ਹੋਰ ਕਿਉਂ ਪੁੱਛਣਾ ਜੀ, ਘਰ ਦੀ ਗੱਲ ਆ, ਘਰ 'ਚ ਹੀ ਰਹਿਣ ਦੋ, ਫਿਰ ਉਹੀ ਗੁੱਸੇ ਵਾਲੀ ਗੱਲ ਕਾਹਤੋਂ ਕਰਨੀ ਆ। ਤਰਸੇਨ ਸਿੰਘ ਬਰਾੜ ਤੇ ਉਹਨਾਂ ਨੇ ਜੀ ਦੱਸਦਾ ਫਟੂਰੇ ਕੀ ਹੁੰਦਾ ਵਾ, ਕਹਿੰਦੇ ਫਟੂਰੇ ਨੀ ਖਰਾਬ ਕਰਨਾ ਗਾ, ਫਟੂਰੇ ਖਰਾਬ ਨੀ ਕਰਦੇ ਜੀ, ਬਿਲਕੁਲ ਤਰਸੇਨ ਜੀ। ਫਟੂਰੇ ਮੀਨਸ ਫਿਊਚਰ, ਕਿਉਂਕਿ ਉਹ ਬੇਚਾਰੇ ਨੇ ਜਿੱਦਾਂ ਨੇਚਰ ਦੇ ਸਪੈਲਿੰਗ ਪੜ੍ਹੇ ਸੀ ਉਸੇ ਤਰ੍ਹਾਂ ਹੀ ਫਿਊਚਰ ਦੇ ਸਪੈਲਿੰਗ ਪੜ੍ਹ ਲਏ ਤੇ ਫਟੂਰੇ ਬਣਾ ਦਿੱਤਾ। ਤੇ ਅੱਗੇ ਜੀ ਦਲਪਿੰਦਰ ਸਿੰਘ ਸੰਧੂ ਕਹਿੰਦੇ ਨਾਈਸ ਜੀ, ਫਟੂਰੇ ਫਿਊਚਰ, ਕਿਆ ਬਾਤ ਹੈ ਭਾਜੀ, ਬਿਲਕੁਲ ਆ। ਵੈਸੇ ਮੈਂ ਤੁਹਾਡੇ ਨਾ ਥੋੜੀ ਜਿਹੀ ਪਿਛਲੇ ਮੈਸੇਜ ਦੇਖ ਰਹੀ ਸੀ, ਇੱਕ ਤੁਸੀਂ ਫੋਟੋ ਭੇਜੀ ਆ, ਬੜੀ ਸੋਹਣੀ ਫੋਟੋ ਆ, ਤੇ ਕਿਆ ਬਾਤ ਆ, ਉਹ ਫੋਟੋ ਤਾਂ ਨਾ ਕੀ ਹੁਣ ਮੈਂ ਦੱਸਾਂ ਹਨਾ, ਭੇਜੀ ਤੁਸੀਂ ਤਾਏ ਨੂੰ ਸੀਗੀ ਤੇ ਤਾਏ ਨੂੰ ਤਾਂ ਚਲੋ ਹੁਣ ਕੀ ਕਹਿ ਸਕਦੀ ਆ ਜੀ। ਅੱਗੇ ਸਾਡੇ ਨਾਲ ਪ੍ਰੋਗਰਾਮ ਦੇ ਵਿੱਚ ਗੁਰਦੀਪ ਸਿੰਘ ਪਲਾਹੀ ਸਤਿ ਸ੍ਰੀ ਅਕਾਲ ਬੁਲਾ ਰਹੇ ਆ, ਕਹਿੰਦੇ ਪ੍ਰੋਗਰਾਮ ਗੋਇੰਗ ਵੈਲ, ਮੈਸੇਜ ਤਾਂ ਕਹਿੰਦੇ ਲੇਟ ਕੀਤਾ, ਅਸੀਂ ਸੋਚਿਆ ਕਿ ਪਹਿਲਾਂ ਪ੍ਰੋਗਰਾਮ ਹੀ ਸੁਣ ਲਿਆ ਜਾਵੇ। ਪਲੀਜ਼ ਪਲੇ ਸੌਂਗ ਇਸ਼ਕਾਂ ਦੇ ਲੇਖੇ ਪਾਰਟ 2 ਲਓ ਜੀ। ਤੁਸੀਂ ਥੋੜਾ ਨੀ, ਤੁਸੀਂ ਬਾਹਲੀ ਜ਼ਿਆਦਾ ਲੇਟ ਹੋ ਗਏ। ਤੇ ਹੁਣ ਕੀ ਕਰੀਏ ਆ, ਜਿਹੜਾ ਤੁਸੀਂ ਗਾਣੇ ਦੀ ਫਰਮਾਇਸ਼ ਕੀਤੀ ਹੈ ਨਾ, ਇਹ ਗਾਣਾ ਜਸਟ ਫਿਨਿਸ਼ ਹੋਇਆ ਵਾ, ਹੁਣੇ ਅਸੀਂ ਸੁਣ ਕੇ ਹਟੇ ਆ। ਪਰ ਚਲੋ ਕੋਈ ਗੱਲ ਨੀ, ਆਪਾਂ ਫੇਰ ਤੁਹਾਨੂੰ ਨੈਕਸਟ ਪ੍ਰੋਗਰਾਮ ਦੇ ਵਿੱਚ ਸੁਣਾ ਦਾਂਗੇ। ਪਹਿਲਾਂ ਪ੍ਰੋਗਰਾਮ ਸੁਣਿਆ, ਪ੍ਰੋਗਰਾਮ ਦੀ ਤਾਰੀਫ ਕੀਤੀ, ਉਸ ਦੇ ਲਈ ਬਹੁਤ ਬਹੁਤ ਥੈਂਕ ਯੂ। ਪਰ ਕਹਿੰਦੇ ਹੁੰਦੇ ਨਾ, ਲੇਟ ਆਏ ਦਰੁਸਤ ਆਈ, ਆਏ ਤਾਂ ਸਹੀ ਨਾ। ਰਾਜ ਮਹਿੰਦਰ ਸਿੰਘ ਕਹਿੰਦੇ ਹਾਥੀ ਹੁੰਦਾ ਹੈ ਜੀ ਨਿਸ਼ਾਨਾ ਲਾਉਣ ਲਈ, ਹਾ 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 ਹੈ, ਪਤਾ ਨੀ ਵੀ ਹੁਣੇ ਹਾਥੀ ਹੁੰਦਾ ਇਹਦਾ ਕੀ ਚੱਕਰ ਆ, ਵੀ ਸਮਝ ਨਹੀਂ ਆ ਰਹੀ ਹੈਗੀ। ਕਹਿੰਦੇ ਹਾਥੀ ਹੁੰਦਾ ਜੀ ਨਿਸ਼ਾਨਾ ਲਾਉਣ ਲਈ, ਚਲੋ ਜੀ ਬਹੁਤ ਵਧੀਆ ਗੱਲ ਆ। ਤੇ ਪ੍ਰੋਗਰਾਮ ਦੇ ਵਿੱਚ ਆਪਾਂ ਇੱਕ ਗਾਣਾ ਵੀ ਸੁਣ ਲੈਂਦੇ ਹਾਂ, ਤੇ ਪ੍ਰੋਗਰਾਮ ਖਤਮ ਹੋਣ ਦਾ ਟਾਈਮ ਵੀ ਹੁੰਦਾ ਜਾਂਦਾ ਵਾ। ਤੇ ਮੇਰੇ ਖਿਆਲ ਦੇ ਵਿੱਚ ਤੁਹਾਨੂੰ ਹੁਣ ਥੋੜੇ ਸਵਾਲਾਂ ਦੇ ਜਵਾਬ ਵੀ ਮਿਲ ਗਏ ਹੋਣਗੇ, ਪਰ ਇੱਕ ਵਾਰੀ ਫਿਰ ਤੋਂ ਮੈਂ ਰਿਕੁਐਸਟ ਕਰੂੰਗੀ ਸਾਰਿਆਂ ਨੂੰ ਕਿ ਜਿਹੜੀ ਆਹ ਆਪਾਂ ਵੀਡੀਓ ਦੀ ਗੱਲ ਕਰ ਲਏ ਹਾਂ, ਸਪੈਸ਼ਲੀ ਕੈਨੇਡਾ ਵਾਲੇ ਮੇਰੇ ਪੀਰ ਤੇ ਭੈਣਾਂ ਨੂੰ, ਕਿ ਤੁਸੀਂ ਕਿਸੇ ਤਰ੍ਹਾਂ ਦੀ ਗੱਲ ਵੀ ਸੀਰੀਅਸ ਨਾ ਲਓ। ਇੱਦਾਂ ਦੇ ਲੋਕ ਦੁਨੀਆਂ ਦੇ ਵਿੱਚ ਬਹੁਤ ਮਿਲਣਗੇ, ਤੇ ਨੈਗੇਟਿਵ ਨਹੀਂ ਸੋਚਣਾ, ਤੇ ਨੈਗੇਟਿਵ ਦੇ ਵਿੱਚੋਂ ਪੋਜ਼ਿਟਿਵ ਕਿੱਦਾਂ ਹੋਣਾ ਵਾ, ਬਸ ਜ਼ਿੰਦਗੀ ਦੇ ਵਿੱਚ ਉਹ ਸਿੱਖ ਲਿਓ, ਜ਼ਿੰਦਗੀ ਚ ਮਾਰ ਨਹੀਂ ਖਾਉਂਗੇ। ਇੱਦਾਂ ਦੇ ਲੋਕਾਂ ਦੇ ਨਾਲ ਵਾਹ ਵਾਸਤਾ ਹਮੇਸ਼ਾ ਪੈਂਦਾ ਰਹੂਗਾ, ਟੈਨਸ਼ਨ ਨਾ ਲਿਓ। ਸਾਡੇ ਨਾਲ ਵੀ ਇੱਥੇ ਬਹੁਤ ਕੁਛ ਹੋਇਆ ਸੀ ਜਦੋਂ ਅਸੀਂ ਆਏ ਸੀ, ਬਸ ਇੰਨਾ ਹੀ ਆ ਕਿ ਸਾਡਾ ਉਹ ਟਾਈਮ ਲੰਘ ਗਿਆ ਤੇ ਤੁਹਾਡੇ ਤੇ ਹਜੇ ਉਹ ਚੱਲ ਰਿਹਾ ਜਾਂ ਆਇਆ ਵਾ। ਤੇ ਟੈਨਸ਼ਨ ਕਿਸੇ ਤਰ੍ਹਾਂ ਦੀ ਕੋਈ ਨਾ ਲਿਓ। ਸਾਨੂੰ ਵੀ ਕਹਿੰਦੇ ਹੁੰਦੇ ਸੀ ਕਿ ਇੱਥੇ ਕੰਮ ਨਹੀਂ ਮਿਲਣਾ, ਸਾਰੇ ਦੇ ਸਾਰੇ ਵਾਪਸ ਜਾਓਗੇ। ਤੇ ਜਾਂ ਫਿਰ ਸਾਨੂੰ ਇਹ ਵੀ ਕਿਹਾ ਜਾਂਦਾ ਸੀ ਕਿ ਸਮੁੰਦਰ ਦੀਆਂ ਮੱਛੀਆਂ ਨੇ, ਸਟੂਡੈਂਟ ਤਾਂ ਇੱਕ ਜਾਊਗੀ ਤੇ ਇੱਕ ਆਊਗੀ। ਪਰ ਜਵਾਬ ਆ ਜਿਹੜਾ ਵਕਤ ਨੇ ਦੇ ਦਿੱਤਾ, ਅਸੀਂ ਸਾਰੇ ਦੇ ਸਾਰੇ ਇੱਥੇ ਬੈਠੇ ਹਾਂ ਤੇ ਅੱਜ ਅਸੀਂ ਪੱਕੇ ਵੀ ਹੋ ਗਏ, ਸਭ ਕੁਛ ਕਰ ਰਹੇ ਹਾਂ ਆਪਣੀ ਮਿਹਨਤ ਦੇ ਨਾਲ, ਕਿਉਂਕਿ ਸਾਡੇ ਸਿਰ ਤੇ ਜ਼ਿੰਮੇਵਾਰੀਆਂ ਬਹੁਤ ਆ ਤੇ ਸਾਨੂੰ ਛੋਟੀ ਉਮਰ ਦੇ ਵਿੱਚ ਹੀ ਬਹੁਤ ਸਿਆਣੇ ਬਣਾ ਦਿੱਤਾ ਇਹਨਾਂ ਨੇ। ਤੇ ਸਪੈਸ਼ਲੀ ਆਸਟ੍ਰੇਲੀਆ ਦੀ ਧਰਤੀ ਦਾ ਬਹੁਤ ਥੈਂਕ ਯੂ ਕਰਦੇ ਆ, ਸ਼ੁਕਰ ਗੁਜ਼ਾਰ ਆ ਕਿ ਇੱਥੇ ਆ ਕੇ ਸਿੱਖਣ ਨੂੰ ਬਹੁਤ ਕੁਛ ਮਿਲਿਆ। ਸੱਚੀ ਕਹਿੰਦੀ ਆ, ਅਗਰ ਇੰਡੀਆ ਚ ਹੁੰਦੇ ਤਾਂ ਸ਼ਾਇਦ ਇਹ ਗੱਲਾਂ ਨਾ ਸਿੱਖਣ ਨੂੰ ਮਿਲਦੀਆਂ। ਇਨਸਾਨ ਤੇ ਜਦੋਂ ਵਿਪਤਾ ਪੈਂਦੀ ਆ ਨਾ, ਜਾਂ ਮੁਸੀਬਤ ਪੈਂਦੀ ਆ, ਤਾਂ ਇਨਸਾਨ ਨੂੰ ਬਹੁਤ ਸਿਆਣਾ ਬਣਾ ਦਿੰਦੀ ਆ, ਬਹੁਤ ਕੁਛ ਸਿਖਾ ਦਿੰਦੀ ਆ, ਉਹ ਗੱਲਾਂ ਵੀ ਜੋ ਸਾਨੂੰ ਕਿਤਾਬਾਂ ਨਹੀਂ ਸੁਣਾ ਸਿਖਾ ਸਕਦੀਆਂ। ਸੋ ਕਿਸੇ ਵੀ ਤਰ੍ਹਾਂ ਦੀ ਗੱਲ ਆ ਜਿਹੜੀ ਮਨ ਦੇ ਵਿੱਚ ਨਾ ਰੱਖਿਓ, ਬਸ ਆਪਣੀ ਮੰਜ਼ਿਲ ਵੱਲ ਵਧੋ, ਇਹੀ ਕਹੂੰਗੀ। ਤੇ ਤੁਸੀਂ ਗਾਣਾ ਸੁਣੋ, ਪਰ ਜਾਂਦੇ ਜਾਂਦੇ ਮੈਂ ਤੁਹਾਡੇ ਲਈ ਇੱਕ ਸ਼ਬਦ, ਇੱਕ ਚਾਰ ਲਾਈਨਾਂ ਬੋਲ ਕੇ ਜਾਊਂਗੀ, ਪਰ ਪਹਿਲਾਂ ਇੱਕ ਗਾਣਾ ਸੁਣਦੇ ਹਾਂ ਜੀ।
ਮਨ ਦਾ ਸਰੀਰ ਲੜਕੀ ਰੀਅਲ ਰੈਕਗਨਾਈਜ਼ ਰੀਅਲ
ਸਾਖੀ ਦਾ ਯਕੀਨ ਮਿੱਤਰੋ
ਕੁਲਵੀਰ ਝੰਜਰ ਦੀ ਆਵਾਜ਼ ਦੇ ਵਿੱਚ ਕਰਪਾਨਾ। ਸੋ ਲਓ ਜੀ ਫਿਰ ਕਰਪਾਨਾ ਤਾਂ ਸੋਹਣੀਆਂ ਇਹਦੀ ਨਾ ਵੀਡੀਓ ਦੇਖਿਓ ਕਿਆ ਬਾਤ ਆ ਵੀਡੀਓ ਦੀ। ਉਹ ਵੀਡੀਓ ਦੇ ਵਿੱਚ ਗੋਭੀ ਪਿੱਛੇ ਲੜੀ ਜਾਂਦੇ ਵਿਚਾਰਾ ਬਾਹਰੋਂ ਤਾਂ ਵੱਢ ਕੱਟ ਕਰਕੇ ਆ ਗਿਆ ਪਰ ਘਰੇ ਘਰ ਵਾਲੀ ਦੀ ਗੋਭੀ ਨੀ ਲੋਟਾ ਘਰ ਵਾਲੀ ਦੀ ਗੋਭੀ ਨੀ ਪਸੰਦ ਗੋਭੀ ਇਹਦਾ ਜਿਹੜੀ ਉਹ ਸਹੀ ਨੀ ਸੀ ਆਈ ਤੇ ਫਿਰ ਕਹਿੰਦੇ ਹੁੰਦੇ ਨਾ ਕਿ ਬੰਦਾ ਸਾਰੇ ਕੰਮ ਜਿੱਤ ਲੈਂਦਾ ਪਰ ਘਰ ਵਾਲੀ ਦੀ ਅੱਗੇ ਨੀ ਜਿੱਤ ਸਕਦਾ। ਬਸ ਉਹੀ ਗੱਲ ਆ ਜੀ ਜਿਹੜਾ ਅਮਰਦੀਪ ਜੀ ਨੇ ਸਾਨੂੰ ਮੈਸੇਜ ਭੇਜਿਆ ਸੀਗਾ ਕਿ ਘਰ ਵਾਲੀ ਦਾ ਰਿਪੋਰਟ ਕਾਰਡ ਦੇਖਿਆ ਤਾਂ ਉਹਨੂੰ ਬੜਾ ਸ਼ੌਕ ਲੱਗਾ ਕਿ ਉਹ ਕਦੇ ਇੰਨੀ ਸੋਫਟ ਜੇ ਇੰਨੀ ਵਧੀਆ ਜੀ ਨੇਚਰ ਦੀ ਕੁੜੀ ਹੋਇਆ ਕਰਦੀ ਸੀ। ਸੋ ਚਲੋ ਕੋਈ ਗੱਲ ਨੀ ਜੀ ਇਹ ਤਾਂ ਜ਼ਿੰਦਗੀ ਦੇ ਵਿੱਚ ਚੱਲਦਾ ਹੀ ਰਹਿੰਦਾ ਵਾ। ਕਈ ਵਾਰ ਇਨਸਾਨ ਦੀਆਂ ਜੋ ਆਉਣ ਵਾਲਾ ਟਾਈਮ ਆ ਜਦ ਚੱਲ ਰਿਹਾ ਟਾਈਮ ਆ ਇਨਸਾਨ ਨੂੰ ਰੁੱਖਾ ਸੁੱਕਾ ਰੁੱਖਾ ਬਣਾ ਹੀ ਦਿੰਦਾ ਵਾ ਪਰ ਇਹ ਗੱਲਾਂ ਵਾ ਜਿਹੜੀਆਂ ਇਹ ਹਮੇਸ਼ਾ ਤਾਂ ਨੀ ਰਹਿੰਦੀਆਂ ਕਿਉਂਕਿ ਹਰ ਇਨਸਾਨ ਕਦੇ ਗੁੱਸੇ ਚ ਵੀ ਹੁੰਦਾ ਵਾ ਤੇ ਕਦੇ ਹੱਸਦਾ ਵੀ ਆ ਤੇ ਕਦੇ ਰੋਂਦਾ ਵੀ ਆ ਤੇ ਇਹ ਇਨਸਾਨੀ ਫਿਤਰਤ ਆ ਕਿਉਂਕਿ ਜੇ ਤਕਲੀਫ਼ ਹੁੰਦੀ ਆ ਤਾਂ ਇਹ ਅਹਿਸਾਸ ਮੱਲੋ ਮੱਲੀ ਸਾਡੇ ਦੇ ਵਿੱਚ ਆਉਣਗੇ ਹੀ। ਤੇ ਪ੍ਰੋਗਰਾਮ ਦੇ ਵਿੱਚ ਹੁਣ ਖਤਮ ਕਰਨ ਦਾ ਟਾਈਮ ਆ ਗਿਆ ਵਾ ਜੀ। ਜਿਹੜੀ ਮੈਂ ਬੁਝਾਰਤ ਪਾਈ ਸੀ ਕਿ ਕਾਲਾ ਸੀ ਕਲੱਤਰ ਸੀ ਕਾਲੀ ਮਾਂ ਦਾ ਪੁੱਤਰ ਸੀ ਅੱਡੋ ਪਾਣੀ ਪੀਂਦਾ ਸੀ ਫਰੂਟੇ ਛਾਣੇ ਸੌਂਦਾ ਸੀ। ਸੋ ਬਿਲਕੁਲ ਜੀ ਬੁਝਾਰਤ ਦਾ ਜਵਾਬ ਸਾਨੂੰ ਰਾਜ ਮਹਿੰਦਰ ਜੀ ਨੇ ਬਿਲਕੁਲ ਸਹੀ ਦਿੱਤਾ ਸੀ ਇਸ ਦਾ ਬਤਾਉ ਆ ਜੀ ਜਵਾਬ ਤੇ ਜਿਨ੍ਹਾਂ ਨੇ ਵੀ ਇਸ ਦਾ ਜਵਾਬ ਸਾਨੂੰ ਭੇਜਿਆ ਬਿਲਕੁਲ ਸਹੀ ਸੀਗਾ ਜੀ ਤੇ ਤੁਹਾਨੂੰ ਪਤਾ ਲੱਗ ਹੀ ਗਿਆ ਸੀ ਕਿਹਨਾਂ ਕਿਹਨਾਂ ਨੇ ਭੇਜਿਆ। ਸੋ ਪ੍ਰੋਗਰਾਮ ਦੇ ਵਿੱਚ ਮੇਰਾ ਸਾਥ ਦੇਣ ਲਈ ਬਹੁਤ ਬਹੁਤ ਸ਼ੁਕਰੀਆ ਤੇ ਹੁਣ ਮੈਨੂੰ ਦਿਓ ਇਜਾਜ਼ਤ ਤੇ ਜਾਣ ਤੋਂ ਪਹਿਲਾਂ ਮੈਂ ਇੰਨਾ ਜ਼ਰੂਰ ਕਹਾਂਗੀ ਬੋਲੀ ਨਾ ਰਹੀ ਤਾਂ ਕਵਿਤਾਵਾਂ ਗੁੰਮ ਜਾਣੀਆਂ ਬੋਲੀ ਨਾ ਰਹੀ ਤਾਂ ਕਵਿਤਾਵਾਂ ਗੁੰਮ ਜਾਣੀਆਂ ਮਾਵਾਂ ਦੀਆਂ ਦਿੱਤੀਆਂ ਦੁਆਵਾਂ ਰੁਲ ਜਾਣੀਆਂ ਦਿੱਤੀਆਂ ਸ਼ਹਾਦਤਾਂ ਨਾ ਮਿੱਟੀ ਚ ਰਲਾ ਦਿਓ ਦੇਖਿਓ ਪੰਜਾਬੀ ਉਹਨਾਂ ਵਿਰਸਾ ਭੁਲਾ ਦਿਓ। ਸੋ ਵਿਰਸੇ ਨੂੰ ਯਾਦ ਰੱਖਿਓ ਖੁਦ ਵੀ ਤੇ ਆਪਣੀ ਆਉਣ ਵਾਲੀਆਂ ਪੀੜ੍ਹੀਆਂ ਦੇ ਲਈ ਵੀ। ਤੇ ਲਓ ਜੀ ਫਿਰ ਇਸੇ ਹੀ ਦੁਆ ਦੇ ਨਾਲ ਮੈਨੂੰ ਦਿਓ ਇਜਾਜ਼ਤ ਅਗਲੇ ਹਫ਼ਤੇ ਸਿੱਲੀ ਸਮੇਂ ਮੁਤਾਬਕ 8 ਤੋਂ 10 ਫਿਰ ਤੁਹਾਡੇ ਰੂਬਰੂ ਹੋਵਾਂਗੇ ਪ੍ਰੋਗਰਾਮ ਲਹਿਰਾਂ ਦੇ ਵਿੱਚ। ਤੁਸੀਂ ਕਿਤੇ ਨਾ ਜਾਓ ਸੁਣਦੇ ਰਹੋ ਹਰਮਨ ਰੇਡੀਓ। ਪਰ ਮੈਂ ਤੁਹਾਡੇ ਲਈ ਇੱਕ ਗਾਣਾ ਛੱਡ ਕੇ ਜਾ ਰਹੀ ਹਾਂ ਜਗਤਾਰ ਸਿੰਘ ਢੁੱਡੀ ਕੇ ਹਾਂਗਕਾਂਗ ਵਾਲਿਆਂ ਦੀ ਫਰਮਾਇਸ਼ ਤੇ ਨੀਂਦਰਾਂ ਕੱਚੀਆਂ। ਲਓ ਜੀ ਫਿਰ ਮਾਣੋ ਇਸ ਗੀਤ ਦਾ ਆਨੰਦ ਤੇ ਮਿਲਦੇ ਹਾਂ ਅਗਲੇ ਹਫ਼ਤੇ ਤੇ ਗੱਲ ਤੁਸੀਂ ਸੁਣਨਾ ਅਮਨਦੀਪ ਸਿੱਧੂ ਦੇ ਨਾਲ ਦਿਲ ਵਾਲੀ ਗੱਲ ਕਰਿਓ ਫਿਰ ਦਿਲ ਦੀਆਂ ਗੱਲਾਂ। ਤਦ ਤੱਕ ਦੇ ਲਈ ਰੱਬ ਰੱਖਾ
ਸੀ ਲੇਟ ਨਾ ਚੜ ਕੇ ਐਵੇਂ ਲਾਲਾ ਭੱਜ ਤੂੰ ਬਾਪੂ ਨੂੰ ਟਾਲਦੀ ਸੀ ਦਾਤਣ ਕੁਰਲਾ ਵੀ ਅਸੀਂ ਤਾਂ ਫੇਰ ਕਰਨਾ ਤੂੰ ਪਹਿਲਾਂ ਚਾਹ ਦੀ ਗੜਵੀ ਪਿਆਲਦੀ ਸੀ ਕੋਹੇ ਨੂਰ ਵੀ ਰਾਜਿਆਂ ਸਾਂਭਿਆ ਨਾ ਜਿੱਦਾਂ ਮਾਏ ਤੂੰ ਮੈਨੂੰ ਸੰਭਾਲਦੀ ਸੀ ਸੱਤਾ ਪਹਿਲੇ ਅਲਾਰਮ ਤੇ ਉੱਠ ਬੈਂਦਾ ਨਿਰੁੱਤ ਹਾੜਦੀ ਕੀ ਤੇ ਸਿਆਲਦੀ ਕੀ ਹੋ ਤੇਰੇ ਸਾਨ ਨੂੰ ਸ਼ਿਫਟਾਂ ਨੇ ਕੰਨ ਪਾਤੇ ਹਾਏ ਅਸਲ ਜ਼ਿੰਦਗੀ ਤਾਂ ਮਾਏ ਬੈਰੋ ਵਾਲਦੀ ਸੀ ਓ ਅਸਲ ਜ਼ਿੰਦਗੀ ਤਾਂ ਮਾਏ ਬੈਰੋ ਵਾਲਦੀ ਜਦ ਮੈਂ ਤੇਰੇ ਕੋਲ ਹੁੰਦਾ
ਹੁੰਦਾ ਸੀ ਵਕਤ ਬੜਾ ਅਨਮੋਲ ਹੁੰਦਾ ਸੀ
ਜਦ ਮੈਂ ਤੇਰੇ ਕੋਲ ਹੁੰਦਾ ਸੀ ਵਕਤ ਬੜਾ ਅਨਮੋਲ ਹੁੰਦਾ ਸੀ
ਉਸ ਵੇਲੇ ਦੀਆਂ ਯਾਦਾਂ ਨੀ ਅੱਜ ਉਸ ਵੇਲੇ ਦੀਆਂ ਯਾਦਾਂ ਨੀ ਅੱਜ ਪਾਂਪੜ ਬਣ ਕੇ ਮੱਚੀਆਂ ਨੀ ਮਾਂ ਤੇਰੇ ਲਾਡਲੇ ਦੀਆਂ ਰਹਿੰਦੀਆਂ ਨੀਂਦਰਾਂ ਕੱਚੀਆਂ ਨੀ ਮਾਂ ਤੇਰੇ ਲਾਡਲੇ ਦੀਆਂ ਰੋਜ਼ ਨੀਂਦਰਾਂ ਕੱਚੀਆਂ ਨੀ ਮਾਂ ਤੇਰੇ ਲਾਡਲੇ ਦੀਆਂ ਕੱਚੀ ਨੀਂਦੇ ਲਾਜ ਗਾਇਓ ਉੱਠ ਕੇ ਪੈਜੂ ਜਿਤੇ ਨਿਆਣਾ ਕੱਚੀ ਨੀਂਦੇ ਨਾਜ ਗਾਇਓ ਪਿਓ ਪਿਓ ਚੁੰਨੀਆਂ ਮੂੰਹ ਤੇ ਪਾਉਣੀਆਂ ਪਿਓ ਪਿਓ ਚੁੰਨੀਆਂ ਮੂੰਹ ਤੇ ਪਾਉਣੀਆਂ ਤੰਗ ਨਾ ਕਰਨ ਕਿਤੇ ਮੱਖੀਆਂ ਨੀ ਮਾਂ ਤੇਰੇ ਲਾਡਲੇ ਦੀਆਂ
ਰਹਿੰਦੀਆਂ ਨੀਂਦਰਾਂ ਕੱਚੀਆਂ ਨੀ ਮਾਂ ਤੇਰੇ ਲਾਡਲੇ ਦੀਆਂ
ਰੋਜ਼ ਨੀਂਦਰਾਂ ਕੱਚੀਆਂ ਨੀ ਮਾਂ ਤੇਰੇ ਲਾਡਲੇ ਦੀਆਂ
ਡਾਲਰ ਡਾਲਰ ਪਏ ਜਮਾਵਾਂ ਦੇ ਮੱਖਣੀ ਥਾਣੇ
ਜਿਸ ਤਨ ਲੱਗੀਆਂ ਉਹੀ ਜਾਣਦਾ ਕੌਣ ਕਿਸੇ ਦੀ ਪੀੜ ਪਛਾਣੇ
ਜਿਸ ਤਨ ਲੱਗਦੀ ਉਹੀ ਜਾਣਦਾ ਕੌਣ ਕਿਸੇ ਦੀ ਪੀੜ ਪਛਾਣੇ
ਪੈਰੋ ਵਾਲ ਦਾ ਸੱਤਾ ਲਿਖਦਾ ਪੈਰੋ ਵਾਲ ਦਾ ਸੱਤਾ ਲਿਖਦਾ ਹੱਡ ਬੀਤੀਆਂ ਸੱਚੀਆਂ ਨੀ ਮਾਂ ਤੇਰੇ ਲਾਡਲੇ ਦੀਆਂ
ਰਹਿੰਦੀਆਂ ਨੀਂਦਰਾਂ ਕੱਚੀਆਂ ਨੀ ਮਾਂ ਤੇਰੇ ਲਾਡਲੇ ਦੀਆਂ
ਰੋਜ਼ ਨੀਂਦਰਾਂ ਕੱਚੀਆਂ ਨੀ ਮਾਂ ਤੇਰੇ ਲਾਡਲੇ ਦੀਆਂ
ਪੁੱਤਰਾ ਤੂੰ ਤਾਂ ਨੀ ਆਇਆ ਵਾਪਸ ਪਰ ਤੇਰੀ ਮਾਂ ਤੈਨੂੰ ਦੇਖੇ ਬਿਨਾਂ ਇਸ ਦੁਨੀਆਂ ਚੋਂ ਹਮੇਸ਼ਾ ਲਈ ਚਲੀ ਗਈ ਹੈ
ਆਹੀ ਵਿੱਚ ਸਾਨੂੰ ਤੇਰੀਆਂ ਨੇ
ताकि संवाद हुंदा रहे आवाज चलती रहे सुनेहे मिलते रहन अते गल बनती रहे सानू सहयोग कर रहे ने इस प्रोग्राम दे लई ਪੰਜਾਬ ਗ੍ਰੋਸਰੀ ਹਾਊਸ ਕੇਂਦਰਾ ਤੋਂ ਰਾਜਨਦੀਪ ਸਿੰਘ ਸੀਡੀ ਬੈਟਰੀਜ਼ ਬਲੈਕ ਟਾਊਨ ਤੋਂ ਦਵਿੰਦਰ ਸਿੰਘ ਈਸੀਟੀ ਆਟੋਮੋਟਿਵ ਕੇਂਦਰਾ ਤੋਂ ਸੁਖਪਾਲ ਸਿੰਘ ਨਵੀਂ ਪੱਡਾ ਫਰੋਮ ਬਗ ਬਸਟਰ ਪੈਸਟ ਕੰਟਰੋਲ ਸਰਵਿਸ ਮੈਲਬਰਨ
ਬ੍ਰਿਸਬੇਨ ਤੋਂ ਮੁੱਗੇ ਵਾਲੇ ਗੁਰਪ੍ਰੀਤ ਸਿੰਘ ਬਰਾੜ
ਰੈਡ ਰੋਜ਼ ਵਾਂਗ ਤੂੰ ਵੀ ਪੂਰੀ ਫੱਪਦੀ ਅੱਖ ਵੇਖ ਨਾ ਹੁਸਨ ਤੇਰਾ ਰੱਜਦੀ ਸਿੱਧੀ ਹਿੱਕ ਤੇ ਹਿੱਕ ਤੇ ਹਾਂ ਹਿੱਕ ਤੇ ਬੁਲਟ ਵਾਂਗ ਵੱਜਦੀ ਮੈਂ ਅੱਖ ਵੇਖ ਨਾ ਹੁਸਨ ਤੇਰਾ ਰੱਜਦੀ ਸਿੱਧੀ ਹਿੱਕ ਤੇ ਬੁਲਟ ਵਾਂਗ ਵੱਜਦੀ ਡਾਇਮੰਡ ਨਗ ਵਰਗੀ ਗੋਰਾ ਰੰਗ ਲਾ